ਲਈ ਕਾਲ ਕਰੋ 905-840-9000 9058409000।
ਗੁਰੂਆਂ ਪੀਰ ਫਕੀਰਾਂ ਦੀ ਬਾਣੀ, ਪੰਜ ਦਰਿਆ ਦਾ ਕਲ ਕਲ ਵਹਿੰਦਾ ਪਾਣੀ, ਗੀਤ ਸੰਗੀਤ ਮਨੋਰੰਜਨ।
ਦੇ ਪੈਗਾਮ ਵੰਡਦਾ ਪੰਜਾਬੀ ਸੱਭਿਆਚਾਰ ਨਾਲ ਲਬਰੇਜ਼ ਰੇਡੀਓ ਪ੍ਰੋਗਰਾਮ ਸਿਰਨਾਮਾ।
Century 21 Legacy Limited. Let us show you how to increase your sales and lead the life you wish by using our system.
We provide personal training and give you the tools necessary to succeed.
The best part, you don't need to spend thousands of dollars on advertising that does not produce any results. New or experienced realtors for one-on-one meeting, please call broker of record Ravi Simak at 416-716-0917 or 905-672-2200. Century 21 Legacy believes in legacy of success and fulfillment.
ਘਰ ਤਾਂ ਬੜਾ ਸੋਹਣਾ ਮਿਲ ਗਿਆ, ਨਾ ਹੁਣ ਸੋਫੇ ਕਿੱਥੋਂ ਲਈਏ?
ਸੋਫਾ ਮਾਰਟ ਤੋਂ ਡਿਜ਼ਾਈਨਰ ਅਤੇ ਕਸਟਮ ਮੇਡ ਸੋਫੇ ਬਣਵਾਵਾਂਗੇ, ਉਹ ਵੀ ਡਾਈਮੈਂਸ਼ਨਸ ਦੇ ਕੇ।
ਮਨਪਸੰਦ ਦੇ ਰੰਗਾਂ ਦੀ ਫੈਬਰਿਕ ਜਾਂ ਲੈਦਰ ਦੇ ਸੋਫੇ, ਫੋਮ ਤੇ ਸਪ੍ਰਿੰਗਾਂ ਦੀ ਗਾਰੰਟੀ ਦੇ ਨਾਲ 1998 ਤੋਂ ਆਪਣੀ ਫੈਕਟਰੀ ਦੇ ਤਿਆਰ ਸੋਫੇ ਵੇਚਦੇ ਨੇ।
ਨਾ ਫਿਰ ਦੇਰ ਕਾਦੀ, ਚਲੋ ਹੁਣੇ ਚਲੀਏ।
ਸੋਫਾ ਮਾਰਟ ਦੀ ਇੱਕੋ ਇੱਕ ਲੋਕੇਸ਼ਨ 36 ਰੀਗਨ ਰੋਡ, ਬ੍ਰੈਂਪਟਨ। ਕਾਲ ਕਰ ਸਕਦੇ ਹੋ 905-791-8056 ਤੇ, ਯਾਨੀ 905-791-8056 ਤੇ।
ਬ੍ਰੈਂਪਟਨ ਵਿੱਚ ਧੁੰਮਾ ਪਾ ਚੁੱਕੇ ਗਿਲ ਸਵੀਟ ਫੈਕਟਰੀ ਦੇ ਵਿੱਚ ਬਣੀਆਂ ਫਰੈਸ਼ ਮਠਿਆਈਆਂ ਦੀ ਲਾਜਵਾਬ ਸਿਲੈਕਸ਼ਨ ਤੋਂ ਇਲਾਵਾ ਹਰ ਵਕਤ ਤਿਆਰ ਮਿਲਦੇ ਗਰਮਾ ਗਰਮ ਸਮੋਸੇ ਜਿੰਨੇ ਚਾਹੋ ਮਰਜ਼ੀ ਖਰੀਦੋ, ਕਿਉਂਕਿ ਉਹ ਬੈਂਕਵੇਟ ਹਾਲ ਅਤੇ ਸਟੋਰਾਂ ਨੂੰ ਹੋਲਸੇਲ ਵੀ ਕਰਦੇ ਹਨ। ਅਤੇ ਹਾਂ, ਗਿਲ ਸਵੀਟ ਫੈਕਟਰੀ ਦੇ ਵਿੱਚ ਬਣੇ 100% ਵੈਜੀਟੇਰੀਅਨ ਖਾਣੇ ਹੋਣ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਮਾਗਮ ਲਈ ਲੰਗਰ ਜਾਂ ਫਿਰ ਪਾਰਟੀ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਬ੍ਰੈਂਪਟਨ ਵਿੱਚ ਏਅਰਪੋਰਟ ਰੋਡ ਤੋਂ ਵਿਲੀਅਮ ਪਾਰਕਵੇ ਤੇ ਈਸਟ ਜਾ ਕੇ ਰੇਲਵੇ ਟਰੈਕ ਪਾਰ ਕਰਦਿਆਂ ਤੁਹਾਡੇ ਸੱਜੇ ਪਾਸੇ ਗਿਲ ਸਵੀਟ ਫੈਕਟਰੀ। ਟੈਲੀਫੋਨ 905-799-2616 9057992616।
ਅਗਰ ਤੁਹਾਡਾ ਬੱਚਾ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦਾ, ਉਹਨਾਂ ਵਾਸਤੇ ਸੁਨਹਿਰੀ ਮੌਕਾ ਕੈਨੇਡਾ ਦੇ ਵਿੱਚ ਓਨਡ ਯੂਨੀਵਰਸਿਟੀ ਨਿਊਕਲੀਅਰ ਯੂਨੀਵਰਸਿਟੀ ਸਕੂਲ ਆਫ ਮੈਡੀਸਨ ਅਰੂਬਾ ਦੇ ਵਿੱਚ ਸਥਿਤ ਹੈ। ਜਿਹੜੇ ਵੀ ਬੱਚੇ ਡਾਕਟਰ ਜਾਂ ਡੈਂਟਿਸਟ ਬਣਨਾ ਚਾਹੁੰਦੇ ਆ, ਉਹਨਾਂ ਵਾਸਤੇ ਰਜਿਸਟ੍ਰੇਸ਼ਨ ਸ਼ੁਰੂ ਹੈ। 13 ਸਤੰਬਰ ਤੋਂ ਕਲਾਸਿਸ ਸਟਾਰਟ ਹੈਗੀਆਂ। ਤੁਸੀਂ ਫੋਨ ਕਰੋ, ਅੱਜ ਹੀ ਅਪੁਆਇੰਟਮੈਂਟ ਬਣਾਓ 416-910-8750 416-910-8750। ਵੈਬਸਾਈਟ ਦਾ ਐਡਰੈਸ newsom.org, ਇਟ ਇਜ਼ newsom.org।
ਮੇਰਾ ਅੱਜ ਚਿੱਲੀ ਚਿਕਨ ਖਾਣ ਨੂੰ ਬਹੁਤ ਜੀ ਕਰਦਾ, ਕੀ ਵਿਚਾਰ ਨੇ?
ਵਿਚਾਰ ਨੇ, ਮੇਰਾ ਚਿੱਲੀ ਪਨੀਰ ਖਾਣ ਨੂੰ ਦਿਲ ਕਰ ਰਿਹਾ। ਚਲੋ ਸ਼ੁਰੂਆਤ ਨਾ ਆਪਾਂ ਗੋਲ ਗੱਪਿਆਂ ਤੋਂ ਕਰਦੇ ਹਾਂ, ਫਿਰ ਇੰਡੀਅਨ ਸਟਾਈਲ ਚਾਟ ਪਾਪੜੀ, ਦਹੀਂ ਭੱਲੇ, ਮਲਾਈ ਚਾਪ ਦੀ ਇੱਕ ਪਲੇਟ ਤਾਂ ਖਾਣੀ ਬਣਦੀ ਹੈ, ਹੈ ਨਾ? ਬੱਚਿਆਂ ਲਈ ਮਨਚੂਰੀਅਨ ਤੇ ਨੂਡਲਸ ਚੱਲਣਗੇ।
ਵਾਹ ਯਾਰ, ਤੂੰ ਇੰਨਾ ਕੁਛ ਬਣਾ ਲੈਂਦੀ ਹੈ।
ਬਣਾ ਲੈਂਦੀ ਆ ਨੀ, ਖਾ ਲੈਂਦੀ ਆ। ਲੈ ਕੇ ਚੱਲੋ ਮੈਨੂੰ ਨਿਊ ਇੰਡੀਆ ਕਰੀ ਮਹਿਲ। ਨਿਊ ਇੰਡੀਆ ਕਰੀ ਮਹਿਲ, ਜੇ ਤੁਹਾਡਾ ਵੀ ਕੋਈ ਚਟਪਟਾ ਖਾਣ ਦਾ ਮਨ ਹੈ ਤਾਂ ਪਹੁੰਚੋ ਫਿਰ ਨਿਊ ਇੰਡੀਆ ਕਰੀ ਮਹਿਲ, ਚਿੰਕਿਊਜ਼ੀ ਐਂਡ ਵਿਲੀਅਮਸ ਪਾਰਕਵੇ ਦੀ ਇੰਟਰਸੈਕਸ਼ਨ, 9054547500। ਨਿਊ ਇੰਡੀਆ ਕਰੀ ਮਹਿਲ, 905-454-7500।
ਬ੍ਰੈਂਪਟਨ ਵਿੱਚ ਗਿਲ ਸਵੀਟ ਫੈਕਟਰੀ ਆਪਣੀ ਜ਼ਬਰਦਸਤ ਸਫਲਤਾ ਤੋਂ ਬਾਅਦ ਹੁਣ ਉਹ ਇਟੋਬਿਕੋ ਦੇ ਵਿੱਚ ਰੈਕਸਡੇਲ ਅਤੇ ਕਿਪਲਿੰਗ ਦੇ ਏਰੀਏ ਦੇ ਵਿੱਚ ਪੇਸ਼ ਕਰਦੇ ਨੇ ਹਾਂਡੀ ਇੰਡੀਅਨ ਕੁਜ਼ੀਨ, ਜੋ ਤੁਹਾਡੇ ਲਈ ਪੇਸ਼ ਕਰੇਗਾ ਬੜੀ ਹੀ ਖੂਬਸੂਰਤ ਡਾਇਨਿੰਗ ਲੌਂਜ ਦੇ ਨਾਲ ਭਾਰਤੀ ਖਾਣਿਆਂ ਦੇ ਮਾਹਰ ਕੁਕਸ ਦੇ ਬਣੇ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਖਾਣਿਆਂ ਦੀ ਇੱਕ ਲਾਜਵਾਬ ਸਿਲੈਕਸ਼ਨ। ਜੀ ਹਾਂ, ਨੋਟ ਕਰੋ ਕਿ ਹੁਣ ਹਾਂਡੀ ਰੈਸਟੋਰੈਂਟ ਰੈਕਸਡੇਲ ਅਤੇ ਕਿਪਲਿੰਗ ਦੇ ਏਰੀਏ ਦੇ ਵਿੱਚ 2068 ਕਿਪਲਿੰਗ ਐਵਨਿਊ ਦੇ ਉੱਤੇ ਖੁੱਲ ਚੁੱਕਾ ਹੈ। ਤੁਹਾਨੂੰ ਸਭ ਨੂੰ ਵਿਜ਼ਿਟ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਟੈਲੀਫੋਨ 416-744-1248 4167441248 ਹਾਂਡੀ ਰੈਸਟੋਰੈਂਟ।
ਕਰਾਊਨ ਇਮੀਗ੍ਰੇਸ਼ਨ, ਰਾਜਪਾਲ ਸਿੰਘ ਹੋਠੀ, ਮੈਂਬਰ ICCRC, ਲਾਅ ਸੋਸਾਇਟੀ ਆਫ ਅਪਰ ਕੈਨੇਡਾ ਐਂਡ ਕਮਿਸ਼ਨਰ ਫਾਰ ਓਥਸ।
ਫੈਮਿਲੀ ਸਪਾਂਸਰਸ਼ਿਪ ਅਪੀਲਾਂ, ਇੰਟਰਵਿਊ ਤਿਆਰੀ, ਵਿਜ਼ਟਰ ਵੀਜ਼ਾ ਰਾਹਦਾਰੀ, ਸੁਪਰ ਵੀਜ਼ਾ, PR ਕਾਰਡ, ਸਿਟੀਜ਼ਨਸ਼ਿਪ, ਟਰੈਵਲ ਪਰਮਿਸ਼ਨ, ਐਫੀਡੈਵਿਟ, ਪਤੀ ਪਤਨੀ, ਮਾਤਾ ਪਿਤਾ ਨੂੰ ਸਪਾਂਸਰ ਕਰਨ, ਰਹਿਣ ਦੀ ਅਪੀਲ, ਵਰਕ ਪਰਮਿਟ, ਜਾਂ ਵਿਜ਼ਟਰ ਵੀਜ਼ੇ ਦੀ ਮਿਆਦ ਵਧਾਉਣ ਅਤੇ ਖਾਸ ਕਰਕੇ ਇਨਕਾਰ ਹੋ ਚੁੱਕੇ ਕੇਸਾਂ ਦੀਆਂ ਅਪੀਲਾਂ ਲਈ ਮਿਲੋ।
ਰਾਜਪਾਲ ਸਿੰਘ ਹੋਠੀ, ਫੋਨ ਨੰਬਰ 905-799-7744।
ਓਏ ਮਹਿੰਦਰ
ਅਸੀਂ ਹਨੇਰਾ ਹਜ਼ਮ ਕਰਨ ਲਈ ਘਰੋਂ ਸੂਰਜ ਨੂੰ ਚਿੱਥ ਕੇ ਤੁਰੇ ਸੀ। ਬਾਹਰੀ ਹਾਰਾਂ ਹਰਾ ਨਾ ਸਕੀਆਂ, ਅਸੀਂ ਘਰੋਂ ਹੀ ਜਿੱਤ ਕੇ ਤੁਰੇ ਸੀ। ਜੋ ਸੀ ਚਾਹਿਆ ਉਹੀ ਪਾਇਆ, ਲੀਕ ਮਰਜ਼ੀ ਦੀ ਖਿੱਚ ਕੇ ਤੁਰੇ ਸੀ, ਇਹਨਾਂ ਸਤਰਾਂ ਦੇ ਨਾਲ ਮੈਂ ਅਵਤਾਰ ਰਿਹਾਲ 25 ਅਗਸਤ 2021 ਦਿਨ ਬੁੱਧਵਾਰ ਦੀ ਸੇਨਾਵਾਂ ਦੀ ਸਭਾ ਦੇ ਵਿਚ ਸੇਨਾਵਾਂ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਅਦਾਬ। ਦੋਸਤੋ, ਉਮੀਦ ਹੈ ਤੁਹਾਡਾ ਅੱਜ ਦਾ ਦਿਨ ਬਿਹਤਰੀਨ ਬੀਤ ਰਿਹਾ ਹੋਣਾ ਅਤੇ ਸਾਡੇ ਵੱਲੋਂ ਸਾਰਿਆਂ ਨੂੰ ਸ਼ੁਭ ਇਸ਼ਾਵਾਂ। ਸਾਥ ਆਪਣਾ ਠੀਕ 3 ਵਜੇ ਤੱਕ ਰਹਿਣਾ। ਸਟੂਡੀਓ ਦੇ ਵਿਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਗੀਤ ਸੰਗੀਤ ਸੁਣਨਾ, ਕੋਈ ਕਮਿਊਨਿਟੀ ਨਿਊਜ਼ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਨੰਬਰ 416-620-1778। ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ WTOR 770 ਦੇ ਸਾਰੇ ਹੀ ਸ਼ੋਜ਼ ਨੂੰ ਦੋਸਤੋ ਪਸੰਦ ਕਰਦੇ ਹੋ। ਸਾਡੇ ਤੋਂ ਪਹਿਲਾਂ ਰੌਣਕ ਪੰਜਾਬ ਦੀ ਤੁਸੀਂ ਸੋਢੀ ਨਾਗਰਾ ਉਹਨਾਂ ਦੀ ਜ਼ੁਬਾਨੀ ਸੁਣਿਆ ਅਤੇ 3 ਤੋਂ 4 ਤੁਸੀਂ ਰੇਡੀਓ ਨਗਾਰਾ ਦੇ ਨਾਲ ਜੁੜਨਾ। ਹੁਣ ਸਮਾਂ ਸਰਨਾਵਾਂ ਦਾ।
ਵਰਿੰਦਰ ਗਿੱਲ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ 'ਚ ਜੁੜਨ ਲਈ ਸਾਰਿਆਂ ਦਾ ਦਿਲੋਂ ਧੰਨਵਾਦ। ਜ਼ਿਕਰ ਕਰਦੇ ਹਾਂ ਜੀ ਨਾਲ ਦੀ ਨਾਲ ਆਪਣੇ ਸਪੋਂਸਰਸ ਦਾ ਵੀ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਰਨਾਵਾਂ ਨੂੰ ਸਪੋਰਟ ਕਰ ਰਹੇ ਨੇ ਅਤੇ ਨਾਲ ਦੀ ਨਾਲ ਉਹਨਾਂ ਦੇ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਵੀ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ। ਜੇ ਤੁਹਾਡਾ ਵੀ ਕੋਈ ਦੋਸਤ ਮਿੱਤਰ ਜਾਂ ਤੁਸੀਂ ਆਪ ਬਿਜ਼ਨਸਮੈਨ ਹੋ, ਸੁਣ ਰਹੇ ਹੋ ਰੇਡੀਓ ਨੂੰ ਅਤੇ ਆਪਣਾ ਆਪਣਾ ਜਿਹੜਾ ਪ੍ਰੋਡਕਟ ਆ ਸਰਨਾਵਾਂ ਰਾਹੀਂ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਰਨਾਵਾਂ ਦੀ ਟੀਮ ਨਾਲ ਗੱਲਬਾਤ ਕਰ ਲਿਓ। ਅਵਤਾਰ ਉਹਨਾਂ ਦਾ ਨੰਬਰ ਮੈਂ ਦੇ ਦਿੰਦਾ, 416-561-1277 'ਤੇ ਤੁਸੀਂ ਅਵਤਾਰ ਰਿਹਾ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ ਇਸ ਦੇ ਨਾਲ ਹੀ ਜੀ ਜੇ ਜਿਹੜੇ 770 ਦੇ ਸਾਰੇ ਪ੍ਰੋਗਰਾਮ ਜਾਂ ਸਰਨਾਵਾਂ ਤੁਸੀਂ ਫੋਨ ਰਾਹੀਂ ਸੁਣਨਾ ਚਾਹੁੰਦੇ ਹੋ ਤਾਂ ਇੱਕ ਸੌਖਾ ਜਿਹਾ ਨੰਬਰ 647-7249-1900 'ਤੇ ਤੁਸੀਂ ਡਾਇਲ ਕਰਕੇ ਵੀ ਇਹਨਾਂ ਪ੍ਰੋਗਰਾਮਾਂ ਨਾਲ ਜੁੜ ਸਕਦੇ ਹੋ ਅਤੇ ਸੁਣ ਸਕਦੇ ਹੋ ਜੀ। ਸਾਰਿਆਂ ਦਾ ਦਿਲੋਂ ਇੱਕ ਵਾਰੀ ਫੇਰ ਤੋਂ ਧੰਨਵਾਦ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਅਵਤਾਰ ਉਹਨੂੰ ਦੱਸਣਗੇ। ਉਸ ਤੋਂ ਪਹਿਲਾਂ ਵੈਦਰ ਰਿਪੋਰਟ ਦੀ ਜੇ ਗੱਲ ਕਰਾਂ, ਅੱਜ ਵੱਧ ਤੋਂ ਵੱਧ ਵੈਦਰ 32 ਡਿਗਰੀ ਅਤੇ ਘੱਟ ਤੋਂ ਘੱਟ 22 ਥੰਡਰ ਸਟੋਰਮਸ ਹੋ ਸਕਦੇ ਨੇ ਜੀ। ਫੀਲ ਲਾਈਕ 42, ਬਹੁਤ ਜ਼ਿਆਦਾ ਅੱਜ ਹਾਟ ਅਵਾਰ, ਹਿਊਮਿਡ ਜ਼ਿਆਦਾ ਹੋਇਆ ਹੋਇਆ। ਕੱਲ੍ਹ ਨੂੰ ਵੀ ਜਿਹੜਾ 33 ਡਿਗਰੀ ਅਤੇ 18 ਡਿਗਰੀ ਅਤੇ ਫੀਲ ਲਾਈਕ 43। ਸੋ ਜਾ ਕੇ ਪਰਸੋਂ ਨੂੰ ਜੀ ਫਰਾਈਡੇ ਵਾਲੇ ਦਿਨ 25 ਡਿਗਰੀ ਅਤੇ 18 ਡਿਗਰੀ, ਫੀਲ ਲਾਈਕ 28, ਥੋੜ੍ਹਾ ਜਿਹਾ ਠੰਡਾ ਹੋ ਜਾਣਾ ਜੀ। ਇਨਵਾਇਰਮੈਂਟ ਕੈਨੇਡਾ ਵੱਲੋਂ ਵੀ ਜਿਹੜੀ ਹੀਟ ਵਾਰਨਿੰਗ ਇਸ਼ੂ ਕੀਤੀ ਹੈ, ਤਾਂ ਸੋ ਧਿਆਨ ਨਾਲ ਜੀ ਜਿੱਥੇ ਵੀ ਤੁਸੀਂ ਜਾਂਦੇ ਹੋ। ਕਈ ਵਾਰੀ ਅਜਿਹਾ ਵੈਦਰ ਜਿਹੜਾ ਅਫੈਕਟ ਕਰਦਾ, ਜਦੋਂ ਤੁਸੀਂ ਵਾਰ ਵਾਰ ਗਰਮੀ 'ਚੋਂ ਨਿਕਲ ਕੇ AC ਦੇ ਵਿੱਚ ਜਾਂਦੇ ਹੋ ਜਾਂ AC ਤੋਂ ਫਿਰ ਤੁਸੀਂ ਕਾਰ 'ਚ ਜਾਂਦੇ ਹੋ। ਸੋ ਸਾਰਾ ਬਚਾਅ ਰੱਖਣਾ ਚਾਹੀਦਾ, ਕਈ ਵਾਰੀ ਅਜਿਹੀਆਂ ਚੀਜ਼ਾਂ ਤੁਹਾਨੂੰ ਅਫੈਕਟ ਕਰ ਜਾਂਦੀਆਂ ਨੇ। ਸੋ ਅਵਤਾਰ ਜੀ ਕੀ ਕਹਿੰਦੀ ਹੈ ਰੂਪਰੇਖਾ, ਕਿਸ ਤਰ੍ਹਾਂ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ?
ਜੀ ਬਿਲਕੁਲ ਵਰਿੰਦਰ ਜੀ, ਰੂਪਰੇਖਾ ਦੇ ਵਿੱਚ ਜਿਵੇਂ ਅਸੀਂ ਅੱਗੇ ਵੀ ਖਬਰਾਂ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਹਾਂ, ਕੁਝ ਗੀਤ ਸੰਗੀਤ ਅਤੇ ਖਾਸ ਗੱਲ ਕਰਾਂਗੇ ਜੀ। ਜਿਹੜੀਆਂ ਇਹ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ,
ਇਹਦੇ ਵਿੱਚ ਤੁਸੀਂ ਇੱਕ ਚੀਜ਼ ਜ਼ਰੂਰ ਨੋਟ ਕੀਤੀ ਹੋਣੀ ਹੈ ਵਰਿੰਦਰ ਜੀ, ਤੇ ਘਰਾਂ ਨੂੰ ਖਰੀਦਣ ਦੀ ਪਹੁੰਚ ਅਤੇ ਕੀਮਤਾਂ ਸੰਬੰਧੀ ਜੇ ਫੈਡਰਲ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਸਾਰੀਆਂ ਪਾਰਟੀਆਂ ਆਪੋ ਆਪਣੇ ਸੁਝਾਅ ਤੇ ਵਾਅਦੇ ਜਿਹੜੇ ਕਰ ਰਹੀਆਂ ਨੇ, ਤੇ ਬਹੁਤ ਐਕਟਿਵਲੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆਪਣੇ ਵੱਲੋਂ ਸੁਝਾਅ ਜਿਹੜੇ ਦਿੱਤੇ ਨੇ। ਜੇ ਅਸੀਂ ਲਿਬਰਲ ਪਾਰਟੀ ਦੀ ਗੱਲ ਕਰੀਏ ਤਾਂ ਲਿਬਰਲ ਪਾਰਟੀ ਵੱਲੋਂ ਘਰਾਂ ਦੀਆਂ ਕੀਮਤਾਂ ਤੇ ਖਰੀਦਣ ਵੇਚਣ ਨੂੰ ਲੈ ਕੇ ਜਿਹੜੇ ਸੁਝਾਅ ਤੇ ਯੋਜਨਾ ਉਹਨਾਂ ਨੇ ਜਿਹੜੀ ਬਣਾਈ ਆ ਵੀ ਜੇ ਉਹ ਦੁਬਾਰਾ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਕੀ ਕਰਨਗੇ ਉਹ, ਤਾਂ ਉਸ ਅਨੁਸਾਰ ਯੋਜਨਾ ਦਾ ਇੱਕ ਪਹਿਲੂ ਅਪਰਾਧਿਕ ਜ਼ਾਬਤੇ ਰਾਹੀਂ ਰੀਅਲ ਅਸਟੇਟ ਪ੍ਰੈਕਟਿਸ ਨੂੰ ਨਿਯਮਿਤ ਕਰਨਾ ਵੀ ਜਿਹੜਾ ਸ਼ਾਮਿਲ ਹੈ। ਤੇ ਘਰਾਂ ਦੀਆਂ ਵੱਧ ਰਹੀਆਂ ਕੀਮਤਾਂ, ਖਾਸ ਕਰਕੇ ਜੇ ਓਨਟੈਰੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਲੋਕਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ, ਖਾਸ ਕਰਕੇ ਫਸਟ ਟਾਈਮ ਬਾਇਰ ਦੀ ਜੇ ਆਪਾਂ ਗੱਲ ਕਰੀਏ ਤਾਂ, ਕਿਉਂਕਿ ਕੀਮਤਾਂ ਬਹੁਤ ਜਿਹੜੀਆਂ ਜ਼ਿਆਦਾ ਹੋ ਗਈਆਂ ਨੇ ਪਿਛਲੇ ਕੁਛ ਸਾਲਾਂ ਦੇ ਵਿੱਚ। ਜੇ ਤੁਸੀਂ ਚਾਰ ਕੁ ਸਾਲਾਂ ਦੇ ਨਾਲ ਕੰਪੇਅਰ ਕਰੋ ਤਾਂ ਅੱਜ ਤੇ ਚਾਰ ਸਾਲ ਪਹਿਲਾਂ ਘਰਾਂ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਕਾਫੀ ਅੰਤਰ ਆਇਆ, ਬਹੁਤ ਜਿਹੜਾ ਫਰਕ ਪਿਆ। ਤੇ ਲਿਬਰਲ ਦਾ ਜਿਹੜਾ ਹਾਊਸਿੰਗ ਪਲਾਨ ਆ ਜੀ, ਉਹਦੇ ਵਿੱਚ ਇਨਵੈਸਟਮੈਂਟ ਪ੍ਰੋਪਰਟੀ ਨੂੰ ਕਿਵੇਂ ਰੈਗੂਲੇਟ ਕੀਤਾ ਜਾਵੇ ਇਹਦੀ ਵੀ ਗੱਲ ਕੀਤੀ ਹੈ। ਤੇ ਲਿਬਰਲ ਵੱਲੋਂ ਨਵੀਂ ਜਿਹੜੀ ਫੋਰਨ ਇਨਵੈਸਟਮੈਂਟ ਆ ਜਾਂ ਨਵੀਂ ਵਿਦੇਸ਼ੀ ਮਲਕੀਅਤ ਉੱਤੇ ਪਾਬੰਦੀ ਦੀ ਗੱਲ ਜਾਂ ਮੌਜੂਦਾ ਜਿਹੜੀ ਵਿਦੇਸ਼ੀ ਮਲਕੀਅਤ ਵਾਲੀ ਖਾਲੀ ਜਿਹੜੀ ਜ਼ਮੀਨ ਆ ਉਹਦੇ ਉੱਤੇ ਟੈਕਸ ਲਾਉਣਾ ਜਾਂ ਰਿਹਾਇਸ਼ੀ ਸੰਪੱਤੀਆਂ ਉੱਤੇ ਐਂਟੀ ਫਲਿਪਿੰਗ ਟੈਕਸ ਲਾਉਣਾ, ਅਜਿਹੇ ਕਈ ਗੱਲਾਂ ਕੀਤੀਆਂ ਗਈਆਂ ਨੇ ਜਿਹੜਾ ਲਿਬਰਲ ਵੱਲੋਂ। ਤੇ ਜੇ ਅਸੀਂ ਘਰਾਂ ਦੇ ਕਿਰਾਏ ਦੀ ਗੱਲ ਕਰੀਏ ਤਾਂ ਕਈ ਵੱਡੀਆਂ ਕੰਪਨੀਆਂ ਜਿਹੜੀਆਂ ਨਿਵੇਸ਼ ਕਰਦੀਆਂ ਨੇ ਤੇ ਬਹੁਤ ਜ਼ਿਆਦਾ ਮੁਨਾਫਾ ਕਮਾਉਂਦੀਆਂ ਨੇ, ਇਸ ਬਾਬਤ ਇਸ ਨੂੰ ਐਡਰੈਸ ਕਰਨ ਦੀ ਵੀ ਜਿਹੜੀ ਗੱਲ ਕੀਤੀ ਗਈ ਹੈ।
ਅਵਤਾਰ ਜੀ, ਜਿਹੜੀਆਂ ਸਾਰੀਆਂ ਗੱਲਾਂ ਜਿਸ ਤਰ੍ਹਾਂ ਤੁਸੀਂ ਗੱਲ ਦੱਸਿਆ, ਸਾਰੀਆਂ ਪਾਰਟੀਆਂ ਗੱਲਾਂ ਕਰ ਰਹੀਆਂ ਨੇ ਜੀ। ਹੁਣ ਮੈਂ ਪਹਿਲਾਂ ਵੀ ਇੱਕ ਦਿਨ ਸਾਂਝੀ ਕੀਤੀ ਸੀ ਵੀ ਜਿਹੜੀਆਂ ਹਰ ਕਿਸੇ ਦੇ ਆਪਣੇ ਆਪਣੇ ਫੰਡੇ ਨੇ ਜੀ, ਜਿਹੜਾ ਚਾਹੇ ਲਿਬਰਲ ਆ, ਕੰਜ਼ਰਵੇਟਿਵ ਹੋਰ ਤਰੀਕੇ ਨਾਲ ਸੋਚ ਰਹੀ ਹੈ ਜੀ, ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਕੁਆਲੀਫਾਈ ਹੋਣ ਦੇ ਦਾਇਰੇ ਚ ਲਿਆਂਦਾ ਜਾਵੇ। ਜਦੋਂ ਜ਼ਿਆਦਾ ਲੋਕ ਖਰੀਦਣ ਵਾਲੇ ਹੋਣਗੇ ਤਾਂ ਜੇ ਘਰਾਂ ਦੀ ਗਿਣਤੀ ਵਧੂਗੀ ਤਾਂ ਹੀ ਪ੍ਰਾਈਸ ਘਟਣਗੇ ਨਾ ਜੀ।
ਜੀ ਬਿਲਕੁਲ, ਇਹੀ ਗੱਲ ਕਰਦੇ ਆ ਜੀ। ਜਿਹੜੇ ਘਰਾਂ ਦੀਆਂ ਕੀਮਤਾਂ ਘਟਾਉਣ ਵਿੱਚ ਇਹਨਾਂ ਵਿੱਚੋਂ ਜੇ ਕੋਈ ਵੀ ਨੀਤੀ ਜਿਹੜੀ ਸਫਲ ਹੁੰਦੀ ਆ ਇਹ ਤਾਂ ਸਮਾਂ ਹੀ ਦੱਸੂਗਾ, ਪਰ ਜੇ ਸਾਰੀ ਯੋਜਨਾ ਨਾਲ ਜੇ ਜਿਵੇਂ ਲਿਬਰਲ ਵੱਲੋਂ ਘਰਾਂ ਦੀ ਮੰਗ ਨੂੰ ਘਟਾਉਣ ਦੀ ਗੱਲ ਕੀਤੀ ਜਾ ਰਹੀ ਆ, ਪਰ ਮੈਨੂੰ ਲੱਗਦਾ ਜ਼ਰੂਰਤ ਜੇ ਘਰਾਂ ਦੀ ਹੋਵੇ ਤਾਂ ਮੰਗ ਨੂੰ ਸ਼ਾਇਦ ਨਹੀਂ ਘਟਾਇਆ ਜਾ ਸਕਦਾ। ਮੰਗ ਨੂੰ ਘਟਾਉਣ ਲਈ ਘਰਾਂ ਦਾ ਜ਼ਿਆਦਾ ਹੋਣਾ ਜ਼ਰੂਰੀ ਆ, ਅਤੇ ਲਿਬਰਲ ਜਿਹੜੇ ਘਰ ਖਰੀਦਣ ਵਾਲੇ ਦੇ ਟੈਕਸ ਕ੍ਰੈਡਿਟ ਨੂੰ ਦੁੱਗਣਾ ਕਰਨਾ ਚਾਹੁੰਦੇ ਨੇ। ਟੈਕਸ ਮੁਕਤ ਪਹਿਲਾ ਘਰ, ਚਾਹੇ ਉਹ ਬੱਚਤ ਖਾਤੇ ਦੀ ਗੱਲ ਹੋਵੇ, ਅਤੇ ਜਿਹੜੀ ਬੀਮੇ ਦੀ ਲਾਗਤ ਨੂੰ ਘਟਾਉਣਾ ਚਾਹੁੰਦੇ ਨੇ, ਇੰਸ਼ੋਰਡ ਮੌਰਗੇਜ ਲਈ ਕੱਟ ਆਫ ਵਧਾਉਣਾ, ਅਤੇ ਅਜਿਹੇ ਜਿਹੜੇ ਪ੍ਰੋਗਰਾਮ ਦੇ ਵਿੱਚ ਫਲੈਕਸੀਬਿਲਟੀ ਵਧਾਉਣਾ ਚਾਹੁੰਦੇ ਨੇ ਤਾਂ ਜੋ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਡਾਊਨ ਪੇਮੈਂਟ ਦੇ ਕੁਝ ਹਿੱਸੇ ਦੇ ਵਿੱਚ ਇਮੀਡੀਏਟ ਜਾਂ ਤਤਕਾਲੀ ਜਿਹੜੀ ਅਦਾਇਗੀ ਹੋ ਜਾਵੇ ਤੇ ਉਹ ਘਰ ਖਰੀਦ ਸਕਣ। ਪਰ ਜੇ ਜ਼ਿਆਦਾ ਲੋਕ ਕੁਆਲੀਫਾਈ ਕਰਨਗੇ ਤਾਂ ਜਿਹੜੀ ਡਿਮਾਂਡ ਹੋਰ ਵਧਣੀ ਆ ਮੈਨੂੰ ਲੱਗਦਾ, ਤੇ ਜਦੋਂ ਡਿਮਾਂਡ ਵਧਣੀ ਆ ਤਾਂ ਉਹਦੇ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਫਿਰ ਇਹ ਕਿਵੇਂ ਬੈਲੈਂਸ ਹੋਣਾ ਉਸ ਸਿਚੁਏਸ਼ਨ ਨੇ, ਆਉਣ ਵਾਲੇ ਸਮੇਂ ਨੇ ਦੱਸਣਾ ਜੀ। ਤੇ ਜ਼ਿਆਦਾਤਰ ਮੌਜੂਦਾ ਨੀਤੀ ਦੇ ਇਹ ਜਿਹੜੇ ਸੁਧਾਰ ਦੱਸੇ ਗਏ ਨੇ, ਪਰ ਜੇ ਅਸੀਂ ਚੰਗੀ ਤਰ੍ਹਾਂ ਤੁਸੀਂ ਇਹਨਾਂ ਸੁਧਾਰਾਂ ਵੱਲ ਦੇਖੋ ਤਾਂ ਮੰਗ ਦੇ ਵਿੱਚ ਵਾਧਾ ਹੋਣਾ ਜੀ ਇਹਨਾਂ ਦੇ ਨਾਲ, ਪਰ ਜੇਕਰ ਘਰਾਂ ਦੀ ਸਪਲਾਈ ਦੇ ਵਿੱਚ ਵਾਧਾ ਨਹੀਂ ਹੁੰਦਾ ਤਾਂ ਕੀਮਤਾਂ ਕਿਵੇਂ ਘੱਟ ਸਕਦੀਆਂ ਨੇ।
ਬਿਲਕੁਲ ਜੀ, ਬਿਲਕੁਲ ਤੁਹਾਡਾ ਪੁਆਇੰਟ ਜਾਇਜ਼ ਆ। ਤੇ ਪਰ ਜਿਹੜੀ ਗੱਲ ਜਿਹੜੀ ਤੁਸੀਂ ਦੱਸੀ ਹੈ ਨਾ ਜੀ, ਵੀ ਆਹੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਜੇ ਜ਼ਿਆਦਾ ਲੋਕ ਕੁਆਲੀਫਾਈ ਹੋ ਗਏ
ਜੀ
ਤਾਂ ਫਿਰ ਜੇ ਘਰ ਨਹੀਂ ਹੈਗੇ ਤੁਹਾਡੇ ਕੋਲ ਤੇ ਘਰਾਂ ਦੀ ਮੰਗ, ਤੁਸੀਂ ਕਿਸੇ ਨੂੰ ਜੇਕਰ ਘਰ ਚਾਹੀਦਾ ਜੀ, ਆਪਾਂ ਘਰ ਜੇ ਚਾਹੀਦਾ ਤੁਹਾਨੂੰ, ਸਪੋਜ਼ ਕਰ ਤੁਹਾਡੀ ਫੈਮਿਲੀ ਆ
ਜੀ,
ਤੁਸੀਂ ਹਮੇਸ਼ਾ ਰੈਂਟ ਤੇ ਨਹੀਂ ਰਹਿ ਸਕਦੇ ਕਿਉਂਕਿ ਜੇ ਬੇਸਮੈਂਟ ਚ ਰਹਿੰਦੇ ਹੋ, ਪਰਿਵਾਰ ਵੱਡਾ ਤੇ ਤੁਸੀਂ ਘਰ ਲੈਣਾ ਹੀ ਆ
ਜੀ,
ਫਿਰ ਤੁਸੀਂ ਮੰਗ ਥੋੜਾ ਘਟਾ ਸਕਦੇ ਹੋ। ਤੁਹਾਨੂੰ ਘਰ ਤਾਂ ਚਾਹੀਦਾ, ਸਪਲਾਈ ਜ਼ਿਆਦਾ ਵਧਾਉਣੀ ਚਾਹੀਦੀ, ਸਪਲਾਈ ਚੇਨ ਦੀ ਗੱਲ ਕੀਤੀ ਜਾਵੇ ਤੇ ਜਿਹੜੇ ਵੱਡੇ ਬਿਲਡਰ ਨੇ ਜਾਂ ਜਿਹੜੇ ਬਿਲਡਰ ਦੀਆਂ ਜਿਹੜੇ ਬਿਲਡਰ ਜਿਹੜਾ ਕੁਛ ਕਰ ਰਹੇ ਨੇ ਉਹਨਾਂ ਉੱਪਰ ਲਗਾਮ ਕਸਣ ਚਾਹੀਦੀ ਹੈ ਜ਼ਿਆਦਾ ਤੋਂ ਜ਼ਿਆਦਾ, ਤਾਂ ਜੋ ਜਿਹੜੀ ਲੋਬੀ ਆ ਉਹਨੂੰ ਥੋੜਾ ਜਿਹਾ ਦੇਖਿਆ ਜਾਵੇ। ਰੀਜ਼ਨ ਅਵਤਾਰ ਜੀ ਇਹਦੇ ਵਿੱਚ ਕਈ ਨੇ, ਪਹਿਲਾਂ ਤਾਂ ਹੁਣ ਕਿੰਨੀਆਂ ਕੰਪਲੇਂਟਸ ਆਈਆਂ ਲੋਕਾਂ ਦੀਆਂ, ਜੇ ਆਪਾਂ ਗੱਲਬਾਤ ਕਰਦੇ ਹਾਂ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਸਾਂਝ ਪਾਈ ਸੀ ਆਪਣੇ ਸਰੋਤਿਆਂ ਨਾਲ, ਤੇ ਸਰੋਤਿਆਂ ਨੇ ਵੀ ਬਹੁਤ ਗੱਲ ਕੀਤੀ ਸੀ ਵੀ ਕਿੰਨੇ ਛੋਟੇ ਲੋਟ ਕਰਕੇ
ਜੀ
ਵੱਧ ਪ੍ਰਾਈਸ ਤੇ ਬਿਲਡਰ ਹੁਣ ਘਰ ਵੇਚ ਰਿਹਾ ਤੁਹਾਨੂੰ ਸਿਟੀ ਦੇ ਵਿੱਚ?
ਹਾਂਜੀ ਬਿਲਕੁਲ, ਲਿਬਰਲ ਵੱਲੋਂ ਇੱਕ ਹੋਰ ਜਿਹੜੀ ਗੱਲ ਕੀਤੀ ਗਈ ਜੀ ਹਾਊਸਿੰਗ ਪਲਾਨਿੰਗ ਨੂੰ ਲੈ ਕੇ, ਉਹ ਕਿਹਾ ਗਿਆ ਵੀ ਜਿਹੜੇ ਸ਼ਹਿਰ ਔਸਤ ਨਾਲੋਂ ਤੇਜ਼ੀ ਦੇ ਨਾਲ ਮਕਾਨਾਂ ਦੀ ਸਪਲਾਈ ਵਧਾਉਣਗੇ, ਅਪਰੂਵਲ ਦੇ ਸਮੇਂ ਨੂੰ ਘਟਾਉਣਗੇ ਜਾਂ ਬਾਇਲਾਜ ਦੇ ਵਿੱਚ ਜਿਹੜੀਆਂ ਚੇਂਜਸ ਕਰਨਗੇ, ਕਿਉਂਕਿ ਦੇਰ ਆਰ ਸੋ ਮੈਨੀ ਬੋਟਲਨੈਕਸ ਜਿਹੜੀਆਂ ਉਹ ਖੜਾਉਤ ਆ ਜਾਂਦੀਆਂ ਜੀ ਇੱਕ ਪ੍ਰੋਸੈਸ ਦੇ ਵਿੱਚ ਬਾਇਲਾਜ ਦੇ ਕਾਰਨ ਵੀ, ਤੇ ਆਵਾਜਾਈ ਆਧਾਰਿਤ ਵਿਕਾਸ ਨੂੰ ਜਿਹੜਾ ਉਹ ਉਤਸ਼ਾਹਿਤ ਕਰਨਗੇ ਉਹਨਾਂ ਸ਼ਹਿਰਾਂ ਨੂੰ ਜਿਹੜਾ ਫੈਡਰਲ ਸਰਕਾਰ ਵੱਲੋਂ ਫੰਡਿੰਗ ਦਿੱਤੀ ਜਾਣੀ ਆ ਜਾਂ ਮਦਦ ਕੀਤੀ ਜਾਣੀ ਆ ਉਹਨਾਂ ਸ਼ਹਿਰਾਂ ਦੀ। ਪਰ ਤੁਸੀਂ ਇੱਥੇ ਦੇਖੋ, ਇੱਥੇ ਆਖਿਰਕਾਰ ਜੇ ਲਿਬਰਲ ਦੀ ਗੱਲ ਕਰੀਏ ਤਾਂ ਮੰਨ ਰਹੇ ਨੇ ਵੀ ਜਿਹੜਾ ਮਿਊਂਸੀਪਲ ਜ਼ੋਨਿੰਗ ਦੇ ਬਾਇਲਾਜ ਨੇ ਜਾਂ ਉਪ ਨਿਯਮ ਨੇ ਉਹ ਲਾਜ਼ਮੀ ਤੌਰ 'ਤੇ ਨਵੇਂ ਵਿਕਾਸ ਜਾਂ ਡਿਵੈਲਪਮੈਂਟ ਦੇ ਕੰਮਾਂ ਦੇ ਉੱਤੇ ਉਹ ਇੱਕ ਤਰ੍ਹਾਂ ਦੀ ਰੋਕ ਹੈ। ਮੈਂ ਇਹ ਨਹੀਂ ਕਹਿੰਦਾ ਵੀ ਬਾਇਲਾਜ ਨਹੀਂ ਹੋਣੇ ਚਾਹੀਦੇ, ਪਰ ਜਿਹੜਾ ਉਹਦਾ ਪ੍ਰੋਸੈਸ ਆ, ਉਹਦਾ ਤਰੀਕਾ ਹੈ, ਉਹ ਇੰਨਾ ਕੁ ਜਿਹੜਾ ਰੁਕਾਵਟਾਂ ਵਾਲਾ ਹੈ। ਕਈ ਵਾਰ ਕੋਈ ਵੀ ਕੰਮ ਜਦੋਂ ਕੀਤਾ ਜਾਂਦਾ ਤਾਂ ਉਹਨੂੰ ਜੇ ਮੰਨ ਲਓ ਕਿਸੇ ਕੰਮ ਨੂੰ ਆਈਡੀਅਲੀ 2 ਮਹੀਨੇ ਲੱਗਣੇ ਆ ਤਾਂ ਉਹ ਸਮਾਂ ਕਈ ਵਾਰ 6 ਮਹੀਨੇ ਦਾ ਵੀ ਹੋ ਜਾਂਦਾ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਗੱਲ ਜਿਹੜੀ ਜਾਂ ਇੱਕ ਉਹ ਨੁਕਸ ਜਿਹੜਾ ਐਡਰੈਸ ਹੋਣਾ ਚਾਹੀਦਾ।
ਬਿਲਕੁਲ, ਨਾਲ ਦੀ ਨਾਲ ਅਵਤਾਰ ਜੀ ਜਿਹੜੀ ਬਿਡਿੰਗ ਵਾਰ ਬਾਰੇ ਗੱਲਬਾਤ ਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਹਰਵਿੰਦਰ ਜੀ ਲਾਈਨ 'ਤੇ ਨੇ। ਹਰਵਿੰਦਰ ਜੀ, ਤੁਹਾਡਾ ਪ੍ਰੋਗਰਾਮ ਸਰਨਾਵਾਂ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ ਹੋ ਜੀ?
ਕਿਉਂਕਿ ਸਾਰਾ ਵਿਸ਼ਾ ਤਾਂ ਸਿਟੀ ਦਾ ਹੈਗਾ ਆ ਨਾ
ਜੀ।
ਅੱਗੇ ਤੁਸੀਂ ਪੁਰਾਣਾ ਦੇਖ ਲਓ, ਜਦੋਂ ਪਹਿਲਾਂ ਨਵੀਆਂ ਸਬ ਡਿਵੀਜ਼ਨ ਬਣਦੀਆਂ ਹੁੰਦੀਆਂ ਸੀਗੀਆਂ, 200 ਘਰ 400 ਘਰ ਇੱਕ ਬਿਲਡਰ ਇੱਕ ਟਾਈਮ ਦੇ ਉੱਪਰ ਕੱਢਦਾ ਹੁੰਦਾ ਸੀ
ਜੀ।
ਉਹ ਘੱਟ ਕੇ ਹੁਣ 20-40 ਘਰਾਂ ਦੇ ਉੱਪਰ ਆ ਗਿਆ ਹੈ ਨਾ, ਉਹ ਫੇਸ 1 ਫੇਸ 2 ਫੇਸ 3 ਕਰ ਲਏ ਉਹਨਾਂ ਨੇ ਹੈ ਨਾ। ਕਿ ਮਾਰਕੀਟ ਇੰਨੀ ਜ਼ਿਆਦਾ ਵੱਧ ਗਈ ਆ ਤੇ ਘਰਾਂ ਦੀ ਉਹਨਾਂ ਨੇ ਜਿਹੜੀ ਕੁਆਂਟਿਟੀ ਆ ਉਹ ਘਟਾ ਦਿੱਤੀ ਆ, ਕਿਉਂਕਿ ਉਹ ਵਧੀਆ ਆਪਣੇ ਪ੍ਰਾਈਸ ਲੈ ਰਹੇ ਆ। ਜੇ ਪਹਿਲਾਂ 4 ਲੱਖ ਦਾ ਵਿੱਚ ਆ ਫੇਸ 1 ਦੇ ਵਿੱਚ ਉਹ 4.5 ਕਰ ਦਿੰਦੇ ਆ, ਫੇਸ 2 ਦੇ ਵਿੱਚ ਉਹਨੂੰ 5 ਕਰ ਦਿੰਦੇ ਆ ਨਾ
ਜੀ।
ਤੇ ਇਹ ਕੰਟਰੋਲ ਕਿਉਂਕਿ ਸਿਟੀ ਦੇ ਕੋਲ ਜ਼ਿਆਦਾ ਹੈਗਾ ਆ, ਸਾਰੇ ਹੀ ਭਾਜੀ ਰਲੇ ਮਿਲ ਕੇ ਕੰਮ ਚੱਲਦਾ ਆ, ਬਿਲਡਰਾਂ ਤੋਂ ਅਗਲਿਆਂ ਨੂੰ ਸਾਰਾ ਕੁਛ ਜਾਂਦਾ ਹੈ, ਤਾਂ ਆਪਾਂ ਜੋ ਮਰਜ਼ੀ ਰੌਲਾ ਪਾਈ ਚਲੀਏ, ਜੋ ਮਰਜ਼ੀ ਕੋਈ ਕਹੀ ਚਲੀਏ, ਕੁਛ ਨੀ ਹੋਣਾ। ਹਾਂ, ਗੱਲ ਜ਼ਰੂਰ ਕਰਨੀ ਚਾਹੀਦੀ ਆ, ਮਾੜੀ ਮੋਟੀ ਲੋਕਾਂ ਨੂੰ ਅਵੇਅਰਨੈਸ ਹੋਣੀ ਚਾਹੀਦੀ ਆ, ਜਦੋਂ ਸਿਟੀ ਕੌਂਸਲਰ ਜਾਂ ਕੋਈ ਵੀ ਆਉਂਦੇ ਆ ਇਲੈਕਸ਼ਨਾਂ ਦੇ ਵਿੱਚ, ਉਹਨਾਂ ਨੂੰ ਇਹ ਕੁਐਸਚਨ ਕਰਨੇ ਚਾਹੀਦੇ ਆ ਵੀ ਟਾਈਮ ਕਿਉਂ ਇੰਨਾ ਵਧਣ ਲੱਗ ਗਿਆ। ਪਹਿਲਾਂ ਜਦੋਂ 400 ਘਰ ਦੀ ਸਬ ਡਿਵੀਜ਼ਨ ਇੱਕ ਬਿਲਡਰ ਬਣਾ ਸਕਦਾ ਸੀ, ਤਾਂ ਹੁਣ ਕਿਉਂ ਨਹੀਂ ਬਣਾ ਸਕਦਾ, ਜਦਕਿ ਉਹ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਰਿਚ ਹੋਏ ਆ ਨਾ
ਜੀ।
ਤੇ ਮੈਨੂੰ ਨਹੀਂ ਲੱਗਦਾ ਜੀ, ਜਿਹੜੀ ਮਰਜ਼ੀ ਗੌਰਮੈਂਟ ਆ ਜਾਵੇ ਤੇ ਸਿਟੀ ਨੂੰ ਕੁਛ ਨਾ ਕੁਛ ਇਹਦੇ ਵਿੱਚ ਚੇਂਜਸ ਕਰਨੀਆਂ ਪੈਣਗੀਆਂ। ਉਹਨਾਂ ਨੂੰ ਘਰ ਜਿਹੜੇ ਹੈਗੇ ਆ, ਉਹ ਜੇ ਬਿਲਡਰ ਨੇ ਲੋਟ ਬਾਏ ਕੀਤੇ ਹੈਗੇ ਆ, ਤੇ ਉਹਨਾਂ ਨੂੰ ਚਾਹੀਦਾ ਆ ਵੀ ਸਾਰੇ ਲੋਟ ਇੱਕੋ ਟਾਈਮ ਦੇ ਉਹਨਾਂ ਨੂੰ ਓਪਨ ਕਰਨਾ ਚਾਹੀਦਾ, ਫਿਰ ਮਾਰਕੀਟ ਦੇ ਵਿੱਚ ਘਰ ਵਧਣਗੇ। ਜਦ 40-50 ਲੋਟ ਕੱਢਦੇ ਬਾਕੀ ਉਹ ਰੱਖ ਲੈਂਦੇ ਆ,
ਜੀ ਬਿਲਕੁਲ, ਬਹੁਤ ਵੈਲਿਡ ਪੁਆਇੰਟ ਤੁਸੀਂ ਜਿਹੜਾ ਕਿਹਾ, ਗੱਲ ਕੀਤੀ ਆ, ਬਹੁਤ ਵੈਲਿਡ ਜਿਹੜਾ ਤੁਸੀਂ ਪੁਆਇੰਟ ਚੁੱਕਿਆ। ਬਿਲਕੁਲ, ਜਦੋਂ ਮੰਨ ਲਓ ਇੱਕ ਪੀਸ ਆਫ ਲੈਂਡ ਜਿਹੜਾ ਬਿਲਡਰ ਨੇ ਖਰੀਦ ਲਿਆ ਤੇ ਜਦੋਂ ਉਹ ਅਪਰੂਵ ਹੋ ਜਾਂਦਾ ਸਿਟੀ ਜਾਂ ਟਾਊਨ ਵੱਲੋਂ, ਤਾਂ ਇੱਕ ਉੱਥੇ ਟਾਈਮ ਪੀਰੀਅਡ ਹੋਣਾ ਚਾਹੀਦਾ ਵੀ ਇੰਨੇ ਵਿੱਚ ਹੀ ਇੱਥੇ ਤੁਸੀਂ ਘਰ ਬਣਾ ਕੇ ਵੇਚਣਾ। ਇਹ ਬਿਲਕੁਲ ਤੁਸੀਂ ਦਰੁਸਤ ਕਿਹਾ ਜੀ, ਹੁਣ ਬਿਲਡਰ 20-20 ਘਰ ਜਿਹੜੇ ਉਹ ਕਰਦੇ ਆ ਜੀ, ਉਹ ਤੁਹਾਨੂੰ ਪਹਿਲੇ ਫੇਜ਼ ਦੇ ਵਿੱਚ 20 ਘਰ ਦੇ ਦੇਣਗੇ ਤੇ ਅਗਲੇ ਫੇਜ਼ 'ਚ 20 ਦੇ ਦੇਣਗੇ। ਤੁਸੀਂ ਦੇਖੋਗੇ ਤਾਂ ਉਹ ਪਹਿਲੇ ਤੇ ਦੂਜਾ ਫੇਜ਼ ਦੇ ਵਿੱਚ ਫਰਕ ਹੁੰਦਾ ਜੀ, ਮੇ ਵੀ 2 ਮਹੀਨਿਆਂ ਦਾ ਕਈ ਵਾਰ, ਤੇ ਪ੍ਰਾਈਸ ਦੇ ਵਿੱਚ ਫਰਕ ਹੁੰਦਾ 50-60 ਹਜ਼ਾਰ। ਹੁਣ ਦੱਸੋ ਤੁਸੀਂ ਵੀ 2 ਮਹੀਨੇ 'ਚ, ਇੱਕ ਮੈਂ ਸਿਰਫ ਉਦਾਹਰਣ ਲੈ ਰਿਹਾ, ਘੱਟ ਵੱਧ ਹੋ ਸਕਦਾ ਵੀ ਕਿਵੇਂ ਕੋਈ ਜਿਹੜਾ ਘਰ ਆ ਸੇਮ ਸਕੇਅਰ ਫਿੱਟ ਦੇ ਨਾਲ ਸੇਮ ਸਬ ਡਿਵੀਜ਼ਨ ਦੇ ਵਿੱਚ ਤੁਸੀਂ 2 ਮਹੀਨੇ ਬਾਅਦ ਉਹਨੂੰ 60 ਹਜ਼ਾਰ ਮਹਿੰਗਾ ਕਰਕੇ ਵੇਚ ਰਹੇ ਹੋ। ਮੇਰੇ ਕੋਲ ਬਿਲਡਰਸ ਦੀਆਂ ਉਹ ਈਮੇਲਸ ਨੇ, ਤੁਸੀਂ ਦੇਖ ਸਕਦੇ ਹੋ ਵੀ 6 ਮਹੀਨੇ ਦੇ ਵਿੱਚ ਇੱਕ ਘਰ ਦੇ ਵਿੱਚ ਉਹਨਾਂ ਨੇ 70 ਹਜ਼ਾਰ ਦਾ ਫਰਕ ਪਾਤਾ ਜੀ ਨਵੀਂ ਬੁਕਿੰਗ ਦੇ ਵਿੱਚ, ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ।
ਉਹੀ ਨਾ ਭਾਜੀ, ਦੇਖੋ ਇਹ ਚੀਜ਼ਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਆ ਨਾ ਵੀ ਇੱਦਾਂ ਚੱਲ ਰਿਹਾ ਆ। ਅਸੀਂ ਇੱਥੇ ਆਪਾਂ ਸੋਚਦੇ ਹਾਂ ਜੀ ਕਰਪਸ਼ਨ ਹੈ ਨੀ ਗੀ, ਬਿਲਕੁਲ ਇੱਥੇ ਆਪਾਂ ਨੂੰ ਲੱਗਦਾ ਹੈਗਾ ਆ ਵੀ ਕਰਪਸ਼ਨ ਹੈ ਨੀ, ਪਰ ਇੱਥੇ ਤਰੀਕੇ ਲਾਏ ਆ ਕਰਪਸ਼ਨ ਕਰਨ ਦੇ, ਹਨਾ। ਉਹ ਜਿਹੜਾ ਕਿ ਹਰੇਕ ਇਨਸਾਨ ਤੇ ਆਪਣੇ ਤੇ ਇਫੈਕਟ ਪੈਂਦਾ ਹੈਗਾ ਜਿਹੜਾ ਇਹ ਕੰਮ ਹੁੰਦਾ ਆ ਨਾ। ਜੇ ਹੁਣ ਬ੍ਰੈਂਪਟਨ ਸਿਟੀ ਆਪਾਂ ਲਾ ਲਈਏ, ਤੇ ਬ੍ਰੈਂਪਟਨ ਦੇ ਵਿੱਚ ਬਿਜ਼ਨਸ ਤਾਂ ਇਹ ਲੈ ਕੇ ਨਹੀਂ ਆਏ, ਘਰ ਹੀ ਬਣਾਤੇ ਸਾਰੇ, ਹੈ ਨਾ, ਕਿਉਂਕਿ ਘਰ ਦੇ ਵਿੱਚ ਸਿਟੀ ਨੂੰ ਲੋਸ ਹੈਗਾ ਘਰ ਬਣਾਉਣ ਦੇ ਵਿੱਚ, ਪਰ ਬਿਲਡਰ ਨੂੰ ਫਾਇਦਾ ਆ ਜੇ ਉੱਥੇ ਕਮਰਸ਼ੀਅਲ ਬਿਲਡਿੰਗ ਆਉਂਦੀ ਆ ਆਪਣਾ ਉਹਦੇ ਵਿੱਚ, ਸਿਟੀ ਨੂੰ ਫਾਇਦਾ ਆ ਤਾਂ ਜਿਹੜਾ ਹੈਗਾ ਬਿਲਡਰ ਉਹਨੂੰ ਘੱਟ ਆਇਆ, ਕਿਉਂਕਿ ਟੈਕਸ ਸਿਟੀ ਨੂੰ ਜ਼ਿਆਦਾ ਜਾਣਾ, ਹੈ ਨਾ, 19 ਸਕੁਅਰ ਫੀਟੇਜ ਦੇ ਘਰ ਦੀ ਜੇ ਆਪਾਂ ਸਿਟੀ ਦਾ ਟੈਕਸ ਲਾਈਏ, ਮੰਨ ਲਓ ਸਪੋਜ਼ ਕਰੋ ਵੀ 2500 ਸਕੁਅਰ ਫੀਟ ਘਰ ਦਾ 5000 ਜਾਂਦਾ
ਜੀ,
ਉਹੀ ਕਮਰਸ਼ੀਅਲ ਬਿਲਡਿੰਗ ਆ ਤਾਂ ਉਹਨੂੰ 20000 ਜਾਣਾ ਸਾਲ ਦਾ
ਜੀ, ਬਿਲਕੁਲ ਬਿਲਕੁਲ,
ਬਿਲਡਰ ਨੂੰ ਫਾਇਦਾ ਹੈਗਾ ਆ ਘਰ ਬਣਾਉਣ ਦੇ ਵਿੱਚ, ਉਹ ਸਾਰੇ ਹੀ ਯਾਨੀ ਕਿ ਰਲੇ ਆ ਜੀ, ਬੈਡਰੂਮ ਸਿਟੀ, ਬੈਡਰੂਮ ਵੀ ਨੇ ਤਾਂ ਸੱਤਿਆਨਾਸ਼ ਕਰਕੇ ਤਾਂ ਕੋਈ ਵਧੀਆ ਕੰਸਟਰਕਸ਼ਨ ਨਹੀਂ ਹੈਗੀ, ਸੜਕਾਂ ਚੁੱਕੀਆਂ ਕਰ ਦਿੱਤੀਆਂ, ਘਰ ਨਾਲ ਕਰ ਦਿੱਤੇ, ਹੈ ਨਾ, ਕੋਈ ਯਾਨੀ ਕਿ ਹੈ ਹੀ ਨਹੀਂ ਕੋਈ ਰੂਲ ਐਂਡ ਰੈਗੂਲੇਸ਼ਨ ਆਮ ਲੋਕਾਂ ਲਈ ਦਾ, ਹੈ ਨਾ, ਕਿਉਂਕਿ ਮਜਬੂਰੀ ਆ, ਘਰ ਤਾਂ ਲੈਣਾ ਹੀ ਪੈਣਾ, ਹੁਣ ਕਿਹੜਾ ਦਿਹਾੜੀਆਂ ਛੱਡ ਕੇ ਆਪਣਾ ਸਿਟੀ ਦੇ ਨਾਲ ਫਾਈਟ ਕਰੇ ਜਾਂ ਕੁਛ ਕਰੇ, ਪਰ ਬਹੁਤ ਮਾੜਾ ਹਾਲ ਆ ਜੀ।
ਜੀ ਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਦਾ, ਤੇ ਤੁਹਾਡਾ ਜਿਹੜਾ ਕੰਸਰਨ ਬਿਲਕੁਲ ਵੈਲਿਡ ਆ, ਬਹੁਤ ਸ਼ੁਕਰੀਆ ਜੀ ਤੁਹਾਡੀ ਕਾਲ ਦਾ, ਤੇ ਸਾਡੇ ਨਾਲ ਇੱਕ ਹੋਰ ਕਾਲਰ ਲਾਈਨ ਉੱਤੇ ਹਾਜ਼ਰ ਹੋ ਗਏ ਨੇ, ਤੇ ਅੱਗੇ ਚੱਲ ਕੇ ਕੰਜ਼ਰਵੇਟਿਵ ਨੇ ਕੀ ਕਿਹਾ ਜਾਂ NDP ਵੱਲੋਂ ਕੀ ਕਿਹਾ ਜਾ ਰਿਹਾ ਘਰਾਂ ਨੂੰ ਲੈ ਕੇ, ਸਾਡਾ ਇਸ ਗੱਲ ਕਰਨ ਦਾ ਅੱਜ ਇਸ ਮੁੱਦੇ ਉੱਤੇ ਗੱਲ ਕਰਨ ਦਾ ਮਕਸਦ ਇਹੀ ਆ ਜੀ, ਕਿਉਂਕਿ ਹੁਣ ਸਮਾਂ ਤੁਹਾਡੇ ਕੋਲ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਵੀ ਆਉਂਦੇ ਨੇ ਉਮੀਦਵਾਰ ਜਿਹੜੇ ਸਮੇਂ ਕੰਟੈਸਟ ਕਰ ਰਹੇ ਨੇ ਵੋਟਾਂ ਦੇ ਵਿੱਚ, ਚੋਣਾਂ ਦੇ ਵਿੱਚ, ਤੁਸੀਂ ਆਪਣੇ ਸਵਾਲ ਉਹਨਾਂ ਦੇ ਅੱਗੇ ਰੱਖ ਸਕਦੇ ਹੋ, ਪੁੱਛ ਸਕਦੇ ਹੋ। ਬਹੁਤ ਸ਼ੁਕਰੀਆ
ਜੀ। ਪਰਮਜੀਤ ਜੀ ਆਪਣੇ ਨਾਲ ਲਾਈਨ ਤੇ ਨੇ। ਪਰਮਜੀਤ ਜੀ, ਤੁਹਾਡਾ ਪ੍ਰੋਗਰਾਮ ਸਿਰਨਾਵਾਂ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ ਹੋ ਜੀ?
ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ, ਨਾਲੇ ਸਾਡੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਪਰਮਜੀਤ ਜੀ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ?
ਚੜ੍ਹਦੀ ਕਲਾ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਜੀ, ਮੈਂ ਅੱਗੇ ਵੀ ਸੁਣਦਾ ਹੁੰਦਾ ਤੁਹਾਨੂੰ, ਐਂਡ ਬੜੇ ਪ੍ਰੋਫਾਈਲ ਬੜੇ ਟੌਪਿਕ ਤੇ ਰਹਿ ਕੇ ਕੰਮ ਕਰਦੇ ਜੀ।
ਥੈਂਕ ਯੂ ਜੀ,
ਸ਼ੁਕਰੀਆ ਮੀਡੀਆ ਜੀ। ਤੇ ਅੱਛਾ, ਜਿਹੜੀ ਗੱਲ ਚੱਲ ਰਹੀ ਹੈ ਨਾ ਜੀ ਅੱਜ ਘਰਾਂ ਦੇ ਮਸਲੇ ਦੇ ਵਿੱਚ
ਜੀ,
ਬਹੁਤ ਵੱਡਾ ਮੁੱਦਾ ਜੀ ਇਹ, ਤੇ ਇਹਦੇ ਵਾਸਤੇ ਬੜੇ ਚਿਰ ਦੇ, ਤੁਸੀਂ ਵੀ ਰਿਐਲਟੋ ਜੀ ਦੋਨੇ, ਮੈਂ ਵੀ ਰਿਐਲਟੋ ਦੀ ਸਿਰ ਕਰਦਾ
ਜੀ,
ਹੋ ਗਏ 17-18 ਸਾਲ, ਤੇ ਤੁਸੀਂ ਸ਼ਾਇਦ ਮਾੜਾ ਮੋਟਾ ਘੱਟ ਸਮੇਂ ਤੇ ਹੋਗੇ, ਸਾਰੇ ਕਨਸਰਨ ਸੀ ਇਸ ਗੱਲ ਨਾਲ ਜੀ, ਵੀ ਜੋ ਕੁਛ ਹੋ ਰਿਹਾ ਜਿਸ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਪੰਜਾਬੀ ਜਗ੍ਹਾ ਤੇ ਮਿਸ ਪੈ ਚੁੱਕੀ ਹੈ ਜੀ,
ਜੀ ਜੀ,
ਤੇ ਉਹਦੇ ਉਹਦੇ ਵਿੱਚ ਸਰਕਾਰ ਨੂੰ ਕਿਤੇ ਕਿਤੇ ਰੋਲ ਨਿਭਾਉਣਾ ਚਾਹੀਦਾ ਸੀ, ਆਪਾਂ ਸਾਰੇ ਕਹਿੰਦੇ ਸੀ
ਜੀ, ਜੀ,
ਤੇ ਹੁਣ ਜਿਹੜੀਆਂ ਆਹ ਪ੍ਰਪੋਜ਼ਲਾਂ ਕੱਲ ਟਰੂਡੋ ਸਾਹਿਬ ਨੇ ਦਿੱਤੀਆਂ ਜੀ, ਇਹ ਪ੍ਰਪੋਜ਼ਲਾਂ ਸਾਰੀਆਂ ਕਿਤੇ ਨਾ ਕਿਤੇ ਇਫੈਕਟ ਪਾਉਣਗੀਆਂ ਜੀ, ਜੋ ਲੱਗਦਾ ਜੇ ਸਾਰੀਆਂ ਇਹ ਏਦਾਂ ਹੀ ਲਾਗੂ ਕਰ ਦੇਣ ਤਾਂ ਇਹ
ਜੀ,
ਪਰ ਉਹਦੇ ਵਿੱਚ ਨਾ ਜੀ ਇੱਕ ਜਿਹੜੀ ਗੱਲ ਭਾਜੀ ਹੁਣੇ ਪਹਿਲਾਂ ਵਾਲੇ ਕੱਲ ਕਹਿ ਗਏ ਆ, ਵੀ ਇਹਦੇ ਵਿੱਚ ਨਾ ਆਪਾਂ ਥੋੜਾ ਜਿਹਾ ਇਹ ਰੱਖਣਾ ਪੈਣਾ ਜੀ ਵੀ ਕਿਹੜੀ ਸਰਕਾਰ ਦੇ ਕਿਹੜੇ ਦਾਇਰੇ ਵਿੱਚ ਕਿਹੜੇ ਕੰਮ ਆਉਂਦੇ ਆ ਜੀ, ਟਰੂਡੋ ਸਾਹਿਬ ਨੇ ਉਹੀ ਚੀਜ਼ਾਂ ਨੂੰ ਅਨਾਊਂਸ ਕੀਤਾ ਜਿਹੜੀਆਂ ਚੀਜ਼ਾਂ ਉਹਨਾਂ ਦੇ ਕੰਟਰੋਲ ਚ ਹੈਗੀਆਂ, ਜਿਹਨਾਂ ਨੂੰ ਉਹ ਕਾਨੂੰਨ ਬਣਾ ਕੇ ਪ੍ਰੋਵਿੰਸਲ ਸਰਕਾਰਾਂ ਨੂੰ ਜਾਂ ਸਿਟੀ ਵਾਲੀਆਂ ਸਰਕਾਰਾਂ ਨੂੰ ਕੁਛ ਨਾ ਕੁਛ ਮਦਦ ਕਰ ਸਕਦੇ ਜਾਂ ਕੁਛ ਇੰਸਟਰਕਸ਼ਨ ਦੇ ਸਕਦੇ ਆ, ਜਿਹੜੀਆਂ ਆਪਾਂ ਕਹਿੰਦੇ ਬਿਲਡਰ ਪਰੇਸ਼ਾਂ ਵਧਾਉਂਦੇ ਫਲਾਣਾ ਵਧਾਉਂਦੇ ਆ, ਇਹਦੇ ਵਿੱਚ ਟਰੂਡੋ ਦਾ ਕੋਈ ਕੰਟਰੋਲ ਨਹੀਂ, ਨਾ ਉਹ ਟਰੂਡੋ ਕਰ ਸਕਦਾ ਤੇ ਨਾ ਆਪਾਂ ਨੂੰ ਇਹੋ ਜਿਹੀ ਗੱਲ ਕਹਿਣੀ ਵੀ ਚਾਹੀਦੀ ਹੈ, ਥੋੜਾ ਜਿਹਾ ਆਪਾਂ ਇਸ ਗੱਲ ਤੋਂ ਐਜੂਕੇਸ਼ਨ ਸਾਨੂੰ ਪ੍ਰੋਬਲਮ ਹੈ ਜੀ, ਮੈਨੂੰ ਵੀ ਹੁੰਦੀ ਸੀਗੀ, ਮੈਂ ਵੀ ਹੌਲੀ 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 ਪੜ੍ਹ ਕੇ ਇਹ ਗੱਲ ਸਿੱਖੀ ਵੀ ਭਾਈ ਉਹਦੇ ਦਾਇਰੇ ਚ ਕੀ ਹੈ ਤੇ ਸਿਟੀ ਵਾਲੇ ਚ ਕੀ ਹੈ ਤੇ ਪ੍ਰੋਵਿੰਸ ਵਾਲੇ ਚ ਕੀ ਹੈ।
ਨਹੀਂ ਬਿਰਦੀ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜੀ ਸਿਟੀ ਆ, ਸਿਟੀ ਦੀ ਜ਼ਿਆਦਾ ਹੁੰਦੀ ਹੈ ਜੀ, ਜਦੋਂ ਬਿਲਡਰ ਕੋਈ ਵੀ ਘਰ ਬਣਾਉਂਦਾ ਵੀ ਸਿਟੀ ਨੇ ਜਿਹੜਾ ਕਰਨਾ, ਜਿਹੜੀਆਂ ਫੈਡਰਲ ਗਵਰਨਮੈਂਟ ਕਰ ਸਕਦੀ ਹੈ ਉਹ ਤਾਂ ਕਰ ਹੀ ਸਕਦੀ ਹੈ ਜੀ,
ਆਪਾਂ ਇਸ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰ ਲਈਏ ਤੇ ਚੰਗੀ ਗੱਲ ਹੈ
ਜੀ।
ਮੈਨੂੰ ਲੱਗਦਾ ਵੀ ਜੋ ਟਰੂਡੋ ਨੇ ਕੱਲ ਕੀ ਉਹ ਗੱਲ ਕੀਤੀ ਹੈ ਜੀ, ਬਿਲਡਿੰਗ ਵਾਲੀ ਗੱਲ ਸਭ ਤੋਂ ਵੱਡੀ ਜਿਹੜੀ ਮੈਨੂੰ ਲੱਗਦੀ ਉਹ ਵਧੀਆ ਗੱਲ ਕੀਤੀ ਹੈ, ਜੇ ਨਵੇਂ ਪਹਿਲੀ ਵਾਰ ਘਰ ਲੈਣ ਵਾਲੇ ਜਿਹੜੀਆਂ ਛੋਟਾਂ ਦਿੱਤੀਆਂ 40,000 ਤੱਕ ਉਹ ਜਮ੍ਹਾਂ ਕਰਕੇ ਪੈਸੇ ਬਿਨਾਂ ਮੋੜਿਆਂ ਤੋਂ ਉਹ ਘਰ ਵਾਸਤੇ ਵਰਤ ਸਕਦੇ ਆ, CMSC ਫੀਸ ਜਿਹੜੀ 25% ਡਾਊਨ ਕਰਨ ਦੀ ਗੱਲ ਕੀਤੀ ਉਹ ਬਹੁਤ ਵੱਡੀ ਗੱਲ ਹੈ ਜੀ।
ਜੀ ਬਿਰਦੀ ਸਾਹਿਬ, ਮੇਰਾ ਕੁਐਸਚਨ ਇੱਕ ਇਹ ਆ ਜੀ, ਤੁਹਾਡਾ ਕੀ ਵਿਊ ਆ ਜਿਹੜੀ ਬਿਲਡਿੰਗ ਦੀ ਜਿਹੜੀ ਆ ਹੋਊਗੀ ਜੀ, ਜਾਂ ਬਿਲਡਿੰਗ ਦਾ ਪ੍ਰੋਸੈਸ ਹੋਊਗਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਤੁਸੀਂ ਕੀ ਸੋਚਦੇ ਹੋ ਵੀ ਉਹ ਕਿਸ ਤਰੀਕੇ ਨਾਲ ਬੈਟਰ ਹੋਊਗੀ ਜਾਂ ਉਹਦੇ ਕੀ ਅੱਗੇ ਚੱਲ ਕੇ ਕੀ ਕੁਛ ਹੋਊਗਾ ਉਹਦੇ ਨਾਲ?
ਓਪਨ ਬਿਲਡਿੰਗ ਨਾ ਜੀ ਅਮਰੀਕਾ ਦੇ ਵਿੱਚ ਸਿਸਟਮ ਚੱਲਦਾ ਜੀ, ਓਪਨ ਬਿਲਡਿੰਗ ਹੁੰਦੀ ਆ ਉੱਪਰ, ਜੇ ਕਿਸੇ ਨੇ ਇੱਥੇ ਹੁਣ ਤੁਸੀਂ ਵੀ ਰੀਅਲ ਸਟੇਟ ਕਰਦੇ ਜੀ, ਲਿਸਟਿੰਗਾਂ ਦੇ ਚਾਹੇ ਹੈਗੇ ਆ ਬਿਨਾਂ ਆਫਰ ਆਉਣ ਤੋਂ ਹੀ ਕਹਿਣ ਤੇ ਸਾਡੇ ਕੋਲ 5 ਆਫਰ ਆ ਗਈਆਂ ਜੀ, ਤੇ ਆਪਾਂ ਜਿਹੜੇ ਬਾਹਰ ਲੈ ਕੇ ਫਿਰਦੇ ਆ ਜਾਂ ਜਿਹੜੇ ਸਿੱਧੇ ਬੰਦੇ ਵੀ ਤੁਰੇ ਫਿਰਦੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ 5 ਆਫਰ ਹੈਗੀਆਂ ਕਿ ਨਹੀਂ ਹੈਗੀਆਂ
ਜੀ,
ਠੀਕ ਹੈ ਜੀ, ਉਹ ਕੀ ਕਰਦੇ ਫਿਰ ਜੇ ਆਫਰਾਂ ਮੰਨ ਲਓ ਅਖੀਰ ਤੇ 5 ਆਫਰ ਰਹੀਆਂ, ਉਹ ਕਹਿ ਦਿੰਦੇ ਦੇਖੋ ਜੀ ਫਲਾਣੇ ਤਾਂ ਜੀ ਉਹ ਤੋਂ $1,00,000 ਵਧਾ ਤਾ, ਹੁਣ ਤੁਸੀਂ ਦੇਖੋ ਕਿੰਨਾ ਵਧਾਉਣਾ, ਆਪਾਂ ਨੂੰ ਪਤਾ ਨੀ $1,00,000 ਵਧਾਇਆ ਕਿ ਨਹੀਂ ਵਧਾਇਆ। ਛੋਟੀ ਜੀ ਮੈਂ ਗੱਲ ਖਤਮ ਕਰਦਾ, ਇੱਕ ਵਾਰ ਮੈਂ ਆਫਰ ਪਾਈ ਸੀ ਜੀ, ਸਾਡੇ ਘਰਾਂ ਦਾ ਘਰ ਲੱਗਾ ਸੀਗਾ, ਮਲਟੀਪਲ ਆਫਰ ਦੇ ਵਿੱਚ 12 ਦੇ ਚਲ ਗਿਆ, ਉਹ ਬੰਦਾ ਏਜੰਟ ਬਾਹਰ ਆ ਕੇ ਕਹਿ ਰਿਹਾ ਜੀ ਵੀ ਤੇ ਬਾਅਦ ਚ ਪਤਾ ਲੱਗਿਆ ਵੀ ਜਿਹੜਾ ਸੈਕਿੰਡ ਵਾਲਾ ਬੰਦਾ ਸੀ ਜੀ ਉਹ 12-10 ਵਾਲਾ ਸੀ ਜੀ ਤੇ ਉਹ ਲੱਖ ਦਾ ਲੋਹੀ ਵਧਾ ਗਿਆ ਉਹ ਖੜੇ ਖੜੇ ਝੂਠ ਮਾਰ ਗਏ ਜੀ ਉਹ ਹੁੰਦੀ ਜੀ ਬਲਾਈਂਡ ਬੀਡਿੰਗ ਜਿਹਦੇ ਵਾਸਤੇ ਟਰੂਡੋ ਸਾਹਿਬ ਨੇ ਕਿਹਾ ਵੀ ਰੋਕ ਲੱਗਣੀ ਚਾਹੀਦੀ ਹੈ ਇਹ ਬਾਹਰ ਦੇ ਹੱਕ ਦੀ ਗੱਲ ਹੈ ਜੀ ਇਹਦੇ ਨਾਲ ਜਿਹੜੀਆਂ ਪ੍ਰਾਈਸਾਂ ਵੀ ਓਵਰ ਹੋ ਰਹੀਆਂ ਨਾ ਜੀ ਪ੍ਰਾਈਸਾਂ ਵੱਧ ਜਿਹੜੀਆਂ ਝੂਠ ਮਾਰ ਕੇ ਪ੍ਰਾਈਸਾਂ ਵਧਾਈਆਂ ਜਾ ਰਹੀਆਂ ਉਹ ਤੇ ਥੋੜੀ ਬਹੁਤ ਥੱਲ ਪੈਣ ਦੇ ਚਾਂਸ ਹੈ ਵੀ ਜੇ ਚਲੋ ਜੇ ਬੀਡਿੰਗ ਹੋ ਵੀ ਗਈ ਮਤਲਬ ਬੋਲੀ ਲੱਗ ਵੀ ਗਈ ਤੁਸੀਂ 2000-5000 ਕਰਕੇ ਫਰਕ ਪੈ ਗਿਆ ਜਿਹੜੀ ਚੀਜ਼ ਵੇਚ ਸਕਦੇ ਹੋ ਲੱਖ ਡਾਲਰ ਦੀ ਕਿਉਂ ਪ੍ਰਾਈਸ ਚੇਂਜ ਕਰਦੇ ਹੋ ਜੀ ਉਹ ਜਿਹੜੀ ਨਾ ਜੀ ਰੂਲ ਨੂੰ ਕਹਿੰਦੇ ਹੁੰਦੇ ਆਪਦੇ ਹਿਸਾਬ ਨਾਲ ਟਵਿਸਟ ਕਰਕੇ ਜਿਹੜੇ ਗਲਤ ਕੰਮ ਕਰਨ ਵਾਲੇ ਆਂਸਰ ਹੈ ਉਹਨਾਂ ਨੂੰ ਠੱਲ ਪਾਉਣ ਦਾ ਵਧੀਆ ਤਰੀਕਾ ਇਹ ਮੈਨੂੰ ਲੱਗਦਾ ਇਹ ਬਹੁਤ ਵਧੀਆ ਫਾਰਮੂਲਾ ਜੀ ਤੇ ਜਿਹੜੇ ਬੰਦੇ ਇਹਦੀ ਵਿਰੋਧਤਾ ਕਰਦੇ ਹੋ ਜਾਂ ਤਾਂ ਉਹ ਸ਼ਰਾਰਤ ਕਰਨ ਵਾਲੇ ਕਰਦੇ ਜਾਂ ਜਿਹੜੇ ਹੋਏ ਝੂਠ ਮਾਰਨ ਵਾਲੇ ਉਹ ਵਿਰੋਧਤਾ ਕਰਦੇ ਆ ਥੋੜਾ ਆਮ ਤੌਰ ਤੇ ਪਬਲਿਕ ਨੂੰ ਇਸ ਗੱਲ ਦਾ ਸਵਾਗਤ ਕਰਨਾ ਬਣਦਾ ਜੀ
ਜੀ ਵਿਰਦੀ ਸਾਹਿਬ ਬਿਲਕੁਲ ਤੁਸੀਂ ਦਰੁਸਤ ਕਿਹਾ ਖਾਸ ਕਰਕੇ ਟਰਾਂਸਪੇਰੈਂਸੀ ਵਧਣ ਦੀ ਪੂਰੀ ਉਮੀਦ ਹੋ ਸਕਦੀ ਆ ਜੀ ਬਿਲਕੁਲ ਬਿਲਕੁਲ ਪਾਰਦਰਸ਼ਤਾ ਦੇ ਨਾਲ ਜਦੋਂ ਕੋਈ ਚੀਜ਼ ਜਾਂ ਘਰ ਨੇ ਵਿਕਣਾ ਤਾਂ ਖਰੀਦਣ ਵਾਲੇ ਨੂੰ ਵੀ ਪਤਾ ਵੀ ਉਹ ਇੱਥੇ ਤੱਕ ਹੀ ਜਾ ਸਕਦਾ ਜੀ ਇਹ ਤੋਂ ਵੱਧ ਨਹੀਂ ਬਹੁਤ ਸ਼ੁਕਰੀਆ ਤੁਹਾਡੇ ਵਿਚਾਰਾਂ ਲਈ
ਥੈਂਕ ਯੂ ਜੀ ਲਾਸਟ ਮੈਂ ਛੋਟੀ ਲਾਸਟ ਬੇਨਤੀ ਹੈ ਜੀ ਇੱਕ ਨਾ ਜਿਹਨਾਂ ਨੇ ਹੋਰ ਗੱਲ ਕੀਤੀ ਹੈ ਵੀ ਜਦੋਂ ਬੈਂਕ ਆਪਣੇ ਨਾ ਜੀ ਬਾਈ ਚਾਂਸ ਕਿਸੇ ਦੇ ਘਰ ਚੱਲ ਰਿਹਾ ਚੰਗਾ ਭਲਾ ਬੰਦੇ ਦੀ ਐਕਸੀਡੈਂਟ ਹੋ ਗਿਆ ਕੋਈ ਬਿਮਾਰ ਹੋ ਗਿਆ ਡੈਥ ਹੋ ਗਈ ਜਾਂ ਕਿਸੇ ਦੀ ਜੋਬ ਚੱਲ ਗਈ ਉਹ ਬੈਂਕਾਂ ਨੇ ਨਾ ਜੀ ਦੂਜੇ ਮਹੀਨੇ ਆ ਕੇ ਤੁਹਾਡੇ ਪਾਵਰ ਹਾਊਸ ਤੇ ਉਹ ਲਾ ਦਿੰਦੇ ਹੁੰਦੇ ਜੀ ਹੁਣ ਇੱਕ ਵਿੱਚ ਪ੍ਰਪੋਜ਼ਲ ਹੈ ਜੀ ਬਹੁਤ ਵੱਡੀ ਉਹ ਕਹਿੰਦੇ ਕਿਸੇ ਨੂੰ ਐਮਰਜੈਂਸੀ ਆ ਗਈ ਕਿਸੇ ਡੈਥ ਹੋ ਗਈ ਕਿਸੇ ਦੀ ਜੋਬ ਚੱਲ ਗਈ ਕੋਈ ਐਕਸੀਡੈਂਟ ਹੋ ਗਿਆ ਬੰਦੇ ਦੀ ਇਨਕਮ ਬੰਦ ਹੋ ਗਈ 6 ਮਹੀਨੇ ਵਾਸਤੇ ਬੈਂਕਾਂ ਨੂੰ ਇੰਸਟਰਕਸ਼ਨ ਹੋਣਗੇ ਭਾਈ 6 ਮਹੀਨੇ ਵਾਸਤੇ ਉਹਦੀ ਪੋਸਟਪੋਨ ਕਰਨੀ ਹੈ ਜੀ ਮੋਰਗੇਜ 6 ਮਹੀਨੇ ਵਿੱਚ ਬੰਦਾ ਅਰੇਂਜਮੈਂਟ ਕਰਨ ਦਾ ਉਹਨੂੰ ਚਾਂਸ ਮਿਲੂਗਾ ਇਹ ਬਹੁਤ ਵੱਡਾ ਬੈਨੀਫਿਟ ਹੈ ਜੀ ਇਹ ਵੀ ਆਮ ਲੋਕਾਂ ਵਾਸਤੇ ਬੜੀ ਵੱਡੀ ਸਹੂਲਤ ਦਿੱਤੀ ਹੈ ਜੀ ਉਹਨਾਂ ਨੇ ਜੇ ਇਹ ਕਰਕੇ ਤਾਂ ਤੇ ਓਵਰਆਲ ਕੀ ਜੀ ਆਪਾਂ ਕੱਲ੍ਹ ਵਾਲੀਆਂ ਚੀਜ਼ਾਂ ਸਾਰੀਆਂ ਉਹ ਚ ਨੁਕਸ ਕੱਢਣ ਵਾਲੀ ਗੱਲ ਕੋਈ ਦੀਦੀ ਨਹੀਂ ਜੀ ਆਪਾਂ ਨੂੰ ਸਾਰਿਆਂ ਨੂੰ ਸਵਾਦ ਕਰਨਾ ਬਣਦਾ ਗਾਹ ਹੁਣ ਲਾਗੂ ਕਰਦੇ ਕੀ ਕਰਦੇ ਉਹ ਬਾਅਦ ਦੀ
ਪਿਛਲੇ ਉਹਨਾਂ ਨੇ ਆਪਣਾ ਆਮਦਨੀ ਦੇ ਜੋ ਵੀ ਉਹਨਾਂ ਨੇ ਨੰਬਰ ਸ਼ੇਅਰ ਕੀਤਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬੈਂਕਾਂ ਨੇ ਕਿੰਨਾ ਪ੍ਰੋਫਿਟ ਕਮਾਇਆ ਪਰ ਮੈਨੂੰ ਲੱਗਦਾ ਜਿਵੇਂ ਇਹ 6 ਮਹੀਨੇ ਦਾ ਜੇ ਬ੍ਰੇਕ ਮਿਲਦੀ ਆ ਤੇ ਉਹ ਬੈਂਕਾਂ ਵਾਸਤੇ ਹੋਰ ਫਾਇਦੇ ਵਾਲੀ ਜਿਹੜੀ ਗੱਲ ਹੋਵੇ ਜਾਂ ਨਾ ਹੋਵੇ ਪਰ ਇਹ ਜਿਹੜੀ ਬ੍ਰੇਕ ਹੋਣੀ ਮਿਲਣੀ ਜ਼ਰੂਰੀ ਆ ਕਿਉਂਕਿ ਕਈ ਵਾਰ ਹਾਲਾਤ ਉਹ ਹੋ ਜਾਂਦੇ ਨੇ ਤੇ ਇਹ ਜਿਹੜਾ 6 ਮਹੀਨੇ ਦਾ ਸਮਾਂ ਮੈਨੂੰ ਲੱਗਦਾ ਇੰਨਾ ਕੁ ਜੇ ਕਿਸੇ ਨੂੰ ਮਿਲ ਜਾਂਦਾ ਤਾਂ ਉੱਥੇ ਅਸੈਸਮੈਂਟ ਵੀ ਹੋ ਜਾਂਦੀ ਆ ਵੀ ਹੁਣ ਅਸੀਂ ਘਰ ਨੂੰ ਕੈਰੀ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਜੇ ਕਿਸੇ ਨੇ ਵੇਚਣ ਦਾ ਵੀ ਡਿਸੀਜ਼ਨ ਲੈਣਾ ਤਾਂ ਉਹ ਵੀ ਆਪਣੇ ਤੌਰ ਤੇ ਵੇਚਿਆ ਜਾ ਸਕਦਾ ਨਾ ਕਿ ਪ੍ਰੋਪਰਟੀ ਕਿਸੇ ਦੀ ਉਹ ਘਰ ਜਿਹੜਾ ਇੰਨੇ ਸੁਪਨਿਆਂ ਦੇ ਨਾਲ ਬਣਾਇਆ ਹੁੰਦਾ ਉਹ ਪਾਵਰ ਆਫ ਸੇਲ ਤੇ ਵਿਕ ਜਾਵੇ ਜੀ ਬਹੁਤ ਸ਼ੁਕਰੀਆ
ਬਿਲਕੁਲ ਅਵਤਾਰ ਜੀ ਆਪਾਂ ਇਸੇ ਤਰ੍ਹਾਂ ਜਿਹੜੇ ਸੰਦੇਸ਼ ਵੀ ਦੇਣੇ ਨੇ ਆਪਣੇ ਵਪਾਰਕ ਸੰਦੇਸ਼ ਵੀ ਉਸ ਤੋਂ ਪਹਿਲਾਂ ਆਪਣੇ ਨਾਲ ਭੁਪਿੰਦਰ ਜੀ ਲਾਈਨ ਤੇ ਨੇ ਉਹਨਾਂ ਨੂੰ ਔਨ ਏਅਰ ਕਰ ਲੈਂਦੇ ਹਾਂ ਜੀ ਭੁਪਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਕੀ ਕਹਿਣਾ ਚਾਹੁੰਦੇ ਹੋ ਜੀ
ਵਰਿੰਦਰ ਜੀ ਅਵਤਾਰ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਮੈਂ ਕਿਹਾ ਜੀ ਹੁਣ ਤੁਹਾਡੇ ਕੋਲ ਮੌਕਾ ਹੈਗਾ ਕਈਆਂ ਨੂੰ ਗੱਲ ਕੌੜੀ ਲੱਗਣੀ ਹੈ ਅਵਤਾਰ ਜੀ ਮੇਰੀ ਕਹੀ ਹੋਈ
ਜੀ
ਕਿਸੇ ਵੀ ਪਾਰਟੀ ਦਾ ਫੇਸਬੁੱਕ ਵਾਲੇ ਪੱਤਰਕਾਰ ਕੋਈ ਵੀ ਜਿਹੜਾ ਆਉਂਦਾ ਹੈ ਜੇ ਸੋਲੇ ਕਿਸੇ ਪਾਰਟੀ ਦੇ ਗਾਉਂਦਾ ਤਾਂ ਉਹਨਾਂ ਨੂੰ ਕਹੋ ਜਿਵੇਂ ਉਹ ਤੁਹਾਡੇ ਰੇਡੀਓ ਤੇ ਆ ਕੇ ਆਵਾਜ਼ ਬੁਲੰਦ ਕਰ ਦਿੰਦੇ ਪਾਰਟੀ ਦੀ ਵੀ ਭਾਈ ਪਿਛਲੇ ਕੋਵਿਡ ਦੇ ਦੌਰਾਨ ਤੋਂ ਲੈ ਕੇ ਹੁਣ ਤੱਕ ਪੱਲਿਓਂ ਪਾ ਪਾ ਕੇ ਪੈਸੇ ਰੇਡੀਓ ਚੱਲ ਰਹੇ ਨੇ ਫਿਰ ਪਾਰਟੀਆਂ ਦੇ ਜੇ ਸੋਲੇ ਗਾਉਣੇ ਆ ਤਾਂ ਐਡਾ ਵੀ ਦੇਣ ਉੱਥੇ ਪਾਰਟੀਆਂ ਆ ਕੇ ਜਿਹੜਾ ਐਥਨਿਕ ਮੀਡੀਆ ਹੈਗਾ ਜੀ
ਜੀ
ਜੀ ਦੱਸੋ ਦੱਸੋ ਅਵਤਾਰ ਜੀ ਕਿੰਨੀ ਕੁ ਐਡ ਆਈ ਹੈ ਆਪਣੇ ਕੋਲ ਜਾਂ ਤੁਹਾਡੇ ਕੋਲ ਜਾਂ ਮੇਰੇ ਕੋਲ
ਜੀ ਬਿਲਕੁਲ ਬਿਲਕੁਲ ਕੈਰੀ ਔਨ ਹੋਰ ਕੀ ਕਹਿਣਾ ਚਾਹੁੰਦੇ ਭੁਪਿੰਦਰ ਜੀ
ਮੈਂ ਤਾਂ ਇਹੀ ਕਹਿਣਾ ਵੀ ਭਾਈ ਹਰ ਪਾਰਟੀ ਨੇ ਕਹੀ ਜਾਣਾ ਕਿ ਆਹ ਚੰਗਾ ਹੈ ਜਾਂ ਫਲਾਣੇ ਨੇ ਉਹਨਾਂ ਨੇ ਐਂ ਕਹਿਤਾ ਪਰ ਇਸ ਟਾਈਮ ਤੱਕ ਪੂਰਾ ਧੂੰਆਂ ਨਿਕਲਿਆ ਲੋਕਾਂ ਦਾ ਕੋਈ ਮਰਜ਼ੀ ਬੰਦਾ ਹੋਵੇ ਠੀਕ ਹੈ ਜਿੱਥੇ ਇਹਨਾਂ ਨੇ ਚੰਗੇ ਕੰਮ ਕੀਤੇ ਟੋਡੋ ਗੌਰਮੈਂਟ ਨੇ ਹਾਂਜੀ ਮਾੜੇ ਸਮੇਂ 'ਚ ਬਾਂਹ ਫੜੀ ਆ ਕੀਤਾ ਪਰ ਉਸ ਦੇ ਦੌਰਾਨ ਜੇ ਅੱਜ ਇਹ ਪਲਾਨ ਲੈ ਕੇ ਆਏ ਹਾਂ ਉਹਦੇ ਦੌਰਾਨ ਬਹੁਤ ਸਾਰੇ ਪਰਿਵਾਰ ਵੀ ਹੁਣ ਤੱਕ ਨਿਰਾਸ਼ ਹੋਏ ਨੇ ਉਹ ਲੋਕਾਂ ਨੂੰ ਡਾਇਰੈਕਟ ਐਂਟਰੀ ਦਿੱਤੀ ਗਈ ਆ ਜਿਹੜੇ ਪੰਡਾਂ ਦੀਆਂ ਪੰਡਾਂ ਭਰ ਕੇ
ਠੀਕ
ਹੈ ਜੀ ਲੋਕ ਇੱਥੇ ਆ ਕੇ ਸਿੱਧੀ ਡਾਊਨ ਪੇਮੈਂਟ ਤੋਂ ਲੈ ਕੇ ਸਿੱਧਾ ਕੈਸ਼ ਹੀ ਲੈ ਲੈਂਦੇ ਨੇ ਘਰ ਕੀ ਗੱਲ ਉਹ ਲੋਕ ਹੁਣ ਤੱਕ ਮੂਰਖ ਰਹੇ ਆ ਜਿਨ੍ਹਾਂ ਨੇ ਇਸ ਕੰਟਰੀ ਦੇ ਲਈ ਟੈਕਸ ਭਰਿਆ ਜਿਹੜੇ ਆਪਣੇ ਬੱਚਿਆਂ ਨੂੰ ਇੱਕ ਛੱਤ ਤੱਕ ਨਹੀਂ ਦਵਾ ਸਕਦੇ ਇਸ ਸਮੇਂ ਦੇ ਵਿੱਚ
ਜੀ
ਠੀਕ ਹੈ ਜੀ
ਜੀ ਬਿਲਕੁਲ ਭੁਪਿੰਦਰ ਜੀ ਤੁਹਾਡੇ ਜਿਹੜੇ ਵਿਚਾਰ ਓਨ ਏਅਰ ਚਲੇ ਗਏ ਨੇ ਬਿਲਕੁਲ ਅਸੀਂ ਇਹੀ ਗੱਲ ਕਰਕੇ ਹਟੇ ਹਾਂ ਜੇ ਤੁਹਾਨੂੰ ਲੱਗਦਾ ਤਾਂ ਕਿਉਂਕਿ ਇਹ ਸਮਾਂ ਜੇ ਕੋਈ ਕਿਸੇ ਪਾਰਟੀ ਤੋਂ ਜਿਹੜੀ ਸੱਤਾ ਦੇ ਵਿੱਚ ਹੈਗੀ, ਜੇ ਕੋਈ ਕਿਸੇ ਤੋਂ ਖੁਸ਼ ਆ ਜਾਂ ਨਾਰਾਜ਼ ਆ ਜਾਂ ਕਿਸੇ ਦੇ ਕੋਈ ਸਵਾਲ ਨੇ, ਕੁਸਚਨ ਨੇ, ਕੋਈ ਤੌਖਲੇ ਨੇ, ਉਹ ਕਲੀਅਰ ਕਰਨੇ ਚਾਹੀਦੇ ਨੇ। ਬਾਕੀ ਜਿਹੜੀ ਗੱਲ ਫੰਡਿੰਗ ਦੀ ਰਹੀ ਆ, ਮੈਨੂੰ ਲੱਗਦਾ ਅਸੀਂ ਆਮ ਹੀ ਗੱਲ ਕਰਦੇ ਹਾਂ ਵੀ ਸਾਨੂੰ ਆਪਣੇ ਜਿਹੜੇ ਹੱਕ ਆ ਉਹਨਾਂ ਵਾਸਤੇ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੁੰਦੀ ਆ। ਜੇ ਇਕੱਠੇ ਹੋ ਕੇ ਹੰਭਲਾ ਵੱਜਦਾ ਸੁਹਿਰਦ ਸੋਚ ਦੇ ਨਾਲ ਕੋਈ ਕੋਸ਼ਿਸ਼ ਹੁੰਦੀ ਤਾਂ ਹੋ ਸਕਦਾ ਐਥਨਿਕ ਮੀਡੀਆ, ਜੇ ਰੇਡੀਓ ਦੀ ਗੱਲ ਕੀਤੀ ਜਾਵੇ ਜਾਂ ਬ੍ਰੌਡਕਾਸਟਿੰਗ ਦੀ ਗੱਲ ਕੀਤੀ ਜਾਵੇ, ਤਾਂ ਚਾਹੇ ਉਹ ਪ੍ਰੋਵਿੰਸ਼ੀਅਲ ਚਾਹੇ ਉਹ ਫੈਡਰਲ ਕਿਸੇ ਵੀ ਲੈਵਲ ਦੀ ਕੋਈ ਸਰਕਾਰ ਜਾਂ ਕੋਈ ਨੁਮਾਇੰਦੇ, ਉਹ ਜ਼ਰੂਰ ਗੱਲ ਸੁਣਦੇ ਅਤੇ ਜਿਹੜੇ ਇਹ ਕੋਈ ਮੁਸ਼ਕਲ ਆਈਆਂ ਨੇ ਜਾਂ ਕੋਈ ਪ੍ਰੋਬਲਮਸ ਆਈਆਂ ਨੇ ਜਾਂ ਹਾਰਡਸ਼ਿਪ ਆਈ ਆ ਫੰਡਸ ਨੂੰ ਲੈ ਕੇ, ਤਾਂ ਇਹਨਾਂ ਬਾਬਤ ਕੋਈ ਗੱਲ ਕੋਈ ਕੰਮ ਉਹਨਾਂ ਵੱਲੋਂ ਕੀਤਾ ਜਾਂਦਾ। ਪਰ ਜੇ ਅਸੀਂ ਹੁਣ ਗੱਲ ਹੀ ਨਹੀਂ ਕਰਨੀ ਜਾਂ ਹੰਭਲਾ ਹੀ ਨਹੀਂ ਮਾਰਨਾ ਜਾਂ ਅਸੀਂ ਗੱਲ ਆਪਣੀ ਰੱਖਣੀ ਹੋਣੀ, ਤਾਂ ਮੈਨੂੰ ਲੱਗਦਾ ਨਹੀਂ ਫਿਰ ਉਹ ਐਡਰੈਸ ਇੰਨੀ ਸੌਖੀ ਹੋਜੂ। ਪਰ ਸਰਕਾਰਾਂ ਵੱਲੋਂ ਵੀ ਆਪਣੇ ਤੌਰ 'ਤੇ ਜਿਹੜਾ ਇਸ ਬਾਬਤ ਕੋਸ਼ਿਸ਼ ਜ਼ਰੂਰ ਕਰਨੀ ਬਣਦੀ ਸੀ ਵੀ ਐਥਨਿਕ ਮੀਡੀਆ ਨੂੰ ਵੀ ਜਿਹੜਾ ਬ੍ਰੇਕ ਮਿਲੇ। ਜੀ
ਬਿਲਕੁਲ ਅਵਤਾਰ ਜੀ, ਜਿਸ ਤਰ੍ਹਾਂ ਭੁਪਿੰਦਰ ਉਹਨਾਂ ਨੇ ਕਿਹਾ ਨਾ ਜੀ ਐਥਨਿਕ ਮੀਡੀਆ ਦੀ ਤੁਸੀਂ ਗੱਲ ਐਕਸਪਲੇਨ ਕਰ ਹੀ ਦਿੱਤੀ ਤਾਂ ਜ਼ਰੂਰ ਚਾਹੀਦਾ ਸੀ, ਜਿਕਣ ਬਾਕੀਆਂ ਨੂੰ ਰਿਲੀਫ ਦਿੱਤੀ ਹੈ ਜੀ, ਚਾਹੇ ਬਿਜ਼ਨਸ ਨੂੰ ਰਿਲੀਫ ਦਿੱਤੀ ਹੈ ਜੀ। ਇਹ ਵੀ ਇੱਕ ਜਿੱਥੇ ਆਪਣੀਆਂ ਐਡਸ ਚੱਲਦੀਆਂ ਨੇ, ਆਪਾਂ ਸਰਕਾਰ ਬਾਰੇ ਗੱਲ ਕਰਦੇ ਹਾਂ, ਉਹਨਾਂ ਦੀਆਂ ਚੰਗੀਆਂ ਨੀਤੀਆਂ ਬਾਰੇ ਵੀ ਗੱਲ ਕਰਦੇ ਹਾਂ, ਸੋ ਉਹ ਵੀ ਆਪਾਂ ਨੂੰ ਦੇਖਣਾ ਚਾਹੀਦਾ। ਸੋ ਆਪਣੇ ਨਾਲ ਇੱਕ ਵਾਰੀ ਫਿਰ ਤੋਂ ਇੱਕ ਭੁਪਿੰਦਰ ਸਿੰਘ ਹੋਣੀ ਲਾਈਨ 'ਤੇ ਹਾਜ਼ਰ ਨੇ। ਭੁਪਿੰਦਰ ਜੀ, ਤੁਹਾਡਾ ਪ੍ਰੋਗਰਾਮ ਦੇ ਵੀ ਸਵਾਦ, ਭੁਪਿੰਦਰ ਮੰਡੇਰ ਸ਼ਾਇਦ ਮੇਰੇ ਖਿਆਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਗੱਲ ਸਾਹਿਬ, ਇਹ ਸਮੱਸਿਆਵਾਂ ਤਾਂ ਦੁਨੀਆਂ ਵਿੱਚੋਂ ਕਦੀ ਮੁੱਕਣੀਆਂ ਹੀ ਨਹੀਂ
ਜੀ।
ਕਿਸੇ ਵੀ ਹੱਲ ਵਿੱਚੋਂ ਆਪਣੀ ਤਰ੍ਹਾਂ ਦੀ ਹੋਰ ਮੁਸ਼ਕਿਲ ਨਿਕਲ ਆਉਂਦੀ ਹੈ। ਇਹ ਤਾਂ ਐਵੇਂ ਸੰਸਾਰ ਚੱਲਣਾ ਜਦੋਂ ਤੇ ਬੰਦਾ ਮਰਦਾ ਨਹੀਂ
ਜੀ।
ਆਹ ਹੁਣ ਚੋਣਾਂ ਕਰਕੇ ਇਹਨਾਂ ਨੇ, ਜਿੰਨੇ ਵੀ ਸਿਆਸਤੀ ਨੇ, ਇਹਨਾਂ ਨੇ ਆਸ ਹਰ ਕਿਸੇ ਨੂੰ ਬਣਾਉਣੀ ਹੈ, ਪਰ ਖੈਰ ਤਾਂ ਕਿਸੇ ਨੂੰ ਪਾਉਣੀ ਨੇ ਨੀ
ਜੀ।
ਗੱਲੀ ਬਾਤੀ ਹੁਣ ਲੱਕੜ ਦੇ ਮੁੰਡੇ ਦੇਣੇ ਲੋਕਾਂ ਨੂੰ ਹੈ ਜੀ। ਗੱਲ ਤਾਂ ਇਹ ਹੈ ਵੀ ਜਿਹੜੇ ਘਰ ਆ, ਹੁਣ ਫਰਜ਼ ਕਰੋ 1 ਮਿਲੀਅਨ ਦਾ ਘਰ ਹੈ ਜੀ, ਮੇਰੇ ਕੋਲ ਪੈਸਾ ਹੈਗਾ, ਮੈਨੂੰ ਪਸੰਦ ਆ ਗਿਆ, ਮੈਂ ਬੋਲੀ ਭਾਵੇਂ 1.5 ਮਿਲੀਅਨ ਤੇ ਖਰੀਦ ਲਵਾਂ ਉਹਨੂੰ, ਉਹਦੇ ਵਿੱਚ ਸਰਕਾਰ, ਕੋਈ ਵੀ ਸਰਕਾਰ ਕੀ ਕਰ ਲਏਗੀ? ਉਹ ਮੈਨੂੰ ਲੈਣ ਨਹੀਂ ਦੇਗੀ ਘਰ? ਇਹ ਹੋ ਹੀ ਨਹੀਂ ਸਕਦਾ ਏਦਾਂ ਹੈ ਜੀ। ਤੇ ਹੁਣ ਇੱਕ ਸ਼ੋਰ ਬੜਾ ਉੱਠਦਾ ਹੁੰਦਾ ਵੀ ਇਹ ਝੂਠੀ ਆਮਦਨ ਦੀਆਂ ਚਿੱਠੀਆਂ ਲਾ ਕੇ ਲੋਕੀ ਮੌਰਗੇਜ ਲੈ ਲੈਂਦੇ ਨੇ ਤੇ ਇਹਦੇ ਨਾਲ ਘਰ ਮਹਿੰਗੇ ਨੇ। ਤੁਸੀਂ ਦੱਸੋ, ਫਰਜ਼ ਕਰੋ ਮੈਂ 1 ਮਿਲੀਅਨ ਦਾ ਘਰ ਲੈ ਸਕਦਾ, ਮੈਂ ਲਾ ਵੀ ਲਈ ਚਿੱਠੀ ਸਾਰਾ ਕੁਛ, ਮੈਂ 2 ਮਿਲੀਅਨ ਦਾ ਘਰ ਲੈ ਲਿਆ ਹੈ ਜੀ, ਝੂਠ ਦਾ ਪਲੰਦਾ ਬੰਨ ਕੇ, ਤੇ 2 ਮਿਲੀਅਨ ਕਿਹੜਾ ਮੈਨੂੰ ਉਹ ਬੈਂਕ ਨੇ ਦੇ ਦੇਣਾ ਹੈਗਾ, ਮੇਰੀ ਜੇਬ ਚ ਪਾ ਦੇਣਾ? ਉਹ ਤਾਂ ਜਿਹਨੇ ਘਰ ਵੇਚਿਆ ਉਹਨੂੰ ਦੇ ਦੇਣਾ, ਉਹਦੀ ਕਿਸ਼ਤ ਮੈਂ ਦੇਣੀ ਹੈ, ਬਿੱਲ ਬੱਤੀਆਂ ਮੈਂ ਦੇਣੇ, ਟੈਕਸ ਮੈਂ ਦੇਣੇ, ਉਹ ਮੈਂ ਕਿੱਥੋਂ ਲਿਆਵਾਂਗਾ? ਏਦਾਂ ਹੁੰਦਾ ਨੀ ਹੈਗਾ, ਇਹ ਐਵੇਂ ਗੱਲਾਂ ਹੀ ਇਹ
ਜੀ 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 ਜੀ। ਭੁਪਿੰਦਰ ਜੀ, ਗੱਲ ਇਸ ਤਰ੍ਹਾਂ ਹੈ ਜੀ, ਜਿਹੜੀ ਗੱਲ ਕੀਤੀ ਹੈ ਨਾ ਤੁਸੀਂ, ਜਿਹੜੀ ਪਹਿਲਾਂ ਆਪਣੀ ਜਿਹੜੀ ਗੱਲਬਾਤ ਕੀਤੀ ਹਾਊਸਿੰਗ ਦੀ, ਹਾਊਸਿੰਗ ਦਾ ਜਿਹੜਾ ਕ੍ਰਾਈਸਿਸ, ਬਿਲਕੁਲ ਠੀਕ ਹੈ। ਅਸੀਂ ਵੀ ਇਹੀ ਸੋਚਦੇ ਸੀ ਵੀ ਜੇ ਸਪੋਜ਼ ਕਰੋ ਕੋਈ ਘਰ ਪਸੰਦ ਹੈ ਜੀ ਕਿਸੇ ਨੂੰ, ਬਿਲਡਿੰਗ ਦੇ ਵਿੱਚ ਆ ਉਹ, ਹਾਂ ਜੇ 1 ਲੱਖ ਦਾ ਜਾਂ 1 ਮਿਲੀਅਨ ਦਾ ਘਰ ਆ ਉਹ, ਇੱਕ ਉਹਦੇ ਵਿੱਚ ਚਾਹੇ 5-5 ਹਜ਼ਾਰ ਚਾਹੇ 10-10 ਹਜ਼ਾਰ 20-20 ਹਜ਼ਾਰ ਕਰਕੇ ਵਧਾਉਣ, ਜਿਹਨੇ ਲੈਣਾ ਜੀ ਉਹਨੂੰ ਪਸੰਦ, ਅਗਲਾ ਵਧਾ ਕੇ ਵੱਧ ਵੀ ਲੈ ਲਉ ਜੀ, ਉਹਦੀ ਉਨੀ ਕੋਸਟ ਨਹੀਂ ਹੋਊਗੀ ਜੀ। ਪਰ ਹਾਂ, ਜਿਸ ਤਰ੍ਹਾਂ ਇੱਕ ਪਹਿਲਾਂ ਆਪਣੇ ਕਾਲਰ ਦੱਸ ਕੇ ਗਏ ਸੀ ਵੀ ਇੱਕ ਚੀਜ਼ ਰੁਕ ਸਕਦੀ ਹੈ, ਕਈ ਵਾਰੀ ਵੈਸੇ ਹੀ ਕਹਿ ਦਿੱਤਾ ਜਾਂਦਾ ਵੀ ਮੇਰੇ ਕੋਲ 6 ਆਫਰਾਂ ਨੇ, 7 ਆਫਰਾਂ ਨੇ, ਉਹ ਜਿਹੜੀ ਆ ਪਾਰਦਰਸ਼ਤਾ ਜਿੱਕਣ ਕਹਿ ਲਓ, ਉਹ ਆਉਣ ਦੀ ਜ਼ਰੂਰ ਸੰਭਾਵਨਾ ਇਹਦੇ ਵਿੱਚ ਹੈਗੀ ਆ।
ਚਲੋ ਜੇ ਉਹ ਉਦਾਂ ਹੀ ਵੀ ਕੋਈ ਕਹਿ ਦਿੰਦਾ, ਫਿਰ ਮੇਰੇ ਕੋਲ ਜੇ 1-2 ਲੱਖ ਵੱਧ ਹੋਵੇਗਾ ਤਦੇ ਮੈਂ ਬੋਲੀ ਦੇਵਾਂਗਾ, ਮੈਂ ਉਦੇ ਕਦਾ ਖੜਾ ਖੜਾ ਕਹਿ ਦਾਂਗਾ ਮੇਰੀ ਜੇਬ ਚ ਦਵਾਨੀ ਨਾ ਹੋਵੇ ਭਾਈ, ਲੱਖ ਵੱਧ ਗਿਆ, ਲੱਖ ਕੇ ਕੋਈ ਰੁਪਈਆ ਥੋੜੀ ਆ, ਡਾਲਰ ਆ
ਜੀ ਜੀ ਜੀ
ਜੀ ਬਿਲਕੁਲ
ਜੀ, ਮੇਰੇ ਕੋਲ ਹੈਗੇ ਆ, ਲੈ ਲੈਣਾ ਠੀਕ ਹੈ। ਮਹਿੰਗਾਈ ਤਾਂ ਹਰ ਇਹ ਤਾਂ ਵਧਣੀ, ਇਹਨੂੰ ਤਾਂ ਕੋਈ ਨੀ ਕਢਾ ਸਕਦਾ, ਇਹ ਤਾਂ ਸਾਰੀ ਦੁਨੀਆਂ 'ਚ ਵੱਧਦੀ ਹੈ, ਨੇਤੀ ਵੱਧਦੀ ਆ। ਹੁਣ ਜੇ ਮੈਂ ਕਹਾਂ ਮੇਰਾ ਘਰ ਪਹਿਲੋਂ ਵੀ 25 ਸਾਲ ਪਹਿਲੋਂ ਵੀ ਇੰਨੇ ਦਾ ਸੀ, ਇੰਨੇ ਦਾ ਮੈਂ ਵੇਚਦਾ, ਤਾਂ ਇੱਦਾਂ ਹੋ ਹੀ ਨੀ ਸਕਣਾ ਕਦੀ ਵੀ
ਜੀ। ਬਿਲਕੁਲ,
ਜਿਹੜੀ ਘਰਾਂ ਦੀ ਸ਼ੋਰਟੇਜ ਦਾ ਭਾਜੀ, 25-30 ਸਾਲ ਪਹਿਲੋਂ ਵੀ ਇੱਦਾਂ ਸੀ, ਉਦੋਂ ਵੀ ਮਹਿੰਗੇ ਸੀ, ਉਦੋਂ 2.5 ਲੱਖ ਦਾ ਘਰ ਨਹੀਂ ਲਿਆ ਹੁੰਦਾ ਲੋਕਾਂ ਤੋਂ, ਤੇ ਹੁਣ 2 ਮਿਲੀਅਨ ਦਾ ਨਹੀਂ ਲਿਆ ਹੁੰਦਾ, ਇਹ ਤਾਂ ਐਵੇਂ ਰਹਿਣਾ ਜੀ, ਇਹ ਕੁੱਤੀ ਚੀਕਾ ਪੈਂਦਾ ਹੀ ਰਹਿਣਾ ਜੀ। ਮਿਹਰਬਾਨੀ
ਜੀ, ਧੰਨਵਾਦ, ਤੁਹਾਡੇ ਵਿਚਾਰ ਚਲੇ ਗਏ ਨੇ ਏਰ ਤੇ ਭੁਪਿੰਦਰ ਜੀ। ਸੋ ਆਪਾਂ ਨਾਲ ਦੀ ਨਾਲ ਅਵਤਾਰ ਜੀ ਸੰਦੇਸ਼ ਇੱਕ ਦੋ ਲੈ ਲਈਏ ਜੀ।
ਜੀ ਬਿਲਕੁਲ, ਉਸ ਤੋਂ ਪਹਿਲਾਂ ਸਾਡੇ ਨਾਲ ਗੁਰਸੰਤ ਇਕਬਾਲ ਸਾਹਿਬ ਲਾਈਨ ਉੱਤੇ ਹਾਜ਼ਰ ਹੋ ਗਏ ਨੇ। ਇਕਬਾਲ ਸਾਹਿਬ, ਤੁਹਾਡਾ ਰੇਡੀਓ ਸਿਰਨਾਵਾਂ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ, ਆਪਣੇ ਅਵਤਾਰ ਜੀ ਤੇ ਬਰਿੰਦਰ ਜੀ, ਤੁਹਾਨੂੰ ਤੇ ਤੁਹਾਡੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ।
ਹਾਊਸਿੰਗ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਜਿਵੇਂ ਇੱਕ ਪਹਿਲੇ ਕਾਲਰ ਨੇ ਕਿਹਾ ਸੀ, ਬਿਲਕੁਲ ਸਹੀ ਸੀ, ਮੈਨੂੰ ਵੀ ਤਕਰੀਬਨ ਇੱਥੇ 40-42 ਸਾਲ ਹੋ ਗਿਆ ਇਹਨੂੰ, ਪਰ ਇਹੋ ਜਿਹਾ ਕਦੇ ਦੇਖਿਆ ਨਹੀਂ ਸੀਗਾ ਜਿਵੇਂ ਹੁਣ ਬਿਲਡਰਸ ਕਰ ਰਹੇ ਨੇ ਵੀ ਇੱਕ ਫੇਸ ਰਿਲੀਜ਼ ਕਰਤਾ, ਦੂਜਾ ਕਰਤਾ, ਤੀਜਾ ਕਰਤਾ, ਜਿਵੇਂ ਤੁਸੀਂ ਆਪ ਦੱਸਿਆ ਵੀ ਦੇਖਿਆ ਵੀ ਪ੍ਰਾਈਸਿਸ ਇੰਨੀਆਂ ਵੱਧ ਗਈਆਂ, ਇਹੋ ਜਿਹਾ ਕਦੇ ਨੀ ਸੀ ਕੁਛ ਦੇਖਿਆ ਹੈਗਾ, ਕਿਉਂਕਿ ਜੇ ਉਹ 400 ਘਰ ਇਕੱਠੇ ਬਣਾ ਸਕਦਾ ਤਾਂ ਕਿਉਂ ਨੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਰਿਲੀਜ਼ ਕਰ ਦਿੱਤੇ, ਮਤਲਬ ਜਿਹੜੀ ਉਹ ਸਾਰੀ ਪ੍ਰੋਬਲਮ ਹੈ ਖਤਮ ਹੋ ਸਕਦੀ, ਕਿਉਂਕਿ ਪ੍ਰਾਈਸਿਸ ਇੰਨੀਆਂ ਹਾਈ ਜਾ ਹੀ ਨੀ ਸਕਦੀਆਂ। ਜਿਹੜੀਆਂ ਦੂਜੀਆਂ ਤੁਸੀਂ ਬਿਲਡਿੰਗ ਦੀ ਗੱਲ ਕਰਦੇ ਹੋ, ਸਮਹਾਓ ਬਿਲਡਿੰਗ ਠੀਕ ਵੀ ਹੈਗੀ ਹੈ, ਕਿਉਂਕਿ ਠੀਕ ਹੈ ਜੇ ਐਕਚੁਅਲੀ ਕਰ ਤਾਂ ਨੀ ਸਕਦੇ, ਜੇ ਲੀਗਲੀ ਆਪਾਂ ਕਹੀਏ ਵੀ ਆਫਰ ਬੰਦੇ ਨੂੰ ਉੱਥੋਂ ਦਿਖਾਉਣੀ ਦਿਖਾ ਆਪਾਂ ਦੇਖ ਸਕਦੇ ਹਾਂ, ਮਤਲਬ ਆਪਣਾ ਰਾਈਟ ਬਣਦਾ, ਮਤਲਬ ਜੇ ਕੋਈ ਕਹਿੰਦਾ ਵੀ ਮੇਰੇ ਕੋਲ 5 ਆਫਰਾਂ ਆ ਗਈਆਂ ਜਾਂ ਕੀ ਆ ਗਈਆਂ ਜਾਂ ਹਾਈਐਸਟ ਆਫਰ ਹੈ, ਜੇ ਕੋਈ ਬੰਦਾ ਉਹੀ ਝੂਠ ਬੋਲ ਦਿੰਦਾ, ਜਿਵੇਂ ਇੱਕ ਦੱਸ ਕੇ ਗਿਆ ਸੀ ਵੀ 1 ਲੱਖ ਆਪਣੇ ਵਿਰਦੀ ਸਾਹਿਬ ਕਹਿੰਦੇ ਸੀ 1 ਲੱਖ ਕਹਿੰਦਾ ਮੇਰੇ ਕੋਲ ਵਧਾਇਆ ਹੈਗਾ, ਪਰ ਉਹਨੂੰ ਅਸੀਂ ਚੈਲੰਜ ਕਰ ਸਕਦੇ ਹਾਂ, ਚਲੋ ਆਪਾਂ ਨਹੀਂ ਕਰਦੇ ਜਾਂ ਕੀ ਹੈ, ਇਹੋ ਜਿਹਾ ਕੁਛ ਹੋ ਰਿਹਾ। ਬਿਲਕੁਲ ਸਹੀ ਗੱਲ ਹੈਗੀ ਹੈ, ਜਿਹੜੀਆਂ ਆਫਰ ਐਵੇਂ ਹੀ ਕਹਿ ਦੇਣਾ ਮੇਰੇ ਕੋਲ 2 ਆ ਗਈਆਂ ਜੀ, ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਵੀ ਚਲੋ ਯਾਰ 2 ਆ ਗਈਆਂ, ਆਪਾਂ ਆਫਰ ਦਿੰਦੇ ਹੀ ਨਹੀਂ ਗੇ
ਜੀ,
ਉਸ ਗੱਲ ਹੋ ਜਾਏ 4 ਆਫਰ ਆ ਗਈਆਂ ਮਤਲਬ ਸਾਡੇ ਕੋਲ, ਇਹ ਜਿਹੜੀ ਗੱਲ ਹੈਗੀ ਹੈ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਬਿਲਕੁਲ ਕੰਟਰੋਲ ਹੋਣਾ ਚਾਹੀਦਾ। ਬਾਕੀ ਜਿਹੜੀਆਂ ਗਵਰਨਮੈਂਟ ਹੁਣ ਕਹਿ ਰਹੇ ਨੇ, ਗਵਰਨਮੈਂਟ ਇਹ ਕਰ ਤਾਂ ਪਹਿਲਾਂ ਵੀ ਸਕਦੇ ਨੇ, ਜੇ ਆਪਾਂ ਹੁਣ ਕਹਿ ਦਿੰਦੇ ਹਾਂ ਮਤਲਬ ਵੀ ਲਿਬਰਲਸ ਨੇ ਇਹ ਕਹਿਤਾ, ਉਹਨਾਂ ਨੇ ਆਹ ਕਹਿਤਾ, ਜਾਂ ਮਤਲਬ ਵੀ NDP ਵਾਲੇ ਆਹ ਗੱਲ ਕਹਿ ਰਹੇ ਨੇ, ਗੱਲ ਬਿਲਕੁਲ ਸਹੀ ਹੈ, ਜਿਹੜੇ ਦਾਇਰੇ ਦੇ ਵਿੱਚ ਹੈਗੇ ਨੇ ਉਹ ਉਨੀਆਂ ਕੀ ਚੀਜ਼ਾਂ ਕਰ ਸਕਦੇ ਨੇ, ਬਾਕੀ ਮੇਨਲੀ ਜਿਹੜੀ ਆ ਜਾਂਦੀ ਹੈ ਉਹ ਤਾਂ ਮਿਊਂਸੀਪਲ ਤੇ ਪ੍ਰੋਵਿੰਸ਼ੀਅਲ ਤੇ ਆਉਂਦਾ ਹੈਗਾ, ਜਿਵੇਂ ਬਾਈ ਲਾਜ਼ ਦੇ ਵਿੱਚ ਆਪਾਂ ਤੁਸੀਂ ਗੱਲ ਕੀਤੀ ਹੈਗੀ ਹੈ, ਜਿਹੜੇ ਬਾਈ ਲਾਜ਼ ਹੈਗੇ ਨੇ ਬਿਲਡਰਸ ਦੇ ਨਾਲ ਮਿਲ ਕੇ ਜੋ ਕੁਛ ਵੀ ਇੱਥੇ ਹੋ ਰਿਹਾ ਹੈਗਾ, ਜਿਵੇਂ ਐਡੇ ਐਡੇ ਘਰ ਆਪਾਂ ਗੱਲਾਂ ਕਰਦੇ ਹੋ ਤੁਸੀਂ ਤੇ ਛੋਟੀਆਂ ਛੋਟੀਆਂ ਆਪਾਂ ਉਹਦੀਆਂ ਆਪਣੇ ਡਰਾਈਵੇ ਬਣਾ ਦਿੰਦੇ ਹੈਗੇ ਨੇ ਮਿਲੀਅਨ ਆਫ ਡਾਲਰਸ, ਹਾਂਜੀ
ਬਹੁਤ ਵੱਡਾ ਇਸ਼ੂ ਹੈ ਜੀ।
ਹਾਂਜੀ ਬਿਲਕੁਲ ਵਪਾਰਾ ਸਾਹਿਬ, ਜਿਹੜੀ ਤੁਸੀਂ ਇਹ ਗੱਲ ਕੀਤੀ ਆ ਵੀ ਜਿਹੜਾ ਬਿਲਡਰ ਘਰ ਕੀਮਤਾਂ ਦੇ ਵਿੱਚ ਜਿਹੜਾ ਬੜੋਤਰੀ ਕਰਕੇ ਜਿਹੜਾ ਘਰ ਵੇਚਦਾ ਹੈ, ਤੇ ਦੂਜੇ ਪਾਸੇ ਜਿਹੜੀ ਟਰਾਂਸਪੇਰੈਂਸੀ ਅਸੀਂ ਬਿਡਿੰਗ ਦੀ ਗੱਲ ਕਰਦੇ ਹਾਂ, ਪਰ ਜਿਹੜਾ ਇੰਨਾ ਕਿਸੇ ਬਾਇਰ ਵੱਲੋਂ ਇੰਨੇ ਵੋਲੇਟਾਈਲ ਹੋ ਕੇ ਕੋਈ ਡਿਸੀਜਨ ਲੈ ਲੈਣਾ, ਇੱਕ ਸਾਨੂੰ ਵੀ ਪਤਾ ਹੁੰਦਾ ਜੀ, ਜੇ ਤੁਸੀਂ ਕੋਈ ਤੁਸੀਂ ਪ੍ਰੋਪਰਟੀਜ਼ ਦਿਖਾਉਂਦੇ ਹੋ ਆਪਣੇ ਕਲਾਇੰਟਸ ਨੂੰ, ਤੁਹਾਨੂੰ ਪਤਾ ਹੀ ਆ ਵੀ ਉਹ ਘਰ ਮੈਕਸੀਮਮ ਕਿੰਨੇ ਦਾ ਹੋ ਸਕਦਾ, ਜੇ ਕੋਈ ਪ੍ਰੋਪਰਟੀ ਜਿਹੜੀ ਮੈਕਸੀਮਮ 12 ਲੱਖ ਦੀ ਆ ਮੰਨ ਲਓ, ਤੇ 12-10 ਦੇ ਉੱਤੇ ਤੁਹਾਨੂੰ ਲੱਗਦਾ ਵੀ ਤੁਹਾਡੀ ਜਿਹੜੀ ਜਾਂ ਜਿਹੜੀ ਵੀ ਪ੍ਰੀਵੀਅਸ ਆਫਰ ਸੀ ਉਹ 12-10 ਦੀ ਸੀ, ਉਹ ਜਿਹੜਾ ਬਾਇਰ ਨੇ ਸੋਚਣਾ ਨਾ ਵੀ ਉਹ ਖਰੀਦ ਕੀ ਰਿਹਾ ਤਾਂ ਉਹਦਾ ਪੇ ਕੀ ਕਰ ਰਿਹਾ ਜੀ, ਕਿਤੇ ਨਾ ਕਿਤੇ ਜਦੋਂ ਉਹ ਡਿਸੀਜ਼ਨ ਕੋਈ ਲੈਂਦਾ ਤਾਂ ਮੈਨੂੰ ਲੱਗਦਾ ਉਹ ਇੰਨਾ ਵੋਲੇਟਾਈਲ ਨਹੀਂ ਹੋਣਾ ਚਾਹੀਦਾ, ਉਹ ਪ੍ਰੋਪਰ ਜਿਹੜਾ ਇੱਕ ਥੋਟ ਪ੍ਰੋਸੈਸ ਕੰਮ ਕਰਦਾ ਹੁੰਦਾ ਜੀ, ਹਰੇਕ ਜਿਹੜਾ ਜਦੋਂ ਅਸੀਂ ਕੋਈ ਕਿਰਿਆ ਕਰਦੇ ਹਾਂ, ਖਾਸ ਕਰਕੇ ਜੇ ਅਸੀਂ ਪਰਚੇਜ਼ ਕਰਦੇ ਹਾਂ ਪ੍ਰੋਪਰਟੀ, ਕਿਉਂਕਿ ਇਹ ਇੱਕ ਬਹੁਤ ਸਿੰਸੀਅਰ ਤੇ ਸੀਰੀਅਸ ਡਿਸੀਜ਼ਨ ਹੁੰਦਾ, $1,00,000 ਵਧਾ ਦੇਣਾ ਕੋਈ ਇੰਨਾ ਈਜ਼ੀ ਨਹੀਂ ਹੁੰਦਾ, ਜੇ ਬੰਦੇ ਨੂੰ ਉਹ ਲੱਗਦਾ ਵੀ ਹਾਂ ਮੈਂ ਅਫੋਰਡ ਕਰ ਸਕਦਾ ਤੇ ਉਹਦੀ ਨਿਗਾਹ ਦੇ ਵਿੱਚ ਕਿਸੇ ਚੀਜ਼ ਦੀ ਉਹ ਵੈਲਿਊ ਲੱਗਦੀ ਹੈ ਤਾਂ ਹੀ ਬੰਦਾ ਪੇ ਕਰਦਾ ਜੀ। ਅਸੀਂ ਜੇ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਠੀਕਰਾ ਸਿਸਟਮ ਦੇ ਉੱਤੇ ਭੰਨੀਏ ਤਾਂ ਮੈਨੂੰ ਲੱਗਦਾ ਉਹ ਵੀ ਜਾਇਜ਼ ਨਹੀਂ ਹੁੰਦਾ ਜੀ। ਕੀ ਕਹਿਣਾ ਚਾਹੁੰਦੇ?
ਮੈਂ ਇੱਕ ਗੱਲ ਇਹ ਕਰਦਾ ਸੀ ਅਵਤਾਰ ਜੀ, ਫਿਰ ਜਿਵੇਂ ਹੁਣ ਜੇ ਬਿਲਡਿੰਗ ਦਾ ਸਿਸਟਮ ਹੋਊਗਾ ਤਾਂ ਰਿਐਲਟਰ ਦੇ ਕੀ ਰੋਲ ਰਹਿ ਜਾਣਗੇ ਉਹਦੇ ਚ, ਮਤਲਬ ਕਿਸ ਤਰ੍ਹਾਂ ਹੋਊਗਾ ਇਹ, ਇਹਨੂੰ ਕਿਵੇਂ ਲੈਣਗੇ, ਮਤਲਬ ਕਿਸ ਤਰੀਕੇ ਦੇ ਨਾਲ, ਜਿਵੇਂ ਬਾਇਰ ਨੂੰ ਹੈਗਾ ਤਾਂ ਰਿਐਲਟਰ ਹੀ ਲੈ ਕੇ ਆਉਣਗੇ, ਕੋਈ ਉਹਦੀ ਐਡਵਰਟਾਈਜ਼ਮੈਂਟ ਜਾਂ ਵੀ ਇਸ ਘਰ ਦੇ ਉੱਤੇ ਬਿਲਡਿੰਗ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਜੇ ਬਿਲਡਿੰਗ ਨੂੰ ਲਾਗੂ ਕਰਨਾ ਵੀ ਹਰ ਘਰ ਦੇ ਉੱਤੇ ਬਿਲਡਿੰਗ ਹੋਵੇ
ਜੀ, ਬਿਲਕੁਲ ਟੂ ਬੀ ਜਸਟੀਫਾਈਡ ਮੈਨੂੰ ਲੱਗਦਾ, ਜਿਹੜਾ ਸੈਲਰ ਦਾ ਰੀਪ੍ਰੈਜੈਂਟੇਟਿਵ ਆ ਉਹ ਸਿਰਫ ਸੈਲਰ ਨੂੰ ਹੀ ਰੀਪ੍ਰੈਜੈਂਟ ਕਰ ਸਕੂਗਾ, ਉਹ ਮਲਟੀਪਲ ਰੀਪ੍ਰੈਜੈਂਟੇਸ਼ਨ ਨਹੀਂ ਦੇ ਸਕੂ, ਤੇ ਜਿਹੜੇ ਬਾਇਰ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਰੀਪ੍ਰੈਜੈਂਟ ਸਿਰਫ ਰਿਐਲਟਰ ਹੀ ਕਰਨਗੇ ਜਿੱਥੇ ਤੱਕ ਮੈਨੂੰ ਲੱਗਦਾ, ਤਾਂ ਹੀ ਟ੍ਰਾਂਸਪੇਰੈਂਸੀ ਹੋ ਸਕਦੀ ਹੈ। ਨਹੀਂ
ਤੁਹਾਡਾ ਤੁਸੀਂ ਆਪਦਾ ਬਾਇਰ ਮੇਰਾ ਆਪਦਾ ਬਾਇਰ ਹੈ, ਹੋ ਸਕਦਾ ਉਹ ਟਾਈਮ ਦੇ ਦੇਣ ਵੀ ਇਸ ਟਾਈਮ ਦੇ ਉੱਤੇ ਅਸੀਂ ਬਿਲਡਿੰਗ ਕਰਾਂਗੇ
ਜੀ, ਇੱਕ ਟਾਈਮ ਤੇ। ਜਿਹੜੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਜੇ ਗੱਲ ਕਰਦੇ ਹਾਂ ਤਾਂ ਇੱਕ ਸਮਾਂ ਦਿੱਤਾ ਜਾਂਦਾ, ਸਾਰੇ ਉੱਥੇ ਆਉਂਦੇ ਆ ਤੇ ਫਿਰ ਉੱਥੇ ਚਾਹੇ ਆਨਲਾਈਨ ਬਿਲਡਿੰਗ ਹੋਵੇ ਚਾਹੇ ਉਹ ਸਿੱਧੀ ਹੋਵੇ, ਤਾਂ ਐਵੇਂ ਬਿਲਡਿੰਗ ਹੁੰਦੀ ਆ ਇਸ ਤਰੀਕੇ ਦੇ ਨਾਲ ਜਿਹੜੇ ਘਰ ਵਿਕਦੇ ਨੇ
ਸੰਭਵ। ਠੀਕ ਹੈ ਚਲੋ, ਮਤਲਬ ਹੋ ਸਕਦਾ ਕਿਉਂਕਿ ਇੰਨਾ ਕੋਈ ਬੰਦਾ ਹਾਈ ਨਾ ਜਾਵੇ ਉੱਥੇ ਜਾ ਕੇ ਪ੍ਰਾਈਸ ਹੋ ਜਾਵੇ, ਬਾਕੀ ਫਿਰ ਜਿਹੜੇ ਡਿਪੈਂਡ ਕਰਦਾ ਸੈਲਰ ਦੇ ਉੱਤੇ ਵੀ ਉਹ ਵੇਚਣਾ ਚਾਹੁੰਦਾ ਕਿ ਨਹੀਂ ਵੇਚਣਾ ਚਾਹੁੰਦਾ
ਜੀ। ਬਿਲਕੁਲ,
ਇਹ ਵੀ ਨੀ ਨਾ ਹੋ ਸਕਦਾ ਵੀ 2 ਮਿਲੀਅਨ ਦੇ ਕੋਈ ਜਾ ਕੇ 15 ਤੇ ਸਟਾਪ ਕਰਦੇ ਤੇ ਉਹ ਕਹੇ ਵੀ ਮੈਨੂੰ 15 ਚ ਦੇ ਦੋ, ਆਈ ਥਿੰਕ ਇਹ ਤਾਂ ਵਰਕਆਊਟ ਨੀ ਹੋਣਾ ਇਸ ਤਰ੍ਹਾਂ।
ਨਹੀਂ ਦੇਖੋ, ਜਿਹੜੀ ਹੁਣ ਅੱਜ ਦੀ ਤਰੀਕ ਦੇ ਵਿੱਚ ਲਿਸਟਿੰਗਸ ਹੋ ਜਾਂਦੀਆਂ ਨੇ, ਜਿਵੇਂ ਮੰਨ ਲਓ ਜਿਹੜਾ ਆਈਡੀਅਲੀ ਘਰ ਕੋਈ 9 ਲੱਖ ਦਾ ਤੇ ਉਹ 8.5 ਦਾ ਲਾ ਦਿੱਤਾ ਜਾਂਦਾ, ਤਾਂ ਉਸ ਕੇਸ ਦੇ ਵਿੱਚ ਜਿਹੜਾ ਇਹ ਹੋਣਾ ਉਹਦੀ ਜਿਹੜੀ ਮੌਜੂਦਾ ਪ੍ਰਾਈਸ ਆ ਜਿਹੜੀ ਉਸ ਪ੍ਰਾਈਸ ਤੇ ਘਰ ਲੱਗਣਾ ਜੀ ਫੋਰ ਸੇਲ, ਤੇ ਜਦੋਂ ਵਿਕਣਾ ਤਾਂ ਉਹ ਉਸ ਵੈਲਿਊ ਤੇ ਵਿਕਣਾ ਜਿਹੜੀ ਕੋਈ ਪੇ ਕਰਦਾ, ਕਿਉਂਕਿ ਪ੍ਰਾਈਸ ਤੇ ਵੈਲਿਊ ਦੋ ਅਲੱਗ ਅਲੱਗ ਚੀਜ਼ਾਂ, ਜਦੋਂ ਘਰ ਲਿਸਟ ਹੁੰਦਾ ਉਹ ਪ੍ਰਾਈਸ ਤੇ ਹੁੰਦਾ, ਜਦੋਂ ਵਿਕਦਾ ਤਾਂ ਵੈਲਿਊ ਤੇ ਵਿਕਦਾ। ਬਹੁਤ ਸ਼ੁਕਰੀਆ
ਜੀ।
ਫਿਰ ਵੀ ਆਪਾਂ ਗੱਲਾਂ ਬਾਤਾਂ ਕਰਦੇ ਰਹਿਣਾ ਜੀ, ਅੱਗੇ ਅੱਗੇ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਵੀ ਇਹਦੇ ਬਾਰੇ ਗੱਲਬਾਤ ਕਰਾਂਗੇ ਜੀ। ਧੰਨਵਾਦ ਜੀ। ਸਰਪ੍ਰੀਤ ਜੀ ਆਪਣੇ ਨਾਲ ਲਾਈਨ 'ਤੇ ਨੇ। ਸਰਪ੍ਰੀਤ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ?
ਹੈਲੋ
ਹੈਲੋ ਤੁਸੀਂ ਆਨ ਏਅਰ ਹੋ ਜੀ ਸਰਪ੍ਰੀਤ? ਹਾਂਜੀ ਪ੍ਰੀਤਿੰਦਰ ਜੀ ਦਾ ਮੈਂ ਸਵਾਗਤ ਕਰਦਾ, ਕੀ ਕਹਿਣਾ ਚਾਹੁੰਦੇ ਹੋ ਜੀ?
ਤੁਸੀਂ ਮੈਨੂੰ ਇਹ ਸਮਝਾਓ, ਆਪਾਂ ਹਮੇਸ਼ਾ ਇੱਕ ਗੱਲ ਕਰਦੇ ਹਾਂ ਜਦੋਂ ਕਿਸੇ ਰਿਐਲਟਰ ਨੂੰ ਜਾਂ ਕਦੋਂ ਵੀ ਰੀਅਲ ਸਟੇਟ ਦੀ ਪ੍ਰਾਈਸ ਵੱਧਦੀ ਹੈ, ਰਾਈਟ? ਇੱਕੋ ਹੀ ਹੁੰਦਾ ਵਾ ਉਹਨਾਂ ਕੋਲ ਕਹਿਣ ਦਾ, ਜਾਂ ਫਾਈਨੈਂਸ਼ੀਅਲ ਐਕਸਪਰਟਸ ਵੀ ਕਹਿੰਦੇ ਨੇ ਸਪਲਾਈ ਡਿਮਾਂਡ, ਸਪਲਾਈ ਡਿਮਾਂਡ, ਰਾਈਟ? ਤੁਸੀਂ ਮੈਨੂੰ ਸਮਝਾਓ ਕਿ ਸਪਲਾਈ ਡਿਮਾਂਡ ਹੈ ਕੀ ਚੀਜ਼ ਹੈ ਜੀ?
ਦੇਖੋ ਜੀ, ਜੇ ਘਰਾਂ ਦੀ ਸਪਲਾਈ ਜਿਸ ਤਰ੍ਹਾਂ ਆਪਾਂ ਜਿਹੜੇ ਮੁੱਖ ਤੌਰ 'ਤੇ ਆਪਾਂ ਇਹੀ ਲੈਂਦੇ ਹਾਂ ਨਾ, ਜਦੋਂ ਘਰਾਂ ਦੀ ਵੀ ਜਿਹੜੀ ਮਾਰਕੀਟ ਦੇ ਵਿੱਚ ਜਿਹੜੇ ਘਰ ਨੇ ਉਹਨਾਂ ਨੂੰ ਲੈ ਕੇ ਆਪਾਂ ਚੱਲਦੇ ਹਾਂ ਨਾ, ਜੇ ਤੁਸੀਂ ਕਿਤੇ ਵੀ ਜਾਂਦੇ ਹੋ, ਤੁਸੀਂ ਦੇਖਦੇ ਹੋ, ਜਾਂ ਤੁਸੀਂ ਸ਼ੋਇੰਗ 'ਤੇ ਜਾਂਦੇ ਹੋ ਜਾਂ ਕੁਛ ਕਰਾਉਂਦੇ ਹੋ, ਤੁਸੀਂ ਦੇਖਦੇ ਹੋ ਵੀ ਇੱਕੋ ਘਰ ਨੂੰ ਦੇਖਣ ਵਾਲੇ 50 ਜਾਂ 100 ਹੋ ਸਕਦੇ ਨੇ ਜੀ, ਉਹ ਖਰੀਦਣਾ ਤਾਂ ਇੱਕ ਨਹੀਂ ਹੈ ਜੀ।
ਹਾਂਜੀ, ਮੈਂ ਤੁਹਾਨੂੰ ਦੱਸਦਾ ਜੀ, ਇਹ ਕੁਛ ਨੀ ਹੈਗਾ ਜੀ, ਇਹ ਸਪਲਾਈ ਡਿਮਾਂਡ ਦਾ ਹੈਗਾ ਵੈ। ਦੇਖੋ, ਇਮੀਗ੍ਰੇਸ਼ਨ ਪਹਿਲਾਂ ਵੀ ਸੀਗੀ, ਇਮੀਗ੍ਰੇਸ਼ਨ ਹੁਣ ਵੀ ਸੀ। ਮੈਨੂੰ ਇੱਥੇ ਆਏ ਨੂੰ 25 ਈਅਰਸ ਹੋ ਗਏ, ਰਾਈਟ? ਉਦੋਂ ਘਰ ਤੁਹਾਨੂੰ ਤਕਰੀਬਨ 2.5 ਕੁ ਲੱਖ ਦਾ ਵਧੀਆ ਘਰ ਮਿਲ ਜਾਂਦਾ ਸੀ, 2 ਤੋਂ 2.5 ਲੱਖ ਦੇ ਵਿੱਚ, ਰਾਈਟ? ਤੇ ਤੁਸੀਂ ਉਸ ਹਿਸਾਬ ਨਾਲ ਜਦੋਂ ਉਸ ਟਾਈਮ ਸੈਲਰੀ ਸੀਗੀ, ਰਾਈਟ? ਕਿਉਂਕਿ ਸਪਲਾਈ ਡਿਮਾਂਡ ਦਾ ਤੁਸੀਂ ਇਹ ਤਾਂ ਕਹਿ ਨੀ ਸਕਦੇ ਕਿ ਜੀ ਹਾਂਜੀ ਸਪਲਾਈ ਡਿਮਾਂਡ ਕਰਕੇ ਜੀ ਇੱਕ ਚੀਜ਼ ਜਿਹੜੀ ਹੈਗੀ ਆ ਸਾਲ ਦੇ ਵਿੱਚ 30-30% 35-35% ਵੱਧ ਗਈ ਉਹਦੀ ਪ੍ਰਾਈਸ, ਰਾਈਟ? ਹੁਣ ਜੇ ਤੁਸੀਂ ਦੇਖੋ ਜੇ ਹਰ ਚੀਜ਼, ਚਲੋ ਮੈਂ ਕਹਿੰਦਾ ਕਿ ਇਨਫਲੇਸ਼ਨ ਅਕੋਰਡਿੰਗਲੀ ਵੱਧਦੀ ਹੈ, ਤੁਹਾਡੀ ਸੈਲਰੀ ਵੀ ਉਵੇਂ ਵੱਧਦੀ ਹੈ। ਮੇਰਾ ਖਿਆਲ ਹੈ ਔਨ ਐਨ ਐਵਰੇਜ ਹੋ ਸਕਦਾ ਕੋਈ ਜ਼ਿਆਦਾ ਬਹੁਤ ਹਾਈਲੀ ਸਕਿੱਲਡ ਬੰਦਾ ਹੋਵੇ ਤਾਂ ਉਹ ਕਹਿ ਸਕਦਾ, ਬੂਸਟ ਕਰ ਆਪਣਾ ਬੂਸਟ ਆਫ ਹੋ ਸਕਦਾ ਕਿ ਜੀ ਮੇਰੀ ਸੈਲਰੀ 10% ਵੱਧ ਗਈ ਹਰ ਸਾਲ, ਰਾਈਟ? ਨਹੀਂ ਤਾਂ ਆਪਣਾ ਐਵਰੇਜ ਕਈ ਵਾਰ ਤਾਂ ਫਰੀਜ਼ ਵੀ ਹੋ ਜਾਂਦੀ ਹੈ, ਪਰ ਚਲੋ ਮੈਂ ਔਨ ਐਨ ਐਵਰੇਜ ਲਾਵਾਂ, ਬੰਦੇ ਦੀ ਸੈਲਰੀ ਜੋ ਇੱਕੋ ਸਕਿੱਲ ਲੈਵਲ 'ਚ ਹੈਗਾ ਉਹਦੀ ਤਕਰੀਬਨ 2.5-3% ਵੱਧਦੀ ਹੈ, ਠੀਕ ਹੈ ਜੀ? ਤੁਹਾਡਾ 2.5-3% ਤੁਹਾਡੀ ਸੈਲਰੀ ਵੱਧ ਰਹੀ ਹੈ, ਠੀਕ ਹੈ ਜੀ? ਤੇ ਉਸ ਤੋਂ ਬਾਅਦ ਕੀ ਹੈ ਜੀ, ਤੁਹਾਡਾ ਜਿਹੜਾ ਕੀ ਕਹਿੰਦੇ ਹੈਗੇ ਨੇ ਘਰਾਂ ਦੀ ਵੈਲਿਊ ਹੈ ਤੁਹਾਡੀ, ਉਹ 30-30% ਵੱਧ ਰਹੀ ਹੈ। ਤੁਸੀਂ ਇਹਨੂੰ ਇਸ ਚੀਜ਼ ਨੂੰ ਜਸਟੀਫਾਈ ਕਿਉਂ ਕਰੋਗੇ? ਤੁਹਾਡੇ ਫੰਡਾਮੈਂਟਲ ਵੀ ਟੋਟਲੀ ਰੋਂਗ ਹੋ ਗਏ, ਤੁਹਾਡੀ ਇਕਨੋਮੀ ਦਾ ਫੰਡਾਮੈਂਟਲ ਹੈ ਉਹੀ ਰੋਂਗ ਹੋ ਗਿਆ।
ਜੀ ਜੀ ਬਿਲਕੁਲ ਪ੍ਰਤਿੰਦਰ ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਪਰ ਜਿਹੜੀ ਉਹ ਐਲੀਵੇਟਿਡ ਕੀਮਤ ਕੋਈ ਪੇ ਕਰਦਾ, ਉਹ ਕੌਣ ਪੇ ਕਰਦਾ? ਕੰਜ਼ਿਊਮਰ ਪੇ ਕਰਦਾ, ਉਹ ਆਪਣੀ ਮਰਜ਼ੀ ਦੇ ਨਾਲ ਪੇ ਕਰਦਾ, ਆਪਣੀ ਮਰਜ਼ੀ ਦੇ ਨਾਲ ਪੇ ਕਰਦਾ। ਜੀ ਜੀ ਸੋਰੀ, ਇੱਕ ਮਿੰਟ। ਤੇ 25 ਸਾਲ ਪਹਿਲਾਂ ਜਿਹੜੀਆਂ ਇੱਥੇ ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਡਿਫਰੈਂਟ ਸੀ, ਤੇ 25 ਸਾਲ ਪਹਿਲਾਂ ਜਿਹੜੀਆਂ ਇੱਥੇ ਦੀਆਂ ਫਾਈਨੈਂਸ਼ੀਅਲ ਪਾਲਿਸੀਜ਼ ਇਨ ਟਰਮਸ ਆਫ, ਜੇ ਅਸੀਂ ਗੱਲ ਕਰੀਏ ਚਾਹੇ ਉਹ ਇੰਟਰਸਟ ਰੇਟ ਦੀ ਗੱਲ ਕਰੀਏ, ਉਹ ਅਲੱਗ ਸੀ। ਅੱਜ ਉਹ ਸੂਰਤ ਹਾਲ ਵੱਖਰਾ ਹੈ, ਤੇ ਅੱਜ ਜਿਹੜੀ ਲੋਕਾਂ ਦੀ ਆਮਦ ਆ 25 ਸਾਲ ਨਾਲੋਂ ਕਿਤੇ ਵੱਧ ਗਈ ਆ, ਜੇ ਤੁਸੀਂ ਅੰਕੜੇ ਵੀ ਜ਼ਰੂਰ ਚੈੱਕ ਕਰਿਓ। ਤੇ ਇਹ ਚੀਜ਼ਾਂ ਜਿਹੜੀ ਡਿਮਾਂਡ ਐਂਡ ਸਪਲਾਈ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਤੇ ਇਹ ਚੀਜ਼ਾਂ ਇਹਨੂੰ ਡਾਇਰੈਕਟਲੀ ਪ੍ਰੋਪੋਰਸ਼ਨਲ ਆ। ਜੀ
ਡਾਇਰੈਕਟਲੀ ਪ੍ਰੋਪੋਰਸ਼ਨਲ, ਮੈਂ ਤੁਹਾਨੂੰ ਜਸਟ ਇਟ ਵਾਜ਼ ਅ ਸਟਾਇਆ ਜਿਹੜਾ ਮੈਂ ਤੁਹਾਨੂੰ ਸ਼ੁਰੂ ਚ ਕੀਤਾ। ਸਪਲਾਈ ਡਿਮਾਂਡ ਦਾ ਮਤਲਬ ਕੀ ਹੁੰਦਾ? ਆਈ ਐਮ ਐਕਚੁਅਲੀ ਅ ਫਾਈਨੈਂਸ਼ੀਅਲ ਐਕਸਪਰਟ, ਰਾਈਟ? ਤੇ ਮੈਂ ਮੇਰੇ ਕੋਲ ਡੇਲੀ ਇਸ ਤਰ੍ਹਾਂ ਦੇ ਬੰਦੇ ਡਿਫਰੈਂਟ ਕਲਾਇੰਟਸ ਵੀ ਆਉਂਦੇ ਹੈਗੇ, ਸਾਰਾ ਕੁਛ, ਲੇਕਿਨ ਇਹ ਤੁਹਾਡਾ ਫੰਡਾਮੈਂਟਲ ਇਕਨੋਮੀ ਦਾ ਜਸਟੀਫਾਈ ਨਹੀਂ ਕਰਦਾ, ਇਟਸ ਐਕਚੁਅਲੀ ਇਹ ਇਨਫਲੇਟਡ ਪ੍ਰਾਈਸਿਸ, ਰਾਈਟ? ਤੁਸੀਂ ਹੁਣ ਮੈਨੂੰ ਗੱਲ ਕਰ ਰਹੇ, ਤੁਸੀਂ ਮੈਨੂੰ ਇਹ ਕੁਸਚਨ ਕੀਤਾ ਕਿ 25 ਸਾਲ ਪਹਿਲਾਂ ਲੋਕਾਂ ਦੀ ਇਨਕਮ ਵੀ ਘੱਟ ਸੀ, ਠੀਕ ਹੈ ਜੀ? 25 ਸਾਲ ਤੇ ਹੁਣ ਦੇ ਵੀ ਲੋਕਾਂ ਦੀ ਇਨਕਮ ਜੇ 3% ਦੇ ਹਿਸਾਬ ਨਾਲ ਲਾਓ, ਤੇ ਜੇ ਆਪਾਂ ਰੂਲ ਆਫ 72 ਵੀ ਲਾਈਏ ਤਾਂ ਤਕਰੀਬਨ ਉਹਨਾਂ ਦੀ ਜਾ ਕੇ ਕੀ ਕਹਿੰਦੇ ਹੈਗੇ ਨੇ 22 ਸਾਲਾਂ ਦੇ ਬਾਅਦ ਡਬਲ ਹੁੰਦੀ ਆ, ਰਾਈਟ?
ਜੀ ਬਿਲਕੁਲ, ਤੁਸੀਂ ਦਰੁਸਤ ਫਰਮਾਇਆ, ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ, ਬੈਸਟ ਵਿਸ਼ਿਸ। ਹੋਰ ਕਾਲਸ ਵੀ ਜਿਹੜੀਆਂ ਵੇਟ ਕਰਦੇ ਨੇ, ਆਉਣ ਵਾਲੇ ਦਿਨਾਂ 'ਚ ਫਿਰ ਤੁਹਾਡੇ ਨਾਲ ਗੱਲ ਹੋਊ। ਗੱਲ ਜਿਹੜੀ ਇਹੀ ਆ ਜੀ, ਜਿਹੜਾ ਜੇ ਕੋਈ ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਜੀ, ਇੱਕ ਘਰ 6 ਲੱਖ ਦਾ ਲੱਗਿਆ ਹੋਇਆ, ਵਰਿੰਦਰ ਜੀ ਤੁਸੀਂ ਸੋਚਣਾ ਵੀ 6 ਦਾ ਖਰੀਦਣਾ ਜਾਂ ਤੁਸੀਂ 7 ਦਾ ਖਰੀਦ ਲੈਣਾ, ਉਹ ਵੱਧ ਕੇ, ਹਨਾ? ਇਹ ਐਟ ਦਾ ਐਂਡ ਆਫ ਦਾ ਡੇ ਇਹ ਤੁਹਾਡਾ ਪਰਸਨਲ
ਡਿਸੀਜਨ। ਜ਼ਰੂਰ ਮੈਂ ਕਹਿਣਾ ਚਾਹਾਂਗਾ, ਇੱਥੇ ਨਾਲ ਦੀ ਨਾਲ ਆਪਾਂ ਕਾਲਸ ਵੀ ਲੈਂਦੇ ਹਾਂ, ਪਰ ਆਪਣੇ ਕੋਲ ਅੱਜ ਸ਼ਾਰਟ ਟਾਈਮ ਬਹੁਤ ਆ ਜੀ, ਜਿਹੜੇ ਵੀ ਸਾਡੇ ਕਾਲਰ ਨੇ ਉਹਨਾਂ ਨੂੰ ਆਪਾਂ ਸ਼ਾਰਟ ਰੱਖਾਂਗੇ, ਥੋੜ੍ਹਾ ਜਿਹਾ ਐਡਵਰਟਾਈਜ਼ਮੈਂਟ ਵੀ ਲੈਣੀਆਂ ਨੇ। ਅਵਤਾਰ ਜੀ, ਜਿਹੜੀ ਗੱਲ ਮੈਂ ਇੱਕ ਵਾਰੀ ਕਰ ਰਿਹਾ ਸੀ, ਜਿਸ ਤਰ੍ਹਾਂ ਮੈਂ ਆਪਣੀ ਦੱਸ ਦਿੰਦਾ ਵੀ ਮੈਂ ਜਿਹੜੀ ਕਿਸੇ ਦੀ ਆਫਰ ਪਾਈ ਹੈ ਜੀ,
ਜੀ
ਮੈਂ ਆਪ ਆਫਰ ਪਾ ਕੇ ਬੰਦੇ ਨੂੰ ਕਹਿ ਰਿਹਾ ਵੀ ਆਪਾਂ ਨੇ ਇਸ ਤੋਂ ਵੱਧ ਨਹੀਂ ਜਾਣਾ, ਉਹ ਕਹਿੰਦਾ ਜੀ ਤੁਸੀਂ ਇੰਨੇ ਦਾ ਲਓ, ਜੇ ਮੈਂ ਇੰਨੇ ਪੈਸੇ ਦੇਣੇ ਨੇ, ਇਹਦੇ 50,000 ਵਧਾ ਕੇ ਦੇਣਾ। ਮੈਂ ਉੱਥੇ ਛੱਡ ਕੇ ਆ ਗਿਆ ਬੰਦੇ ਨੂੰ, ਮੈਂ ਕਿਹਾ ਯਾਰ ਮੈਂ ਨਹੀਂ, ਇਹ ਤੋਂ ਵੱਧ ਪਾ ਸਕਦੇ, ਇੰਨੇ ਦੀ ਵਰਥ ਨਹੀਂ ਹੈਗੀ ਇਹ
ਜੀ।
ਸੋ ਤੁਸੀਂ ਤਾਂ ਇਹ ਕਰ ਸਕਦੇ ਹਾਂ, ਪਰ ਜੇ ਬਾਹਰ ਕਵੇ ਮੈਂ ਇੰਨੇ ਦਾ ਲੈਣਾ, ਫਿਰ ਇਨਫਲੇਸ਼ਨ ਤਾਂ ਹੋਣੀ ਹੈ ਜੀ। ਸੋ ਨਾਲ ਦੀ ਨਾਲ ਆਪਾਂ ਇੱਥੇ ਆਪਣੇ ਸੰਦੇਸ਼ ਵੀ ਲੈ ਲਈਏ, ਇੱਥੇ ਇੱਕ ਦੋ ਸੰਦੇਸ਼ ਲੈ ਕੇ ਫਿਰ ਮੈਂ ਆਪਣੇ ਕਾਲਰਸ ਨੂੰ ਕਰਦਾ। ਵਿਪਨ ਪ੍ਰੀਤ ਕੰਦੋਲਾ ਵਿਪਨ ਪ੍ਰੀਤ ਕੌਰ ਕੰਧੋਲਾ ਉਹਨਾਂ ਦਾ ਨੰਬਰ ਮੈਂ ਇੱਥੇ ਦੇਣਾ ਚਾਹਾਂਗਾ 905-334-6400 ਤੇ ਤੁਸੀਂ ਕਾਲ ਕਰਨੀ ਹੈ ਫੈਮਿਲੀ ਲਾਅ ਲਈ, ਖਾਸ ਕਰਕੇ ਜੇ ਤੁਹਾਨੂੰ ਕੋਈ ਫੈਮਿਲੀ ਦੀ ਪ੍ਰੋਬਲਮ ਆ ਤਾਂ ਤੁਸੀਂ ਵਿਪਨ ਪ੍ਰੀਤ ਕੌਰ ਉਹਨਾਂ ਨੂੰ ਕਾਲ ਕਰ ਲੈਣੀ ਆ 905-334-6400। ਲਾਇਰ ਨੇ ਜੀ, ਰੀਅਲ ਸਟੇਟ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਗੁਰਵਿੰਦਰ ਮਾਂਗਟ ਦਾ ਨੰਬਰ ਮੌਰਗੇਜ ਲਈ, ਤੁਸੀਂ ਗੁਰਵਿੰਦਰ ਮਾਂਗਟ ਨੂੰ ਕਾਲ ਕਰਨੀ ਆ 647-964-0060 ਤੇ, ਵਰੀ ਫ੍ਰੀ ਮੌਰਗੇਜ ਲੈਣ ਲਈ ਗੁਰਵਿੰਦਰ ਮਾਂਗਟ ਦਾ ਨੰਬਰ ਸੌਖਾ ਜਿਹਾ। ਸੋਫਾ ਮਾਡ ਦਾ ਨੰਬਰ 905-791-8056 ਜੀ।
ਜੀ ਬਿਲਕੁਲ ਦੋਸਤੋ, ਜੇ ਤੁਸੀਂ ਆਪਣੇ ਬੱਚਿਆਂ ਨੂੰ ਮੈਡੀਸਨ ਜਾਂ ਮੈਡੀਕਲ ਫੀਲਡ ਦੇ ਵਿੱਚ ਪੜ੍ਹਾਈ ਕਰਾਉਣੀ ਚਾਹੁੰਦੇ ਹੋ ਤਾਂ ਨਿਊਕਲੀਅਸ ਯੂਨੀਵਰਸਿਟੀ ਸਕੂਲ ਆਫ ਮੈਡੀਸਨ, ਗੱਲ ਭਾਵੇਂ ਡੈਂਟਲ ਜਾਂ ਮੈਡੀਸਨ ਦੀ ਪੜ੍ਹਾਈ ਦੀ ਹੋਵੇ ਤਾਂ ਤੁਸੀਂ ਜਿਹੜੀ ਕਾਲ ਕਰਨੀ ਹੈ ਜੀ ਅਪੁਆਇੰਟਮੈਂਟ ਲਈ 416-910-8750 ਉੱਤੇ ਕਾਲ ਕੀਤੀ ਜਾ ਸਕਦੀ ਹੈ 416-910-8750 ਤੇ। ਦੋਸਤੋ ਤੁਸੀਂ ਕਾਲ ਕਰਨੀ ਆ ਤੇ 5 ਸਾਲ ਦੇ ਵਿੱਚ ਜਿਹੜਾ ਗ੍ਰੇਡ 12 ਤੋਂ ਬਾਅਦ ਤੁਹਾਡੇ ਬੱਚੇ ਜਿਹੜਾ ਡਾਕਟਰ ਬਣ ਸਕਦੇ ਨੇ। ਪਹਿਲਾ ਸਾਲ ਜਿਹੜਾ ਪੜ੍ਹਾਈ ਦਾ ਟੋਰਾਂਟੋ ਦੇ ਵਿੱਚ ਹੋਣਾ ਤੇ 2 ਸਾਲ ਅਰੂਬਾ ਕੈਰੇਬੀਅਨ ਦੇ ਵਿੱਚ, ਨੈਕਸਟ 2 ਈਅਰਸ ਤੇ ਆਖਰੀ 2 ਸਾਲ ਜਿਹੜੇ ਬਾਲਟੀਮੋਰ USA ਦੇ ਵਿੱਚ ਹੋਣੇ ਆ ਜੀ ਪੜ੍ਹਾਈ ਦੇ। ਸੋ ਗੱਲ ਭਾਵੇਂ 4 ਸਾਲ ਦੀ ਡਿਗਰੀ ਦੀ ਹੋਵੇ ਜਾਂ 5 ਦੀ, ਗ੍ਰੇਡ 12 ਤੋਂ ਬਾਅਦ ਜਿਹੜੀ 5 ਸਾਲ ਦੀ ਇਹ ਡਿਗਰੀ ਪ੍ਰੋਗਰਾਮ ਹੈਗਾ ਜੀ, ਤੇ ਜੇ ਤੁਸੀਂ BSc ਸੈਕਿੰਡ ਜਾਂ 3rd ਈਅਰ ਦੇ ਵਿੱਚ ਹੋ ਤਾਂ 4 ਸਾਲ ਦੇ ਵਿੱਚ ਡਾਕਟਰ ਤੁਹਾਡੇ ਬੱਚੇ ਬਣ ਸਕਦੇ ਨੇ ਜੀ। ਹਾਂ ਦੋਸਤੋ, 416-910-8750।
ਨਾਲ ਦੀ ਨਾਲ ਔਰਥੋ ਲਿੰਕ ਦਾ ਨੰਬਰ ਮੈਂ ਦੇਵਾਂ ਜੀ 905-965-5465 ਤੇ ਤੁਸੀਂ ਕਾਲ ਕਰਨੀ ਹੈ ਜੀ। ਫੁੱਟ ਕਲੀਨਿਕ ਹੈਗਾ, ਕਸਟਮ ਮੇਡ ਜਿਹੜੇ ਫੁੱਟ ਔਰਥੋਟਿਕਸ, ਕੰਪੈਰੀਜ਼ਨ ਕੰਪਰੈਸ਼ਨ ਸਟੋਕਿੰਗਸ, ਬੈਕ ਨੀ, ਐਂਕਲ, ਰਿਸਟ ਬ੍ਰੇਸਿਸ, ਕੋਰਨਰ ਰਿਮੂਵਲ, ਹਰ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਔਰਥੋ ਲਿੰਕ ਦੀਆਂ 905-965-5465 ਤੇ ਤੁਸੀਂ ਕਾਲ ਕਰ ਲੈਣੀਆਂ। ਮੈਨੂੰ ਲੱਗਦਾ ਆਪਣੇ ਨਾਲ ਲਾਈਨ ਤੇ ਬਲਵਿੰਦਰ ਜੀ ਨੇ। ਬਲਵਿੰਦਰ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ, ਸ਼ਾਰਟ ਰੱਖਿਓ ਜੀ ਪਲੀਜ਼।
ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ, ਸਾਨੂੰ ਸ਼ਾਰਟ ਹੀ ਰੱਖਾਂਗੇ।
ਸਤਿ ਸ੍ਰੀ ਅਕਾਲ ਜੀ। ਹਾਂਜੀ
ਹਾਂਜੀ ਵੀਰ ਜੀ, ਵੇਖੋ ਜਿੱਥੋਂ ਤੱਕ ਗੱਲ ਹੈ ਨਾ ਫੈਡਰਲ ਗਵਰਨਮੈਂਟ ਦੀ, ਕਿਸੇ ਹੱਦ ਤੱਕ ਉਹ ਵੀ ਕਰ ਸਕਦੇ ਇਹਦੇ ਵਿੱਚ ਜਿਹੜਾ ਰੀਅਲ ਸਟੇਟ ਦੇ ਵਿੱਚ ਆਪਣਾ ਐਡਜਸਟਮੈਂਟ ਜਾਂ ਪ੍ਰੋਵਿੰਸ਼ੀਅਲ ਦਾ ਸਿਟੀ ਦੀ ਗੱਲ ਕਰ ਚੁੱਕੇ ਹਾਂ। ਹੁਣ ਇੱਥੇ ਜਦੋਂ ਆਪਾਂ ਸਪਲਾਈ ਐਂਡ ਡਿਮਾਂਡ ਦੀ ਗੱਲ ਕਰਦੇ ਹਾਂ, ਜਿਹੜੀ ਸਪਲਾਈ ਐਂਡ ਡਿਮਾਂਡ ਹੈ ਉਹ ਤਾਂ ਇਕਨੋਮਿਕ ਸਕੂਲਾਂ ਦਾ ਉਡਾੜਾ ਜਿਹੜੀ ਹੁੰਦੀ ਆ
ਜੀ,
ਇਹ ਤੁਹਾਨੂੰ ਇਹ ਨਹੀਂ ਕਦੀ ਵੀ ਦੱਸਿਆ ਜਾਂਦਾ ਸਪਲਾਈ ਐਂਡ ਡਿਮਾਂਡ ਜਿਹੜੀ ਤੱਕੜੀ ਆ ਉਹਨੂੰ ਉੱਤੇ ਬਾਬਾ ਕਿਹੜਾ ਫੜ ਕੇ ਬੈਠਾ, ਉਹਨੂੰ ਕਹਿੰਦੇ ਕਰਪਸ਼ਨ
ਜੀ।
ਕਰਪਸ਼ਨ ਸਪਲਾਈ ਦੇ ਵਿੱਚ ਵੇਖ ਲਓ, ਸਾਡੀ ਭੰਡਾਰਾ ਨਹੀਂ ਹੁੰਦਾ ਇੰਡੀਆ ਦੇ ਵਿੱਚ, ਇੱਥੇ ਜਿਸ ਲਿਆ ਕੋਵਿਡ ਵਿੱਚ ਲੋਕੀ ਜਾਂਦੇ ਸੀਗੇ ਆਪਣਾ ਖਰੀਦਣ ਤੇ, ਜੇ ਤੁਸੀਂ ਕਿਸੇ ਚੀਜ਼ ਦੀ ਪ੍ਰਾਈਸ ਵਧਾਉਣੀ ਤਾਂ ਰਿਸਟ੍ਰਿਕਸ਼ਨ ਲਾ ਦਿਓ
ਜੀ,
ਪ੍ਰਾਈਸ ਚਲਾ ਜਾਓ
ਜੀ।
ਬਿਲਡਰਾਂ ਨੇ ਮਾਰਕੀਟ ਕੰਟਰੋਲ ਕੀਤੀ ਹੋਈ ਆ, ਬਿਲਡਰਾਂ ਨੇ ਰਲ ਕੇ ਇਹ ਹੈਂਕੀ ਪੈਂਕੀ ਸਾਰੀ ਸਿਟੀ ਨਾਲ ਹੁੰਦੀ, ਇਹਨਾਂ ਨੇ ਕੰਟਰੋਲ ਕੀਤੀ ਹੋਈ ਆ ਮਾਰਕੀਟ ਕਿ ਇੰਨੀ ਕੁ ਮਤਲਬ ਸਪਲਾਈ ਰੱਖੋ ਤਾਂ ਕਿ ਜਿਹੜੀ ਅਸੀਂ ਪ੍ਰਾਈਸ ਨੂੰ ਜਿਹੜਾ ਆ ਹਮੇਸ਼ਾ ਫਲਕਚੁਏਟ ਕਰਕੇ ਰੱਖੀਏ ਉੱਤੇ ਨੂੰ। ਦੂਜੇ ਪਾਸੇ ਜਿਹੜਾ ਇਹ ਜਿਹੜਾ ਕਰਪਸ਼ਨ ਆ ਉਹ ਲੋਕਾਂ ਨੂੰ ਪੈਨਿਕ ਬਾਇੰਗ ਵਾਸਤੇ ਮਜਬੂਰ ਕਰ ਰਿਹਾ, ਔਰ ਪੈਨਿਕ ਬਾਇਰ ਉਹ ਆ ਜਿਹੜੇ ਇਹਨੂੰ ਬਿਜ਼ਨਸ ਦੇ ਤੌਰ ਤੇ ਜਿਹੜੀ ਰੀਅਲ ਸਟੇਟ ਨੂੰ ਯੂਜ਼ ਕਰ ਰਿਹਾ, ਉਹਨਾਂ ਨੂੰ ਕਿ ਜੇ ਅੱਜ ਨਾ ਖਰੀਦਿਆ ਤੇ ਮਹੀਨੇ ਨੇ ਇਹਦੀ ਇੰਨੀ ਪ੍ਰਾਈਸ ਵੱਧ ਜਾਊਗੀ, ਉਹ ਪੈਨਿਕ ਦੇ ਰੂਪ ਦੇ ਵਿੱਚ ਖਰੀਦਾ। ਤੇ ਜਿਹੜੇ ਵਿਚਾਰੇ ਗਰੀਬ ਨੇ ਵਿੱਚ ਉਹਦਾ ਘਰ ਲੈਣਾ ਹੁੰਦਾ ਪੈਨਿਕ, ਉਹਨੂੰ ਵੀ ਪਿਆ ਹੁੰਦਾ ਜੇ ਮੈਂ ਸਾਲ ਨਾਲ ਅਗਲੇ ਸਾਲ ਮੈਨੂੰ ਜ਼ਿਆਦਾ ਦੇਣੇ ਪੈਣੇ
ਜੀ।
ਤੇ ਸਾਰੀ ਜਿਹੜੀ ਸਪਲਾਈ ਐਂਡ ਡਿਮਾਂਡ ਹੈ ਨਾ, ਇਹਨਾਂ 'ਚ ਦੋਵਾਂ 'ਚੋਂ ਜੇ ਇੱਕ ਚੀਜ਼ ਨੂੰ ਤੁਸੀਂ ਕੰਟਰੋਲ ਕਰ ਲਓ, ਚਾਹੇ ਸਪਲਾਈ ਕੰਟਰੋਲ ਕਰ ਲਓ ਚਾਹੇ ਡਿਮਾਂਡ ਕਰ ਲਓ, ਉੱਥੇ ਜਿਹੜਾ ਨੈਚੁਰਲ ਫਾਰਮ ਹੈ ਸਪਲਾਈ ਡਿਮਾਂਡ ਦਾ ਤੇ ਰਹਿੰਦਾ ਹੀ ਨਹੀਂ, ਉੱਥੇ ਤੇ ਕਰਪਸ਼ਨ ਐਂਟਰ ਹੋ ਗਿਆ। ਸੋ ਇਸ ਕਰਕੇ ਸਾਰਾ ਜਿਹੜਾ ਕਰਪਸ਼ਨ ਹੈ ਇਹਦੇ ਸਾਰੇ
ਜੀ ਜੀ। ਜੀ ਬਿਲਕੁਲ, ਬਹੁਤ ਵਧੀਆ ਬਲਵਿੰਦਰ ਜੀ ਤੁਸੀਂ ਐਕਸਪਲੇਨ ਕੀਤਾ, ਵੈਰੀ ਯੂ ਨੋ ਰੀਸੈਂਟ ਇਹ ਐਗਜ਼ਾਮਪਲ ਜਿਹੜੀਆਂ ਐਗਜ਼ਾਮਪਲਸ ਹੋ ਕੇ ਹਟੀਆਂ। ਤੁਸੀਂ ਅੰਦਾਜ਼ਾ ਲਾਓ, ਤੁਹਾਨੂੰ ਯਾਦ ਹੋਣਾ ਜੀ ਆਟੇ ਦਾ ਇੱਕ ਬੈਗ ਦੁੱਗਣੀ ਕੀਮਤ ਉੱਤੇ ਜਿਹੜਾ ਵਿਕਦਾ ਰਿਹਾ, ਇਹੀ ਸਪਲਾਈ ਅਤੇ ਡਿਮਾਂਡ ਆ। ਬਹੁਤ ਸੌਖਾ ਜਿਹਾ ਜੀ ਜੇ ਅੰਡਰਸਟੈਂਡ ਹੀ ਕਰਨਾ ਤੇ। ਬਿਲਕੁਲ, ਸਾਡੇ ਨਾਲ ਅਗਲੇ ਕਾਲਰ ਲਾਈਨ ਉੱਤੇ ਹਾਜ਼ਰ ਹੋ ਗਏ ਨੇ।
ਬਿਲਕੁਲ ਜੀ, ਸੁਲੇਮਾਨ ਜੀ ਲਾਈਨ 3 ਨੇ। ਸੁਲੇਮਾਨ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ, ਕੀ ਕਹਿਣਾ ਚਾਹੁੰਦੇ ਹੋ ਜੀ? ਸ਼ਾਰਟ ਰੱਖਿਓ ਪਲੀਜ਼। ਹਾਂਜੀ,
ਸਤਿ ਸ਼੍ਰੀ ਅਕਾਲ ਜੀ। ਆਪਣੇ ਤੁਸੀਂ ਇਲੈਕਸ਼ਨ ਦੀ ਗੱਲ ਕਰ ਰਹੇ ਸੋ, ਇਲੈਕਸ਼ਨ ਆ ਰਿਹਾ
ਜੀ,
ਕਿ ਮੋਤਰਮ ਇੱਕ ਕੈਨੇਡਾ ਦਾ ਸਿਸਟਮ ਸਿਰਫ ਇੱਕ ਘਰਾਂ ਦਾ ਹੀ ਨਹੀਂ ਖੜਾ
ਜੀ,
ਤੇ ਜੇ ਘਰਾਂ ਦਾ ਖੜਦੇ ਤੇ ਟਰਕੀ ਡੇ ਕਿਉਂ ਮਨਾਉਂਦੇ ਸਨ
ਜੀ?
ਜਿਹੜਾ ਕੋਖਾ ਆ ਗਈ ਸੀ, ਇਹਨੂੰ ਵੀ ਇੱਕ ਫਾਲੋ ਕਰੋ ਕਿ ਜਿਹੜੀ ਇੱਕ ਡਾਲਰ ਦੀ ਜੀਤ ਸੀ ਉਹ ਅੱਜ $5 ਦੀ ਹੋਈ ਹੈ। ਆਪਣੀਆਂ ਆਪਣੀਆਂ ਕੀਮਤਾਂ ਲਗਾ ਕੇ ਬੈਠੇ ਨੇ ਘਰਾਂ ਦਾ, ਜਿਹਨਾਂ ਜੈਕਪਾਟ ਲੱਗਿਆ $2,00,000-$3,00,000 ਉਹਨਾਂ ਨੇ ਬਣਾ ਲਿਆ ਵਾ, ਉਹਨੂੰ ਦੂਸਰੀਆਂ ਕੀਮਤਾਂ ਦੇ ਨਾਲ ਕੋਈ ਗਰਜ਼ ਨਹੀਂ ਹੈ। ਉਹ ਇੱਕ ਆਪਣੀ ਸੈਲਫਿਸ਼ ਲੈ ਕੇ ਬੈਠਿਆ ਹੋਇਆ ਇਨਸਾਨ। ਦੂਸਰਾ ਜਿਹੜੇ ਸਾਊਥ ਏਸ਼ੀਅਨ, ਮੇਰਾ ਇਹ ਸਵਾਲ ਹੈ ਸਾਰਿਆਂ ਅੱਗੇ, ਪਾਰਲੀਮੈਂਟ ਦੇ ਵਿੱਚ ਜੇ ਬਹਿੰਦੇ ਨੇ ਉਹਨਾਂ ਨੇ ਕੀ ਕੀਤਾ ਵਾ ਕਿ ਜੋ ਹੈ ਨਾ ਫੀਡਰ ਦੀਆਂ ਬੋਤਲਾਂ ਬੱਚੇ ਹਾਰ ਲੈ ਕੇ ਬਹਿ ਜਾਂਦੇ ਨੇ, ਕਿਆ ਇਹਨਾਂ ਦੇ ਬੱਚੇ ਇੱਥੇ ਦੇ 22 ਬਰਸਰ ਉਹ ਵੀ ਪਾਰਲੀਮੈਂਟ ਜਾਣਗੇ? ਉਹ ਵੀ ਫਿਰ ਇੱਕ ਜਿਹੜੇ ਚੁੱਪ ਕਰਕੇ ਬੈਠੇ ਰਹਣਗੇ? 10 ਸਾਲ ਪਹਿਲਾਂ ਇੰਸ਼ੋਰੈਂਸ ਵਾਸਤੇ ਭੁੱਖ ਹੜਤਾਲ ਤੇ ਬੈਠੇ ਗਏ ਲੋਕ, ਲੇਕਿਨ ਆਟੋ ਇੰਸ਼ੋਰੈਂਸ ਉਸੇ ਪੋਜੀਸ਼ਨ ਤੇ ਹਾਈ ਟੂ ਹਾਈ ਹੋਈ ਹੋਈ ਹੈ
ਜੀ।
ਜਿਹੜਾ ਇੱਥੇ ਦੂਸਰਾ ਵੈ ਜੋ ਮਾਰ ਪੈ ਰਹੀ ਹੈ ਲੋਕਾਂ ਨੂੰ
ਜੀ,
ਮੈਂ ਕਹਿੰਦਾ ਕਿ ਇਸ ਤੋਂ ਵੱਡਾ ਇੱਕ ਜ਼ੁਲਮ ਹੋਰ ਕੀ ਹੈ? ਜਾਂ ਫਿਰ ਇੱਕ ਲੋਕੀ ਇਲੈਕਸ਼ਨ ਦਾ ਇਲੈਕਸ਼ਨ ਆਖਦੇ ਨੇ ਕਿ ਇਲੈਕਸ਼ਨ ਆ ਰਿਹਾ ਵੈ, ਤੇ ਜਾਂ ਕਹਿ ਦੇਣ ਬਾਈਕਾਟ ਕਰ ਦੇਣ ਕਿ ਅਸਾਂ ਵੋਟ ਕਾਸਟ ਹੀ ਨਹੀਂ ਕਰਨ ਜਾਣੀ। ਹੁਣ ਇਹ ਹਾਊਸਾਂ ਦਾ ਦੇ ਕੇ ਲਾਲੀਪਾਪ ਦੇ ਰਹੇ ਨੇ ਕਿ ਇਹ ਸਹੂਲਤਾਂ ਤੁਹਾਨੂੰ ਦੇਵਾਂਗੇ, ਉਸ ਤੋਂ ਬਾਅਦ ਦੇਣੀਆਂ ਕੋਈ ਸਹੂਲਤਾਂ? ਲੇਕਿਨ ਇੱਕ ਟਰੈਕ ਹੋ ਗਿਆ
ਜੀ।
ਮੇਰਾ ਗੱਲ ਕਰਨ ਦਾ ਮਕਸਦ ਹੈ ਕਿ ਫਿਰ ਜਾਂ ਤਾਂ ਇੱਕ ਲੋਕਾਂ ਨੂੰ ਕਿ ਫੂਡ ਸਟੈਂਪ ਦੇ ਦੇਣ ਹਰ ਇੱਕ ਨੂੰ $500 ਦੀ
ਜੀ,
ਕਿ ਭਾਈ ਉਹ ਆਪਣਾ ਇੱਕ ਜੋ ਸਰਵਾਈਵ ਵੀ ਕਰਦਾ ਰਹੇ, ਤੁਸੀਂ ਆਪਣੀਆਂ ਜਿਹੜੀਆਂ ਮਰਜ਼ੀ ਖੇਡਾਂ ਕਰਨੀਆਂ। ਮੇਰਾ ਇੱਕ ਸਵਾਲ ਹੈ, ਮੈਂ ਖਤਮ ਕਰ ਦਿਆਂਗਾ, ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਲੋਕੀ, ਕਿਹਾ ਕੋਈ ਉਹਨਾਂ ਦੇ ਬੱਚੇ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਰਹਿੰਦੇ? ਇਹ ਉਹਨਾਂ ਦੇ ਅੱਗੇ ਸਵਾਲ ਹੈ, ਸਪੈਸ਼ਲੀ ਸਾਊਥ ਏਸ਼ੀਅਨ। ਅਗਰ ਉਹਨਾਂ ਦੇ ਬੱਚੇ ਜੋ ਨਾ, ਜਿਸ ਦੇ ਬੱਚੇ ਆਪਣੇ ਅਪਾਰਟਮੈਂਟ ਬਿਲਡਿੰਗ ਦੇ ਰਹਿੰਦੇ, ਮੈਂ ਸਮਝਣਾ ਕਿ ਉਹ ਸਭ ਤੋਂ ਵੱਡਾ ਇੱਕ ਇਮਾਨਦਾਰ ਇਸ ਵੇਲੇ ਉਹ ਕੈਨੇਡਾ ਦੇ ਵਿੱਚ। ਅਗਰ ਉਹਦੇ ਬੱਚੇ ਇੱਕ ਪ੍ਰਾਈਵੇਟ ਹਾਊਸਾਂ ਦੇ ਵਿੱਚ ਰਹਿ ਰਹੇ, ਲਕਸ਼ਰੀ ਇੱਕ ਜੋ ਨਾ ਹਾਊਸ ਨੇ, ਉਹ ਬੰਦਾ ਸਾਡੇ ਹੱਕਾਂ ਦੇ ਵਿੱਚ ਇੱਕ ਪਾਰਲੀਮੈਂਟ ਦੇ ਵਿੱਚ ਨਹੀਂ ਬੈਠਿਆ ਹੋਇਆ।
ਜੀ ਸਲਮਾਨ ਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ ਵਰਿੰਦਰ ਜੀ, ਇਹ ਜਿਹੜਾ ਇਹ ਸਵਾਲ ਉੱਠਦੇ ਨੇ ਹਰ ਇੱਕ ਉਸ ਵਿਅਕਤੀ ਦੇ ਉੱਠਦੇ ਨੇ ਜਿਹੜਾ ਸੋਚਦਾ ਵੀ ਚੀਜ਼ਾਂ ਟਸ ਤੋਂ ਮਸ ਨਹੀਂ ਹੋ ਰਹੀਆਂ, ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਜਿਹੜਾ ਸਾਰਾ ਸਿਸਟਮ ਉਸੇ ਤਰੀਕੇ ਨਾਲ ਚੱਲ ਰਿਹਾ। ਜੀ ਹਾਂ ਦੋਸਤੋ, ਤੁਸੀਂ ਜੁੜਿਓ ਸਿਰਨਾਵਾਂ ਦੇ ਨਾਲ, ਤੇ ਅਸੀਂ ਵਾਪਸ ਆਉਣਾ ਇੱਕ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ।
ਓਏ ਮਹਿੰਦਰ ਸਿਆ, ਕਿੱਧਰ ਚੱਲੇ ਆ?
ਓ ਮੈਂ ਘਰ ਖਰੀਦਣ ਚੱਲੇ ਆ।
ਵਾਹ ਵੀ ਤੇਰੇ, ਓਏ ਘਰ ਕੋਈ ਪੀਜ਼ਾ ਬਰਗਰ ਹੈ ਜਿਹੜਾ ਜਿੱਥੋਂ ਜੀ ਕੀਤਾ ਉੱਥੋਂ ਲੈ ਲਿਆ? ਓਏ ਸਿਆਣੇ ਕਹਿੰਦੇ ਨੇ ਘਰ ਖਰੀਦਣ ਲੱਗਿਆ ਭਰੋਸੇ ਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ।
ਕਾਬਿਲ ਤੇ ਇਮਾਨਦਾਰ ਰਿਐਲਟਰ ਕਮਨ ਕਿਲ ਸੈਂਚਰੀ 21 ਲੈਗੇਸੀ ਬ੍ਰੋਕਰੇਜ ਨਾਲ ਕੰਮ ਕਰਦੇ ਨੇ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਚੰਗੇ ਰੇਟ ਤੇ ਖਰੀਦਣ ਜਾਂ ਵੇਚਣ ਚ, ਜਾਂ ਪ੍ਰਾਪਰਟੀ ਚ ਇਨਵੈਸਟ ਕਰਨ ਕੇ ਚੰਗੇ ਪ੍ਰੋਫਿਟ ਲੈਂਦੇ, ਅੱਜ ਹੀ ਕਾਲ ਕਰੋ
6647 64 7666 4। ਜੇ ਪ੍ਰਾਪਰਟੀ ਵਿੱਚ ਪ੍ਰੋਫਿਟ ਜਾਓ ਤਾਂ ਕਮਨ ਗਿੱਲ ਦੀ ਪ੍ਰੋਫੈਸ਼ਨਲ ਐਡਵਾਈਸ ਜ਼ਰੂਰ ਲੈਣ ਜਾਓ।
ਮੇਰਾ ਅੱਜ ਚਿੱਲੀ ਚਿਕਨ ਖਾਣ ਨੂੰ ਬਹੁਤ ਜੀ ਕਰਦਾ, ਕੀ ਵਿਚਾਰ ਨੇ?
ਵਿਚਾਰ ਨੇ, ਮੇਰਾ ਚਿੱਲੀ ਪਨੀਰ ਖਾਣ ਨੂੰ ਦਿਲ ਕਰ ਰਿਹਾ। ਚਲੋ ਸ਼ੁਰੂਆਤ ਨਾ ਆਪਾਂ ਗੋਲ ਗੱਪਿਆਂ ਤੋਂ ਕਰਦੇ ਹਾਂ, ਫਿਰ ਇੰਡੀਅਨ ਸਟਾਈਲ ਚਾਟ ਪਾਪੜੀ, ਦਹੀਂ ਭੱਲੇ, ਮਲਾਈ ਚਾਪ ਦੀ ਇੱਕ ਪਲੇਟ ਤਾਂ ਖਾਣੀ ਬਣਦੀ ਹੈ, ਹੈ ਨਾ? ਬੱਚਿਆਂ ਲਈ ਮਨਚੂਰੀਅਨ ਤੇ ਨੂਡਲਸ ਚੱਲਣਗੇ।
ਵਾਹ ਯਾਰ, ਤੂੰ ਇੰਨਾ ਕੁਛ ਬਣਾ ਲੈਂਦੀ ਹੈ।
ਬਣਾ ਲੈਂਦੀ ਹਾਂ ਨੀ, ਖਾ ਲੈਂਦੀ ਹਾਂ। ਲੈ ਕੇ ਚੱਲੋ ਮੈਨੂੰ ਨਿਊ ਇੰਡੀਆ ਕਰੀ ਮਹਿਲ। ਨਿਊ ਇੰਡੀਆ ਕਰੀ ਮਹਿਲ, ਜੇ ਤੁਹਾਡਾ ਵੀ ਕੋਈ ਚੱਕਟਾ ਖਾਣ ਦਾ ਮਨ ਹੈ ਤਾਂ ਪਹੁੰਚੋ ਫਿਰ ਨਿਊ ਇੰਡੀਆ ਕਰੀ ਮਹਿਲ, ਚਿੰਕਿਊਜ਼ੀ ਐਂਡ ਵਿਲੀਅਮਸ ਪਾਰਕ ਵਿਦ ਇੰਟਰਸੈਕਸ਼ਨ 905-454-7500। ਨਿਊ ਇੰਡੀਆ ਕਰੀ ਮਹਿਲ 905-454-7500।
ਸੁਣੋ ਜੀ, ਪਿੰਡ ਤੋਂ ਜੱਗੀ ਦਾ ਫੋਨ ਆਇਆ ਸੀ, ਪੁੱਛਦਾ ਸੀ ਜੀਜਾ ਜੀ ਨੇ ਸਪੌਂਸਰਸ਼ਿਪ ਦੇ ਕਾਗਜ਼ ਕਦੋਂ ਭੇਜਣੇ ਨੇ।
ਕੋਈ ਭਰੋਸੇ ਵਾਲਾ ਲੱਭੇ ਤਾਂ ਹੀ ਤਾਂ ਕਰੀਏ ਗੱਲ।
ਲੈ ਇੰਨਾ ਕਿਉਂ ਸੋਚੀ ਜਾਂਦੇ ਹੋ? ਆਪਾਂ ਹੁਣੇ ਫੋਨ ਘੁਮਾਉਂਦੇ ਆ ਬਬਲਦੀਪ ਕੌਰ ਨੂੰ, ਜਿਹੜੇ ਕਿ ਬੜੇ ਹੋਣਹਾਰ ਅਤੇ ਸਹੀ ਸਲਾਹ ਦਿੰਦੇ ਨੇ। ਮਿਲਾਓ ਹੁਣੇ
905-783-3002।
ਮੈਕਸ ਲਾਈਫ ਇਮੀਗ੍ਰੇਸ਼ਨ ਦੀ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਬਬਲਦੀਪ ਕੌਰ, ਜਿਹੜੇ ਡੀਲ ਕਰਦੇ ਨੇ ਵਿਜ਼ਿਟਰ ਵੀਜ਼ਾ, ਸਟੂਡੈਂਟ ਵੀਜ਼ਾ, LMIA ਐਪਲੀਕੇਸ਼ਨ, ਵਰਕ ਪਰਮਿਟ ਐਪਲੀਕੇਸ਼ਨ, ਸਪਾਊਸਲ ਸਪਾਂਸਰਸ਼ਿਪਸ ਦੇ ਵਿੱਚ।
905-783-3002 www.maxlifeimmigration.com।
ਨਾ ਜੀ, ਹੁਣ ਘਰ ਦੀ ਕੀਮਤ ਪਤਾ ਕਰਨ ਲਈ ਗੂਗਲ ਤੇ ਟ੍ਰਾਈ ਕਰੋ।
ਓਏ, ਸਾਡੇ ਘਰ ਦੀ ਚੰਗੀ ਕੀਮਤ ਮਿੰਟਾਂ ਸਕਿੰਟਾਂ ਵਿੱਚ ਸਿਰਫ ਵਰਿੰਦਰ ਗਿੱਲ ਤੇ ਅਵਤਾਰ ਰੀਅਲ ਹੀ ਦੱਸ ਸਕਦੇ ਨੇ।
ਆਪਣੇ ਘਰ ਦੀ ਕੀਮਤ ਪਤਾ ਕਰਨ ਲਈ ਜਾਂ ਗੁਆਂਢ ਵਿੱਚ ਵਿਕੇ ਘਰ ਦੇ ਵੇਰਵੇ ਲਈ ਵਿਜ਼ਿਟ ਕਰੋ www.searchthehome.com ਤੇ।
ਘਰ ਖਰੀਦਣ ਜਾਂ ਵੇਚਣ ਜਾਂ ਫਿਰ ਪ੍ਰਾਪਰਟੀ ਵਿੱਚ ਇਨਵੈਸਟ ਕਰਨ ਲਈ ਸੈਂਚਰੀ 21 ਲੈਗੇਸੀ ਬ੍ਰੋਕਰੇਜ ਦੇ ਵਰਿੰਦਰ ਗਿੱਲ ਜਾਂ ਅਵਤਾਰ ਰੀਅਲ ਨਾਲ ਅੱਜ ਹੀ ਸੰਪਰਕ ਕਰੋ 416-561-1277 ਤੇ
ਜਾਂ 416-377-06।
First time home buyers, no worries for inspection and lawyer fee.
Believes in legacy of success and fulfillment.
ਜੀ ਹਾਂ ਦੋਸਤੋ, ਤੁਹਾਡਾ ਇੱਕ ਵਾਰ ਫਿਰ ਸਵਾਗਤ ਰੇਡੀਓ ਸੈਨਾਵਾਂ ਦੇ ਵਿੱਚ, ਤੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਦੋਸਤੋ, ਕੁਝ ਕਾਲਸ ਅਸੀਂ ਔਨ ਏਅਰ ਨਹੀਂ ਕਰ ਸਕੇ, ਸਮਾਂ ਬਿਲਕੁਲ ਜਿਹੜਾ ਸਮਾਪਤੀ ਵੱਲ ਹੈ, ਪਰ ਉਸ ਤੋਂ ਪਹਿਲਾਂ ਸੰਨੀ ਜੀ ਸਾਡੇ ਨਾਲ ਲਾਈਨ ਉੱਤੇ ਹਾਜ਼ਰ ਹੋ ਗਏ ਨੇ ਸੈੱਲ ਸਿਟੀ ਤੋਂ। ਦੋਸਤੋ, ਜੇ ਤੁਸੀਂ ਬਹੁਤ ਹੀ ਉਮਦਾ ਡੀਲਸ ਜਿਹੜੀਆਂ ਸੈੱਲ ਫੋਨ ਦੀਆਂ ਲੈਣੀਆਂ ਚਾਹੁੰਦੇ ਹੋ, ਗੱਲ ਭਾਵੇਂ IPTV ਦੀ ਹੋਵੇ ਜਾਂ ਇੰਟਰਨੈਟ, ਜਾਂ ਤੁਸੀਂ ਜਿਹੜਾ ਪਾਕਿਸਤਾਨ ਪੈਸੇ ਭੇਜਣੇ ਚਾਹੁੰਦੇ ਹੋ, ਤਾਂ ਸੰਨੀ ਹੁਣਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਸੰਨੀ ਜੀ, ਸਵਾਗਤ
ਜੀ। ਬਹੁਤ ਸ਼ੁਕਰੀਆ ਜੀ। ਗੁੱਡ ਮੋਰਨਿੰਗ, ਆਪਣਾ ਗੁੱਡ ਆਫਟਰਨੂਨ ਔਰ ਜੀ ਆਇਆਂ ਨੂੰ ਸਭ ਦੇਸ਼ਾਂ ਨੂੰ। ਸਮਾਂ ਬਹੁਤ ਸ਼ਾਰਟ ਹੈ ਤੇ ਮੈਂ ਕੁਇਕਲੀ ਦੱਸ ਦਿਆਂ ਕਿ ਜੇ ਅਗਰ ਤੁਸੀਂ ਅੱਜ ਪਾਕਿਸਤਾਨ ਪੈਸੇ ਭੇਜਣੇ, ਸਾਡੇ ਕੋਲ ਰੇਟ ਬਹੁਤ ਹੀ ਸਪੈਸ਼ਲ ਚੱਲ ਰਿਹਾ ਜੀ। ਅੱਜ 131.5 ਦੇ ਉੱਪਰ ਰੇਟ ਚੱਲ ਰਿਹਾ ਜੀ, ਔਰ ਉਹਦੇ ਨਾਲ ਮੈਂ ਦੱਸ ਦਿਆਂ ਕਿ ਅੱਜ ਦੇ ਉਹਦੇ ਨਾਲ ਸਾਡੇ ਕੋਲ ਪਲਾਨ ਦੇ ਉੱਪਰ ਵੀ ਬਹੁਤ ਹੀ ਅੱਛੀ ਪ੍ਰਮੋਸ਼ਨ ਚੱਲ ਰਹੀਆਂ ਨੇ। आईफोन 12 जरा आज आ चुका जी अपनी लोस्ट प्राइस के ऊपर तुम मिलेगा जस्ट ओनली फॉर $15 का, तो $55 का प्लान बनेगा, तो नाल तुम अभी सैलफोन भी देंगे आईफोन 12 और नाल तुम अभी देंगे 8GB डाटा
जी।
और नाल तुसी जड़ा हैगा होर चीजा भी साढ़े को लै सकते हो, बड़े डिस्काउंट भी है तुम मिलेगा। और नाल नाल मेरे को अनलिमिटेड डाटा प्लान अवेलेबल है, साड़ा प्लान बनेगा जी अपना $70 के पीछे तुम आईफोन 12 मिलेगा और नाल तुम 20GB डाटा होगा और तुम अभी देंगे टैबलेट बिल्कुल फ्री,
तो
फ्री टैबलेट तुम लै सकते हो, 20GB डाटा लै सकते हो, आईफोन 12 मिलेगा जस्ट ओनली $70। और साढ़े को प्लान चल जी 50GB डाटा प्लान $70 मिलेगा, तुम मैं कॉल करके यदि इन्फॉर्मेशन भी लै सकते हो। और अगर तुम डाटा चाहिए है अपनी मनपसंद का 20GB 25 30 35 50 तक, तो जरूर सू कॉल करो नंबर 416-727-1982 और दस दें कि अज टैबलेट भी फ्री है और क्रोमबुक की अच्छी लास्ट डेट है। अगर तुम क्रोमबुक चाहिए तो सू कॉल कर सकते हो, सैमसंग के किसी फोन के उपर भी क्रोमबुक लै सकते हो 416-727-1982 से कॉल करके। और दस दें कि इंटरनेट के उपर अच्छी बहुत स्पैशल प्राइस दे रहे हैं, तुम होम इंटरनेट साढ़े को मिलेगा $60 के बच्चे जरा कि हाफ प्राइस हैगी है रेगुलर प्राइस, यानी 50% डिस्काउंट मिलता है और तुम अभी देंगे होम फोन बिल्कुल तुम फ्री होएगा। सो तुम फोन की सर्विस भी लवोगे नाल इंटरनेट की सर्विस भी लवोगे जो कि रेगुलर बंडल बनता है तकरीबन 150 के कोल, पर तुम अभी दे रहे हैं जस्ट ओनली फॉर $60 के बच्चे। तो तुम अपना एड्रैस दे सकते हो, तो अगर तुम बिल्कुल नवा कार बाय किया वह साढ़े को बहुत स्पैशल प्राइसिज ने, नंबर थोड़ा नोट कर लो जी 416-727-1982। अगर तुम टैबलेट लैनी है, क्रोमबुक लैनी है, आईफोन 12 लैना जस्ट ओनली फॉर $55 या $70 के प्लान के उपर, और फोन बिल्कुल $0 से है, सू कुछ सैटअप चार्जेस ने कुछ कंडीशन ने, तुम सू कॉल करके कोई भी प्लान अगर तुम मॉडिफाई करना चाहते हो तुम कर देंगे। अगर तुम एग्जिस्टिंग कस्टमर हो, तुम ज्यादा पे कर रहे हो, या तुम नवा फोन तुम चाहिए है और तुम प्लान के नाल चाहिए तुम मैं कॉल कर सकते हो। बहुत सारी ऑप्शन तुम अभी देंगे और तुम बेस्ट ऑप्शन तुम सिलेक्ट करके देंगे। जाने से पहले दस दें कि आईफोन 12 प्रो मैक्स आज मेरे को आ चुके हैं जो कि बहुत ही स्पेशल प्राइस से मिलेगा तुम 1475 के ऊपर, बहुत अनबिलीवेबल प्राइस है, तकरीबन $300 तुम डिस्काउंट मिलता है एप्पल की प्राइस नालों। इस तरह आईफोन 12 मेरे को 11 भी आ चुके हैं, 12 भी आ गए हैं, तो तुम बहुत ही स्पेशल डिस्काउंट मिलेगा। तुम कॉल करके मेरे को इन्फॉर्मेशन ले सकते हो जी 416-727-1982।
जी बहुत शुक्रिया, बेस्ट विशेष ने जी। जी हाँ 416-727-1982 उत्ते दोस्तों तुसी कॉल करनी आ, जे तुसी इंश्योरेंस बाबत सोच रहे हो तो मनजीत बोला उन्होंने नाल गलबात कर सकते हो, गल भावें लाइफ इंश्योरेंस की हो, सुपरविजा इंश्योरेंस की हो, फाइनैशियल प्लानिंग की, सिक्योर लाइफ के नाल इंश्योरेंस एडवाइजर ने। दोस्तों कॉल करनी आ 905-216-4878 उत्ते जी कॉल की जा सकती है, गलबात की जा सकती है। सारे स्रोतों का बहुत धन्यवाद जिन्होंने कॉल्स कीतियां, तो उन्होंने स्रोतों तो असं माफ़ी मांगते हैं जिन्हों कॉल्स असी ओन एयर नहीं कर सके। जो दिल के आस पास रहे मैं वह एहसास नहीं, हर किसी को याद आवा मैं इन्ना भी खास नहीं। दोस्तों रखियो अपना ख्याल, सारे सत श्री अकाल।
The views expressed on the preceding program may not necessarily be those of the owner or management of WTOR radio station.
ਕੀ ਤੁਸੀਂ 50 ਸਾਲ ਤੋਂ ਵੱਡੇ ਹੋ ਤਾਂ ਫਿਰ ਟਾਈਮ ਹੈ ਘਰ ਬੈਠੇ ਕੋਲਨ ਕੈਂਸਰ ਟੈਸਟ ਕਰਾਉਣ ਦਾ। ਜੇ ਛੇਤੀ ਪਤਾ ਲੱਗ ਜਾਵੇ ਕੋਲਨ ਕੈਂਸਰ ਦਾ 90% ਇਲਾਜ ਹੋ ਸਕਦਾ ਹੈ ਅਤੇ ਟੈਸਟਿੰਗ ਬਹੁਤ ਹੀ ਆਸਾਨ ਹੈ। ਆਪਣਾ ਸੈਂਪਲ ਮੇਲ ਕਰੋ, ਸਾਡਾ ਵਾਅਦਾ ਹੈ ਜਿਵੇਂ ਆਪ ਸੋਚ ਰਹੇ ਹੋ ਇਹ ਉਸ ਤੋਂ ਆਸਾਨ ਹੈ। ਆਪਣੇ ਡਾਕਟਰ ਤੋਂ ਕਿੱਟ ਲਵੋ ਅਤੇ ਵਧੇਰੇ ਜਾਣਕਾਰੀ ਲਈ www.ontario.ca/colon-cancer ਚੈੱਕ ਤੇ ਜਾਓ। ਇਹ ਸੰਦੇਸ਼ ਗੌਰਮੈਂਟ ਆਫ ਓਨਟਾਰੀਓ ਵੱਲੋਂ।
अगर तुहाडा बच्चा डॉक्टर या डेंटिस्ट बनना चाहुंदा उन्हां वास्ते सुनहरी मौका कैनेडा दे विच ओन्ड यूनिवर्सिटी न्यूक्लियर यूनिवर्सिटी स्कूल ऑफ मेडिसिन अरूबा दे विच स्थित है। जिहड़े भी बच्चे डॉक्टर या डेंटिस्ट बनना चाहुंदे आ उन्हां वास्ते रजिस्ट्रेशन शुरू है। 13 सितंबर तो क्लास स्टार्ट हैगीआं। तुसीं फोन करो, अज ही अपॉइंटमेंट बनाओ 416-910-8750 416-910-8750। वैबसाइट का एड्रैस newsom.org इट इज newsom.org।
For fast, affordable, reliable and unlimited internet is starting from $39.99 for your business or home. Contact gorogue.ca at gorogue.ca. Prices are guaranteed. for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorock.ca. That's GOROGUE.ca. Or call 647-273-3291 to place your order today.
ਕੀ ਤੁਸੀਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਣਦੇ ਹੋ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਤੋਂ। ਇਸ ਦੇ ਨਾਲ ਹੀ ਤੁਹਾਨੂੰ ਕੈਸ਼ਬੈਕ ਜਿੱਤਣ ਦੇ ਮੌਕੇ ਦਿੰਦਾ ਹੈ। ਹੁਣ ਗੱਲ ਕਰਾਂਗੇ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/isbo. That's www.simply.com/isbo.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ